ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ। ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਕੀ ਹਾਲ ਚਾਲ ਹੈ ਜੀ ਮਿੱਤਰ ਪਿਆਰਿਓ, ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਸਤਿ ਸ੍ਰੀ ਅਕਾਲ। ਸਾਰੇ ਹੀ ਸੱਜਣ ਮਿੱਤਰ ਜਿਹੜੇ ਦੇਸ਼ ਵਿਦੇਸ਼ ਤੋਂ ਹਰਮਨ ਰੇਡੀਓ ਨਾਲ ਜੁੜੇ ਨੇ, ਉਹਨਾਂ ਦਾ ਭਰਮਾ ਸਵਾਗਤ ਹੈ ਔਰ ਤਹਿ ਦਿਲੋਂ ਧੰਨਵਾਦ ਹੈ ਕਿ ਤੁਸੀਂ ਹਰਮਨ ਰੇਡੀਓ ਨਾਲ ਜੁੜਦੇ ਹੋ। ਤੇ ਉਮੀਦ ਅਰਦਾਸ ਇਹੀ ਰਹਿੰਦੀ ਹੈ ਹਮੇਸ਼ਾ ਕਿ ਹਰ ਪਾਸੇ ਖੁਸ਼ੀਆਂ ਖੇੜੇ ਹੋਣ, ਸੁੱਖ ਵਰਤੇ, ਜੇ ਦੁੱਖ ਹੋਵੇ ਤਾਂ ਦੁੱਖ ਨੂੰ ਝੱਲਣ ਦੀ ਸਮਰੱਥਾ ਵੀ ਪਰਮਾਤਮਾ ਆਪ ਬਖਸ਼ੇ ਤੇ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਹੀਏ। ਆਓ ਫਿਰ ਆਪਾਂ ਅਰਦਾਸ ਕਰੀਏ, ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਇਹੀ ਅਰਦਾਸ ਤੈ ਦਿਲੋਂ ਹਮੇਸ਼ਾ ਹੀ ਦਿਲ ਦੀਆਂ ਡੰਗਾਈਆਂ ਤੋਂ ਆਪਾਂ ਕਰਨੀ ਆ ਤੇ ਹਮੇਸ਼ਾ ਹੀ ਭਲਾ ਮੰਗਣਾ ਸਰਬੱਤ ਦਾ। ਸਾਰੇ ਬ੍ਰਹਿਮੰਡ ਦੇ ਵਿੱਚ ਜੋ ਵੀ ਜੀਵ, ਜੋ ਵੀ ਵਸਤੂ ਹੈ, ਉਹ ਆਪਣੇ ਆਪਣੇ ਭਾਣੇ ਦੇ ਵਿੱਚ ਲੱਗੀ ਰਵੇ ਔਰ ਉਸ ਨੂੰ ਇਹ ਪਤਾ ਹੋਵੇ ਕਿ ਉਹ ਭਾਣੇ ਦੇ ਵਿੱਚ ਚੱਲ ਰਿਹਾ ਹੈ। ਦੁੱਖ ਉਦੋਂ ਹੁੰਦਾ ਹੈ ਜਦੋਂ ਚੱਲ ਤਾਂ ਰਹੇ ਹੁੰਦੇ ਹਾਂ ਪਰ ਪਤਾ ਨਹੀਂ ਹੁੰਦਾ ਵੀ ਆਪਾਂ ਕਰ ਕੀ ਰਹੇ ਹਾਂ। ਖੈਰ ਵਿਚਾਰਾਂ ਆਪਾਂ ਕਰਾਂਗੇ ਪਰ ਪਹਿਲਾਂ ਸਮਾਂ ਸਾਰਨੀ ਜਾਣ ਲਈ 8:02 ਹੋ ਗਏ ਨੇ। ਅੱਜ ਦਿਨ ਐਤਵਾਰ ਚੜ੍ਹ ਚੁੱਕਾ ਹੈ। ਆਸਟ੍ਰੇਲੀਆ ਦੇ ਵਿੱਚ 23 ਅਗਸਤ ਹੈ ਤੇ ਸੰਨ 2020 ਚੱਲ ਰਿਹਾ। ਬੜੀ ਠੰਡ ਹੋਈ ਪਈ ਹੈ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ ਔਰ ਸਦਰਨ ਆਸਟ੍ਰੇਲੀਆ ਦੇ ਵਿੱਚ ਵੀ। ਇਸ ਤੇ ਆਪਾਂ ਥੋੜੀ ਹੋਰ ਗੱਲ ਕਰਾਂਗੇ ਕਿਉਂਕਿ ਕਾਫੀ ਬਰਫ਼ ਵੀ ਪਈ ਹੈ ਵਿਕਟੋਰੀਆ ਅਤੇ ਨਿਊ ਸਾਊਥ ਵੇਲਸ ਦੇ ਸਨੋ ਫੀਲਡਸ ਦੇ ਵਿੱਚ, ਜਿਹੜੀ ਕਿ ਥੋੜੀ ਜਿਹੀ ਲੇਟ ਹੈ ਪਰ ਇਟਸ ਓਕੇ। ਇਸ ਦੇ ਨਾਲ ਨੁਕਸਾਨ ਵੀ ਹੋਣਗੇ ਕਿਉਂਕਿ ਕਈ ਇਲਾਕਿਆਂ ਦੇ ਵਿੱਚ ਫੁੱਲ ਖੇਡ ਰਹੇ ਹੋਣਗੇ ਤੇ ਬਰਡਸ ਬ੍ਰੇਕ ਹੋ ਰਹੀਆਂ ਹੋਣਗੀਆਂ, ਉਹ ਥੋੜਾ ਜਿਹਾ ਪਿੱਛੇ ਪੈ ਜਾਏਗਾ। ਖੈਰ ਐਡਲੇਡ ਇਸ ਵੇਲੇ 7:33 ਹੈ, ਪਰਥ ਦੇ ਵਿੱਚ 6:03 ਸੁਬਹਾ ਦੇ ਨੇ, ਵੱਡਾ ਤੜਕਾ ਇੰਡੀਆ ਦੇ ਵਿੱਚ 3:33 ਹੈ, ਲੰਡਨ ਦੇ ਵਿੱਚ 11:03 ਸ਼ਨਿਚਰਵਾਰ ਰਾਤ ਦੇ ਹੈ। 22 ਅਗਸਤ ਚੱਲ ਰਿਹਾ ਸ਼ਨਿਚਰਵਾਰ ਹੀ ਅਮਰੀਕਾ ਮਹਾਂਦੀਪਾਂ ਦੇ ਵਿੱਚ ਔਰ 6:03 ਸ਼ਾਮ ਦੇ ਨਿਊਯਾਰਕ ਅਤੇ ਟੋਰਾਂਟੋ ਦੇ ਵਿੱਚ ਹਨ। ਵੈਨਕੂਵਰ ਦੇ ਵਿੱਚ 3:03 ਹੈ। ਐਲਏ ਦੇ ਵਿੱਚ ਵੀ ਇਹੀ ਸਮਾਂ ਹੈ ਤੇ ਫੇਸਬੁੱਕ ਤੇ ਤੁਸੀਂ ਦੇਖਿਆ ਹੋਣਾ ਕੈਲਗਰੀ ਦਾ ਸਮਾਂ ਵੀ ਦੱਸ ਦਈਏ, ਪਰ ਉੱਥੇ ਮੈਨੂੰ ਲੱਗਦਾ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਕਿਉਂਕਿ ਉੱਥੇ ਕੁੱਕਰ ਫ੍ਰੀ ਦੇ ਰਹੇ ਨੇ ਲੋਕੀ ਸ਼ੋਪ ਦੇ ਵਿੱਚ ਔਰ ਸ਼ੋਪਾਂ ਬੰਦ ਕਰਨੀਆਂ ਪਈਆਂ। ਇਸ ਤੇ ਕਰਾਂਗੇ ਗੱਲ। ਖੈਰ ਤੁਹਾਡਾ ਸਾਥ ਸਾਡੇ ਨਾਲ ਬਣਦਾ ਹੈ, ਸੁਬਹਾ ਤੋਂ ਹੀ ਤੁਸੀਂ ਗੁਰਬਾਣੀ ਵਿਚਾਰ ਪ੍ਰੋਗਰਾਮ ਸੁਣਦੇ ਹੋ। ਸਹਿਜ ਪਾਠ ਦੀ ਲੜੀ ਚੱਲ ਰਹੀ ਹੈ, ਬਹੁਤ ਸਾਰੇ ਸੱਜਣ ਮਿੱਤਰ ਕਰ ਰਹੇ ਨੇ ਤੇ ਨਾਲ ਨਾਲ ਕੀਰਤਨ ਵੀ ਸਰਵਣ ਕਰਦੇ ਹੋ। ਦਲਜੀਤ ਸਿੰਘ ਮਹਿਤਾ ਚੌਂਕ ਹੋਣੀ ਬੜੀ ਮਿਹਨਤ ਕਰ ਰਹੇ ਨੇ, ਸੋ ਉਹਨਾਂ ਦਾ ਤਹਿ ਦਿਲੋਂ ਧੰਨਵਾਦ। ਬਹੁਤ ਸਾਰੇ ਸੱਜਣ ਮਿੱਤਰ ਕਈ ਸਵਾਲ ਪੁੱਛਦੇ ਨੇ, ਪੁੱਛਣਾ ਚਾਹੁੰਦੇ ਨੇ, ਅਗਰ ਗੁਰਬਾਣੀ ਦੇ ਨਾਲ ਰਿਲੇਟਡ ਕੋਈ ਵੀ ਤੁਹਾਡੇ ਮਨ ਦੇ ਵਿੱਚ ਵਿਚਾਰ ਹੈ, ਤੁਸੀਂ ਡਿਸਕਸ਼ਨ ਕਰਨਾ ਚਾਹੁੰਦੇ ਹੋ ਤਾਂ ਡੈਫੀਨੇਟਲੀ ਮੈਸੇਜ ਭੇਜ ਸਕਦੇ ਹੋ, ਕਾਲ ਵੀ ਕਰ ਸਕਦੇ ਹੋ। ਜਸਟ ਮੈਸੇਜ ਭੇਜ ਕੇ ਪਹਿਲਾਂ ਦੱਸ ਦਿਓ ਕਿ ਫਿਰ ਕੰਮ ਤੇ ਹੋਈਦਾ, ਸੋ ਵਿਲ ਕਾਲ ਯੂ ਬੈਕ। ਤੇ ਬਹੁਤ ਸਾਰੇ ਸੱਜਣ ਮਿੱਤਰ ਸੁਨੇਹੇ ਭੇਜਣਗੇ ਰਿਕੁਐਸਟ ਐਟ ਹਰਮਨ ਰੇਡੀਓ .com ਤੇ ਟੈਲੀਗ੍ਰਾਮ ਰਾਹੀਂ ਵੀ ਜਿਹੜੇ ਮੈਸੇਜ ਆਉਂਦੇ ਜਾਂਦੇ ਰਹਿਣਗੇ। ਗਿਆਨੀ ਸੰਤੋਖ ਸਿੰਘ ਜੀ ਸ਼ਾਮਲ ਹੋ ਰਹੇ ਨੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ, ਤਕਰੀਬਨ 20-25 ਮਿੰਟਾਂ ਤੱਕ ਤਿਆਰੀ ਕਰ ਰਹੇ ਨੇ ਉਹ ਤੇ ਅਸੀਂ ਅਰਦਾਸ ਸੀਰੀਜ਼ ਨੂੰ ਕੰਟੀਨਿਊ ਰੱਖਾਂਗੇ। ਦੋ ਤਿੰਨ ਚਲੰਤ ਮਾਮਲੇ ਜਿਹੜੇ ਆ ਉਹਨਾਂ ਤੇ ਵੀ ਆਪਾਂ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਗੱਜਣ ਵਾਲਾ ਬਾਈ ਜੀ ਦੀ ਜਿਹੜੀ ਕਹਾਣੀ ਹੈ ਪਿਛਲੇ ਹਫ਼ਤੇ ਅਸੀਂ ਸਾਂਝੀ ਕੀਤੀ ਸੀ ਆਪ ਸਭ ਦੇ ਨਾਲ, ਉਸ ਦੀਆਂ ਪ੍ਰਤੀਕਿਰਿਆਵਾਂ ਆ ਚੁੱਕੀਆਂ ਨੇ, ਕੁਛ ਆਉਣ ਵਾਲੀਆਂ ਨੇ। ਤੇ ਅਗਰ ਤੁਸੀਂ ਭੇਜਣਾ ਚਾਹੁੰਦੇ ਹੋ ਤਾਂ ਦੋ ਤਿੰਨ ਮਿੰਟ ਦੀ ਰਿਕਾਰਡਿੰਗ ਭੇਜ ਸਕਦੇ ਹੋ। ਬੜੀ ਇੰਟਰਸਟਿੰਗ ਸਟੋਰੀ ਹੈ ਤੇ ਉਸਦੀ ਜਿਹੜੀ ਉਸਦੇ ਵਿੱਚੋਂ ਕਿੱਧਰ ਨੂੰ ਜਾਣਾ ਆ, ਕੀ ਹੋ ਸਕਦਾ ਆ, ਕੀ ਉਹਦੀ ਐਂਡਿੰਗ ਹੋ ਸਕਦੀ ਆ, ਤੇ ਉਹਦੇ ਬਾਰੇ ਆਪਾਂ ਅੱਜ ਡਿਸਕਸ਼ਨ ਕਰਾਂਗੇ। ਤੇ ਮਿੱਤਰ ਪਿਆਰਿਓ, ਕੱਲ ਸਾਡੇ ਦੋਸਤ ਸਮੀਰ ਪੌਲ ਜਿਹੜੇ ਕਿ ਆਸਟ੍ਰੇਲੀਆ ਰਹਿੰਦੇ ਨੇ, ਉਹਨਾਂ ਨੇ ਸਵਾਲ ਕੀਤਾ ਸੀਗਾ ਕਿ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲੱਖਾਂ ਧਰਤੀਆਂ ਤੇ ਲੱਖਾਂ ਪਤਾਲਾਂ ਦਾ ਵਰਣਨ ਆਇਆ ਹੈ, ਕਹਿੰਦੇ ਕਿ ਕੀ ਉਸੇ ਤਰ੍ਹਾਂ ਭਵਿੱਖ ਬਾਰੇ ਵੀ ਕੋਈ ਵਰਣਨ ਹੈ ਜੀ? ਤੇ ਜੇ ਸਾਰੇ ਜੀਵ ਉਸ ਓਹੰਕਾਰ ਤੇ ਬਣਾਏ ਨੇ ਤਾਂ ਫਿਰ ਮਨੁੱਖ ਉਹਨਾਂ ਨੂੰ ਉਹਨਾਂ ਦਾ ਇੰਨਾ ਪਿਆਰ ਕਿਵੇਂ, ਫਿਰ ਮਨੁੱਖ ਨਾਲ ਉਹਨਾਂ ਦਾ ਇੰਨਾ ਪਿਆਰ ਕਿਵੇਂ? ਅੱਛਾ ਠੀਕ ਹੈ, ਕਹਿੰਦੇ ਜੇ ਸਾਰੇ ਹੀ ਜੀਵ ਜਿਹੜੇ ਓਹੰਕਾਰ ਨੇ ਬਣਾਏ ਨੇ ਤਾਂ ਫਿਰ ਮਨੁੱਖ ਨਾਲ ਇੰਨਾ ਪਿਆਰ ਕਿਉਂ? ਕਾਫੀ ਇਹ ਡੂੰਘੇ ਸਿਧਾਂਤ ਨੇ, ਪਰ ਐਵਰੀਥਿੰਗ ਇਜ਼ ਐਕਸਪਲੇਨਡ, ਗੁਰਬਾਣੀ ਦੇ ਵਿੱਚ ਸਾਰਾ ਕੁਛ ਐਕਸਪਲੇਨ ਕੀਤਾ ਗਿਆ ਹੈ। ਤਾਂ ਪਹਿਲਾਂ ਤਾਂ ਬ੍ਰਹਿਮੰਡਾਂ ਦੀ ਗੱਲ ਕਰਦੇ ਹਾਂ ਕਿ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ, ਪ੍ਰਿਤ ਪਾਲੇ ਨਿਤ ਸਾਰ ਸੰਭਾਲੇ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਕੋਟ ਦਾ ਮਤਲਬ ਕਰੋੜ, ਕਰੋੜਾਂ ਹੀ ਬ੍ਰਹਿਮੰਡ ਨੇ ਤੇ ਉਹਨਾਂ ਦਾ ਠਾਕੁਰ, ਠਾਕੁਰ ਦਾ ਮਤਲਬ ਅਸੀਂ ਪੱਥਰ ਨਾਲ ਵੀ ਕਹਿ ਦੇਈਦਾ ਆ, ਪਰ ਠਾਕੁਰ ਦਾ ਮਤਲਬ ਹੁੰਦਾ ਠਾਕਣ ਦਾ ਮਤਲਬ ਹੁੰਦਾ ਰੋਕ ਕੇ ਰੱਖਣਾ, ਰੋਕਣ ਵਾਲਾ ਉਹਨਾਂ ਨੂੰ, ਉਹਨਾਂ ਨੂੰ ਉਹਨਾਂ ਦਾ ਬੇਸ। ਇਸੇ ਕਰਕੇ ਅਸੀਂ ਪੱਥਰ ਨੂੰ ਠਾਕੁਰ ਕਹਿੰਦੇ ਹਾਂ ਕਿ ਉਹ ਹਿਲਦਾ ਨਹੀਂ ਹੈਗਾ, ਜਿੱਥੇ ਰੱਖਦੇ ਉੱਥੇ ਹੀ ਰਹਿੰਦਾ ਆ, ਇਮੂਵੇਬਲ ਹੁੰਦਾ ਆ, ਉਹ ਵੈਦਰ ਆਊਟ ਨਹੀਂ ਹੁੰਦਾ, ਉਹਨੂੰ UV ਰੇਡੀਏਸ਼ਨ ਨਾਲ ਉਹ ਡੀਜਨਰੇਟ ਨਹੀਂ ਹੁੰਦਾ, ਡਿਸਇੰਟੀਗ੍ਰੇਟ ਨਹੀਂ ਹੁੰਦਾ। ਸੋ ਉਹ ਪੱਥਰ ਉਸੇ ਦਾ ਉਸੇ ਤਰ੍ਹਾਂ ਰਹਿੰਦਾ ਆ, ਉਹਦੇ ਤੇ ਲਾਈਟ, UV, ਅੱਗ, ਪਾਣੀ, ਉਹ ਕੋਈ ਅਸਰ ਨਹੀਂ ਹੁੰਦਾ ਪੱਥਰ ਦੇ ਉੱਤੇ। ਸੋ ਇਸ ਕਰਕੇ ਪਰਮਾਤਮਾ ਨੂੰ ਠਾਕੁਰ ਕਿਹਾ ਗਿਆ ਕਿ ਉਹ ਇਟਸ ਸੋਲਿਡ ਐਜ਼ ਰੌਕ, ਤੇ ਉਹ ਬ੍ਰਹਿਮੰਡ ਦਾ ਮਾਲਕ ਹੈ। ਸਾਰੇ ਜੀ ਜਿਹੜੇ ਨੇ ਉਹਦੇ ਵਿੱਚੋਂ ਨਿਕਲਦੇ ਨੇ, ਉਹ ਸਾਰਿਆਂ ਨੂੰ ਦਾਤਾਂ ਦਿੰਦਾ ਆ, ਉਹ ਸਾਰਿਆਂ ਨੂੰ ਪਾਲਦਾ ਆ। ਇਹ ਕੋਟ ਬ੍ਰਹਿਮੰਡ ਦਾ ਕੋਨਸੈਪਟ ਹੈ। ਹੁਣ ਇਹਦੇ ਬਾਰੇ ਭਾਈ ਗੁਰਦਾਸ ਜੀ ਨੇ ਬਹੁਤ ਸੋਹਣਾ ਕੋਨਸੈਪਟ ਦਿੱਤਾ, ਜਿਹੜਾ ਕਿ ਅੱਜ ਦੀ ਸਾਇੰਸ ਨੂੰ ਪੈਰਲਲ ਯੂਨੀਵਰਸ ਜਿਹੜੀ ਆ ਉਹ ਕਹਿਣ ਦੀ ਕੋਸ਼ਿਸ਼ ਕਰਦੀ ਹੈ ਕਿ ਜੀ ਪੈਰਲਲ ਯੂਨੀਵਰਸ ਦਾ ਕੋਨਸੈਪਟ ਸਾਇੰਸ ਨੇ ਦਿੱਤਾ। ਨਹੀਂ, ਸਾਇੰਸ ਨੇ ਨਹੀਂ ਦਿੱਤਾ ਹੈ ਪੈਰਲਲ ਯੂਨੀਵਰਸ ਦਾ, ਇਹ ਪਹਿਲਾਂ ਵੇਦਾਂ ਤੋਂ ਹੀ ਚੱਲਿਆ ਆ ਰਿਹਾ ਹੈ ਤੇ ਉਸ ਨੂੰ ਹੋਰ ਕਲੀਅਰਲੀ ਡਿਫਾਈਨ ਗੁਰਬਾਣੀ ਕਰਦੀ ਹੈ। ਕਹਿੰਦੇ ਕਈ ਕੋਟ ਖਾਣੀ ਔਰ ਖੰਡ, ਕਈ ਕੋਟ ਆਕਾਸ ਬ੍ਰਹਿਮੰਡ, ਜਿਹੜਾ ਯੂਨੀਵਰਸ ਹੈ ਇਟਸ ਪੈਰਲਲ ਯੂਨੀਵਰਸ, ਕਰੋੜਾਂ ਯੂਨੀਵਰਸ ਜਿਹੜੇ ਨੇ ਪੈਰਲਲ ਦੇ ਵਿੱਚ ਐਗਜ਼ਿਸਟ ਕਰ ਰਹੇ ਨੇ। ਗੁਰਬਾਣੀ ਇਹ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ। ਸੋ ਉਹ ਵੀ ਇਹੀ ਕਹਿ ਰਹੇ ਨੇ। ਹੁਣ ਭਾਈ ਗੁਰਦਾਸ ਜੀ ਨੇ ਬਹੁਤ ਮਤਲਬ ਡੂੰਘਾਈ ਦੇ ਵਿੱਚ ਇਸ ਸ਼ਕਤੀ ਨੂੰ, ਇਸ ਪੈਰਲਲ ਯੂਨੀਵਰਸ ਦਾ ਕੋਨਸੈਪਟ ਜਿਹੜਾ ਆ ਉਹ ਕੀਤਾ। ਇਹ 'ਚ ਸਿੰਗੂਲੈਰਿਟੀ ਵੀ ਆ ਜਾਂਦੀ ਆ ਕਿ ਕੇਵਲ ਏਕ ਕਵਾਓ ਪਸਾਓ ਕਰਾਇਆ, ਵੀ ਕਿੱਡਾ ਵੱਡਾ ਉਹ ਸ਼ਬਦ ਹੋਏਗਾ, ਕਿੱਡਾ ਮਹਾਨ ਉਹ ਸ਼ਬਦ ਹੋਏਗਾ ਕਿ ਇੱਕ ਸਾਊਂਡ ਨੇ ਐਡਾ ਪਸਾਰਾ ਕਰਾਤਾ, ਕੇਵਟ ਕੰਡਾ ਤੋਲ ਤੋਲ ਤਲਾਇਆ, ਕਿੱਡਾ ਵੱਡਾ ਉਹ ਕੰਡਾ ਹੋਊਗਾ ਜਿੱਥੇ ਇੰਨਾ ਭਾਰ ਜਿਹੜਾ ਆ ਬ੍ਰਹਿਮੰਡ ਦਾ ਤੁਲਿਆ ਹੋਇਆ, ਕੌਣ ਤੋਲ ਰਿਹਾ ਉਹਨੂੰ? ਕਰ ਬ੍ਰਹਿਮੰਡ ਕਰੋੜ ਕਵਾਓ ਵਧਾਇਆ, ਉਸ ਕਵਾਓ ਨੇ, ਕਵਾਓ ਨੂੰ ਵਾਕ ਕਹਿੰਦੇ, ਵਾਕ ਨੂੰ ਪੁੱਠਾ ਕਰਦੇ ਉਹ ਕਵਾਓ ਬਣ ਜਾਂਦਾ। ਸੋ ਵਾਕ ਤੇ ਕਵਾਓ ਇੱਕੋ ਚੀਜ਼ ਆ। ਉਸ ਵਾਕ ਨੇ, ਉਸ ਸ਼ਬਦ ਨੇ ਜਿਹੜਾ ਸਾਡਾ ਗੁਰੂ ਹੈ, ਉਸ ਨੇ ਕਰ ਬ੍ਰਹਿਮੰਡ ਕਰੋੜ, ਕਰੋੜਾਂ ਬ੍ਰਹਿਮੰਡ ਕਰਾਤੇ, ਬਣਾਤੇ, ਲੱਖ ਲੱਖ ਧਰਤ ਆਕਾਸ ਅਧਰ ਧਰਾਇਆ, ਬਿਨਾਂ ਆਧਾਰ ਤੋਂ, ਬਿਨਾਂ ਬੇਸ ਤੋਂ ਹੀ ਉਹ ਬ੍ਰਹਿਮੰਡ ਦੇ ਵਿੱਚ ਤੈਰ ਰਹੀਆਂ ਨੇ ਧਰਤੀਆਂ। ਪੌਣ ਪਾਣੀ ਬਸੰਤਰ ਲੱਖ ਉਪਾਇਆ, ਲੱਖ 84 ਜੋਨ ਖੇਲ ਰਚਾਇਆ, ਜੋਨ ਜੋਨ ਜੀ ਜੰਤ ਅੰਤ ਨਾ ਪਾਇਆ, ਸਿਰ ਸਿਰ ਲੇਖ ਲਿਖਾਏ ਲੇਖ ਧਿਆਇਆ। ਸੋ ਜਿਹੜਾ ਪੈਰਲਲ ਯੂਨੀਵਰਸ ਦਾ ਕੋਨਸੈਪਟ ਹੈ ਮਾਡਰਨ ਸਾਇੰਸ ਦਾ, ਇਹ ਕੋਈ ਇਹਨਾਂ ਨੂੰ ਨਵਾਂ ਪਤਾ ਲੱਗਾ ਆ, ਇਟਸ ਵੈਰੀ ਓਲਡ ਕੋਨਸੈਪਟ। ਤੇ ਉਸ ਦਾ ਪਰੂਫ ਕੀ ਆ? ਪਰੂਫ ਅਸੀਂ ਤੁਸੀਂ ਆ, ਮੇਰੇ ਅੰਦਰ ਇੱਕ ਪੂਰਾ ਬ੍ਰਹਿਮੰਡ ਹੈ। ਗੁਰਬਾਣੀ ਕਹਿੰਦੀ ਆ ਕਿ, ਜਾਂ ਭਾਰਤੀ ਦਰਸ਼ਨ ਕਹਿੰਦੇ ਨੇ ਕਿ ਅਗਰ ਤੁਸੀਂ ਯੂਨੀਵਰਸ ਨੂੰ ਸਮਝਣਾ, ਬ੍ਰਹਿਮੰਡ ਨੂੰ ਸਮਝਣਾ, ਤਾਂ ਆਪਣੀ ਬਾਡੀ ਨੂੰ ਸਟੱਡੀ ਕਰੋ, ਕਿਉਂਕਿ ਸਾਡੀ ਬਾਡੀ ਜਿਹੜੀ ਆ ਉਹ ਮਿੰਨੀ ਮਾਡਲ ਹੈ ਯੂਨੀਵਰਸ ਦਾ। ਸੋ ਕਿੰਨੇ 7 ਬਿਲੀਅਨ ਜੀਵ ਬਾਡੀਆਂ ਨੇ ਇਸ ਵੇਲੇ ਮਨੁੱਖਾਂ ਚ, ਜਿਹੜੀ ਕਿ ਇੱਕ ਕੰਪਲੀਟ ਬਾਡੀ ਆ ਫਾਈਨਲ ਸਟੇਜ ਦੀ। ਹੁਣ 7 ਬਿਲੀਅਨ ਯੂਨੀਵਰਸ ਇਹਦਾ ਮਤਲਬ ਹੋਣਗੇ, ਇਹ ਤਾਂ ਜਿੰਨੇ ਗਿਣ ਹੋ ਗਏ ਉਹਨੇ, ਹੈ ਨਾ, ਪਤਾ ਨਹੀਂ ਹੋਰ ਕਿੰਨੇ ਜੀਵ ਹੋਣਗੇ। ਸੋ ਇੰਨੇ ਬਿਲੀਅਨ ਯੂਨੀਵਰਸ ਜਿਹੜੇ ਨੇ ਐਟ ਵਨ ਟਾਈਮ ਹੁੰਦੇ ਨੇ, ਘਟਦੇ ਰਹਿੰਦੇ ਨੇ, ਵੱਧਦੇ ਰਹਿੰਦੇ ਨੇ, ਇਹ ਉਹਦੀ ਮਰਜ਼ੀ ਆ, ਇਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਪਰ ਮੈਂ ਤੇ ਤੁਸੀਂ ਇਸ ਵੇਲੇ ਪ੍ਰੋਗਰਾਮ ਮੈਂ ਕਰ ਰਿਹਾ ਤੇ ਤੁਸੀਂ ਸੁਣ ਰਹੇ ਹੋ, ਮੈਂ ਬੋਲ ਰਿਹਾ ਤੇ ਤੁਸੀਂ ਸੁਣ ਰਹੇ ਹੋ। ਸੋ ਦੋ ਯੂਨੀਵਰਸ ਇਸ ਵੇਲੇ ਪੈਰਲਲ ਇੱਕ ਦੂਜੇ ਨਾਲ ਕਮਿਊਨੀਕੇਟ ਕਰ ਰਹੇ ਨੇ। ਥੋੜਾ ਜਿਹਾ ਡੂੰਘਾਈ ਦੇ ਵਿੱਚ ਜਾਇਓ, ਇੱਕ ਯੂਨੀਵਰਸ ਦੂਜੇ ਯੂਨੀਵਰਸ ਦੇ ਨਾਲ ਗੱਲਬਾਤ ਕਰ ਰਿਹਾ ਹੈ ਸਾਊਂਡ ਦੇ ਜ਼ਰੀਏ। ਤੁਸੀਂ ਸੁਣ ਰਹੇ ਹੋ, ਮੈਂ ਬੋਲ ਰਿਹਾ, ਜਾਂ ਤੁਸੀਂ ਬੋਲੋਗੇ ਤਾਂ ਮੈਂ ਸੁਣਾਂਗਾ। ਸੋ ਦੋ ਯੂਨੀਵਰਸ ਆਪਸ ਚ ਗੱਲਾਂ ਵੀ ਕਰ ਰਹੇ ਨੇ, ਇੱਕ ਦੂਜੇ ਨਾਲ ਪਰੋਏ ਵੀ ਹੋਏ ਹਾਂ ਅਸੀਂ ਸਾਰੇ। ਇਹ ਨੈਟਵਰਕ ਬਣਿਆ ਹੋਇਆ, ਇਹ ਮੈਸ਼ ਬਣੀ ਹੋਈ ਹੈ, ਔਰ ਇਸੇ ਮੈਸ਼ ਦੇ ਵਿੱਚ ਅਕਾਲ ਪੁਰਖ ਵਿਚਰ ਰਿਹਾ ਹੈ। ਇਹ ਪੈਰਲਲ ਯੂਨੀਵਰਸ ਦੇ ਕੋਨਸੈਪਟ ਨੇ। ਕੋਈ ਐਡਵਾਂਸ ਸਟੇਜ ਤੇ ਆ, ਕੋਈ ਸਭ ਤੋਂ ਵੱਡਾ ਆ, ਕੋਈ ਹਜੇ ਬੱਚਾ ਆ, ਕੋਈ ਯੂਨੀਵਰਸ ਹਜੇ ਬਣ ਰਿਹਾ, ਕੋਈ ਮਰ ਰਿਹਾ ਆ, ਕੋਈ ਭਰ ਜੋਬਨ ਦੇ ਵਿੱਚ ਆ, ਕੋਈ ਫੀਮੇਲ ਐਸਪੈਕਟ ਦੇ ਵਿੱਚ ਆ, ਕੋਈ ਮੇਲ ਐਸਪੈਕਟ ਦੇ ਵਿੱਚ ਆ। ਸੋ ਇਹ ਪੈਰਲਲ ਯੂਨੀਵਰਸ ਦੇ ਕੋਨਸੈਪਟ ਆ। ਇਸੇ ਤਰ੍ਹਾਂ ਜਿਹੜੀਆਂ ਧਰਤੀਆਂ ਨੇ ਉਹ ਹੋਰ ਪਰੇ ਹੋਰ ਹੋਰ, ਕੋਈ ਯੂਨੀਵਰਸ ਹਜੇ ਬਣ ਰਿਹਾ, ਕੋਈ ਢਹਿ ਰਿਹਾ, ਕੋਈ ਕਿਸੇ ਸਟੇਜ ਦੇ ਵਿੱਚ ਹੈ, ਕੋਈ ਕਿਸੇ ਸਟੇਜ ਦੇ ਵਿੱਚ ਹੈ। ਹੁਣ ਸਵਾਲ ਇਹ ਸੀਗਾ ਵੀ ਇਹ ਤਾਂ ਯੂਨੀਵਰਸ ਦੇ ਕੋਨਸੈਪਟ ਹੈ ਜਿਹੜੇ ਗੁਰਬਾਣੀ ਦੇ ਵਿੱਚ ਨੇ, ਕਿ ਕੀ ਭਵਿੱਖ ਬਾਰੇ ਵੀ ਕੋਈ ਕੋਨਸੈਪਟ ਹੈ? ਜਿਸ ਤਰ੍ਹਾਂ ਨੋਸਟਰਡਾਮਸ ਫ੍ਰੈਂਚ ਦਾਰਸ਼ਨਿਕ ਹੋਏ ਆ, ਉਹਨਾਂ ਨੇ ਭਵਿੱਖ ਬਾਰੇ ਬੜੀਆਂ ਜਾਣਕਾਰੀਆਂ ਦਿੱਤੀਆਂ। ਇੱਥੋਂ ਤੱਕ ਕਿ ਭਾਰਤੀ ਦਰਸ਼ਨਾਂ ਦੇ ਵਿੱਚ ਭਵਿੱਖਤ ਪੁਰਾਣ ਵੀ ਆ, ਜਿਹੜੇ ਕਿ ਭਵਿੱਖ ਬਾਰੇ ਗੱਲਾਂ ਕਰਦੇ, ਉਹ ਐ ਆਏਗਾ ਜੀ, ਉਹ ਰਾਜ ਕਰੇਗਾ। ਮਿੱਤਰ ਪਿਆਰਿਓ, ਇਹੋ ਜਿਹੀ ਕੋਈ ਵੀ ਗੱਲਬਾਤ ਧਰਮ ਸਿੱਖ ਧਰਮ ਦੇ ਵਿੱਚ ਨਹੀਂ ਲਿਖੀ ਗਈ ਗੁਰੂ ਸਾਹਿਬਾਂ ਦੌਰਾਨ। ਹਾਂ, ਇੱਕ ਦੋ ਗੱਲਾਂ ਨੇ, ਕੁਛ ਗੱਲਾਂ ਨੇ ਜਿਹੜੀਆਂ ਲਿਖੀਆਂ ਗਈਆਂ ਨੇ। ਇੱਕ ਤਾਂ ਜਿਹੜੀ ਮੌਤ ਹੈ ਭਵਿੱਖ ਦੇ ਵਿੱਚ ਆਏਗੀ ਹਰ ਬੰਦੇ ਨੂੰ, ਇਹ ਅਟਲ ਸੱਚਾਈ ਹੈ, ਇਹ ਕੁਦਰਤੀ ਕਾਨੂੰਨ ਹੈ, ਜਿਹੜੇ ਕੁਦਰਤ ਦੇ ਕਾਨੂੰਨ ਹੈ। ਦੂਜਾ ਇਹ ਹੈ ਵੀ ਜੋ ਅਸੀਂ ਬੀਜਾਂਗੇ ਉਹ ਕਹਿੰਦੇ ਭਵਿੱਖ ਵਿੱਚ ਉਹਦੇ ਰਿਜ਼ਲਟ ਨਿਕਲਣਗੇ, ਇਹੀ ਭਵਿੱਖ ਬਾਣੀ ਕੀਤੀ ਹੋਈ ਹੈ। ਭਵਿੱਖ ਦੀ ਬਾਣੀ ਇਹੀ ਆ ਕਿ ਜੋ ਬੀਜੇ ਸੋ ਵੱਡੇ। ਹੁਣ ਇੱਕ ਸ਼ਬਦ ਹੈ ਸ਼ੰਤ ਨੇ ਪਹਿਲੇ ਪਾਤਸ਼ਾਹ ਦੇ, ਕਹਿੰਦੇ ਪਿਰ ਸੰਗ ਮੂਠੜੀਏ ਖਬਰ ਨਾ ਪਾਈ ਆ ਜੀਓ, ਮਸਤਕ ਲਿਖਿਆੜਾ ਲੇਖ ਪੂਰਬ ਕਮਾਈ ਆ ਜੀਓ। ਹੁਣ ਪਿਛਲੀ ਵੀ ਗੱਲ ਕਰਦੇ ਨੇ ਕਿ ਜੋ ਲਿਖ ਕੇ ਜੋ ਤੈਨੂੰ ਪ੍ਰੋਗਰਾਮ ਕਰਕੇ ਤੋਰ ਦਿੱਤਾ ਉਹ ਕਰਨਾ ਆ, ਲੇਖ ਨਾ ਮਿੱਟ ਵੀ ਪੂਰਵ ਕਮਾਇਆ, ਪਿਛਲੇ ਦਿਨ ਲੇਖ ਜਿਹੜਾ ਇੱਦਾਂ ਮਿੱਟਦਾ ਨਹੀਂ ਹੈਗਾ, ਉਹਨੂੰ ਕਮਾਉਣਾ ਹੀ ਪੈਣਾ, ਉਹਨੂੰ ਤੁਹਾਨੂੰ ਸੰਡਾਉਣਾ ਹੀ ਪੈਣਾ। ਕਿਆ ਜਾਣਾ ਕਿਆ ਹੋਸੀ, ਹਰੇਕ ਬੰਦੇ ਦੇ ਮਨ ਦੇ ਵਿੱਚ ਇਹ ਉਮੀਦ ਰਹਿੰਦੀ ਹੈ ਕਿ ਉਹ ਭਵਿੱਖ ਨੂੰ ਜਾਣ ਲਵੇ ਕਿ ਹੋਣਾ ਕੀ ਹੈ, ਕੱਲ ਨੂੰ ਕਿੱਦਾਂ ਹੋਏਗਾ, ਮੈਂ ਅਮੀਰ ਹੋਵਾਂਗਾ ਜਾਂ ਮੈਂ ਗਰੀਬ ਹੋਵਾਂਗਾ, ਮੇਰੇ ਬੱਚੇ ਉਹ ਕੀ ਕਰਨਗੇ, ਇਹ ਦੁਨੀਆਂ ਦੇ ਵਿੱਚ ਕਿਹਦਾ ਰਾਜ ਆ ਜਾਏਗਾ, ਕੀ ਹੋ ਜਾਏਗਾ। ਉਹ ਕਹਿੰਦੇ ਲੇਖ ਨਾ ਮਿੱਠੀ ਪੂਰਵ ਕਮਾਇਆ, ਕਿਆ ਜਾਣਾ ਕਿਆ ਹੋਸੀ। ਇਹ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੇ, ਇਹ ਪਹਿਲੇ ਪਾਤਸ਼ਾਹ ਦਾ ਅਧਿਐਨ ਜਾਂ ਉਹਨਾਂ ਦਾ ਜਿਹੜਾ ਧੁਰਕੀ ਬਾਣੀ, ਜਿਹੜੀ ਧੁਰੋਂ ਉਹਨਾਂ ਨੂੰ ਇੰਸਟਰਕਸ਼ਨ ਹੋਈ ਹੋਈ ਹੈ ਵੀ ਕੋਈ ਵੀ ਫਿਊਚਰ ਦੇ ਬਾਰੇ ਜਾਣ ਨਹੀਂ ਸਕਦਾ ਵੀ ਕਿਆ ਜਾਣਾ ਕਿਆ ਹੋਸੀ। ਸੋ ਇਸ ਕਰਕੇ ਆਪਣੇ ਮਨ ਦੇ ਵਿੱਚੋਂ ਇਹ ਵਰਕਾ ਹੀ ਪਾੜ ਦਈਏ ਕਿ ਉਹ ਨੋਸਟਰਡਾਮਸ ਨੇ ਆਹ ਕਹਿਤਾ ਸੀ, ਭਗਤ ਭਵਿੱਖਤ ਪੁਰਾਣ ਦੇ ਵਿੱਚ ਆਹ ਲਿਖਿਆ ਹੋਇਆ, ਉੱਥੇ ਆਹ ਲਿਖਿਆ ਹੋਇਆ, ਉਹ ਕੋਈ ਪੁੱਛਾਂ ਦੇ ਰਿਹਾ ਜੀ ਤੇਰੇ ਏਦਾਂ ਹੋਣਾ ਆ ਗਾਂ, ਤੇਰੇ ਆਹ ਹੋਏਗਾ, ਤੇਰੇ ਆਹ ਹੋਏਗਾ, ਨਹੀਂ। ਹਾਂ, ਦਾਤ ਇਹ ਹੈ ਕਿ ਸਾਡੇ ਗੁਰੂ ਸਾਹਿਬਾਂ ਨੇ ਵੀ ਬੜੀਆਂ ਸਾਖੀਆਂ ਨੇ ਜਿੱਥੇ ਦਾਤਾਂ ਦਿੱਤੀਆਂ ਨੇ ਕਿ ਆਹ ਦਾਤ ਲੈ ਜਾਓ, ਇਹ ਤੁਹਾਨੂੰ ਮੈਂ ਮੈਥਡ ਦੱਸ ਦਿੰਦਾ, ਅਗਰ ਤੁਸੀਂ ਇਹ ਪੂਰਾ ਕਰੋਗੇ ਤਾਂ ਇਸ ਤਰ੍ਹਾਂ ਫਿਊਚਰ ਚ ਹੋ ਸਕਦਾ ਹੈ, ਹੋ ਜਾਏਗਾ, ਪਰ ਇਹਦੀਆਂ ਸਾਰੀਆਂ ਕੰਡੀਸ਼ਨਸ ਪੂਰੀਆਂ ਕਰਨੀਆਂ ਪੈਣੀਆਂ। ਮਤਲਬ ਉਹ ਸਾਨੂੰ ਸ਼ਬਦ ਦਿੰਦੇ ਨੇ, ਅਸੀਂ ਜਾਣਦੇ ਹਾਂ ਗੁਰੂ ਸਾਹਿਬ ਸਾਡਾ ਬੜਾ ਮੰਦਾ ਹਾਲ ਹੈ, ਅਸੀਂ ਬੜੇ ਦੁਖੀ ਹਾਂ, ਸਾਨੂੰ ਖੁਸ਼ੀ ਦਿਓ, ਸਾਨੂੰ ਦਾਤ ਦਿਓ। ਉਹ ਕਹਿੰਦੇ ਇੱਕੋ ਹੀ ਦਾਤ ਹੈ, ਨਾਮ ਦੀ, ਸ਼ਬਦ ਦੀ, ਇਹ ਲੈ ਜਾਓ, ਇਹ ਅਵਗੁਣ ਦੂਰ ਕਰ ਲਓ, ਤੁਸੀਂ ਸੁਖੀ ਹੋ ਜਾਓਗੇ। ਸੋ ਫਿਊਚਰ ਬਾਰੇ ਦੱਸ, ਇੱਕੋ ਹੀ ਸੁੱਖ ਦੇ ਰਹੇ ਨੇ, ਉਹ ਹੈਗਾ ਸ਼ਬਦ ਦਾ, ਬਾਜੋ ਸੱਚੇ ਨਾਮ ਦੇ, ਹੋਰ ਕਰਾਮਾਤ ਅਸਾਂ ਤੇ ਨਾ ਹੀ। ਸੋ ਹੋਰ ਕੋਈ ਕਰਾਮਾਤ ਨਹੀਂ ਹੈਗੀ, ਇੱਕ ਸੱਚੇ ਨਾਮ ਦੀ ਹੀ ਕਰਾਮਾਤ ਹੈ, ਉਸਨੇ ਹੀ ਸਾਰੀ ਕਰਨੀ ਹੈ। ਸੋ ਅਗਰ ਅਸੀਂ ਉਹ ਕੰਡੀਸ਼ਨਾਂ ਪੂਰੀਆਂ ਕਰਦੇ ਹਾਂ ਤਾਂ ਫੇਰ ਸਾਨੂੰ ਉਹ ਫਿਊਚਰ ਦੇ ਵਿੱਚ ਉਹਦਾ ਫਲ ਮਿਲਣਾ ਹੈ, ਕਿਉਂਕਿ ਅਸੀਂ ਬੀਜ ਬੀਜਣ ਲੱਗ ਪਏ ਨਾ। ਸੋ ਜੋ ਬੀਜਣਾ ਹੈ ਉਹ ਸਿਧਾਂਤ ਦੇ ਅਨੁਸਾਰ ਅਸੀਂ ਵੱਢਣਾ ਹੈ। ਸੋ ਅਸੀਂ ਨਾਮ ਬੀਜਣ ਲੱਗ ਪਏ, ਸਾਨੂੰ ਨਾਮ ਮਿਲ ਜਾਣਾ ਹੈ। ਸੋ ਫਿਊਚਰ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਏਦਾਂ ਨਹੀਂ, ਕੁਛ ਨਹੀਂ ਲਿਖਿਆ ਵੀ ਕਦੋਂ ਕੀ ਆਉਣਾ, ਕਿਹੜਾ ਅਵਤਾਰ ਆਉਣਾ, ਕਿਹਨੇ ਕਿਹਨੂੰ ਰਾਜ ਕਰ ਲੈਣਾ, ਕਿਸ ਤਰ੍ਹਾਂ ਕਰ ਲੈਣਾ, ਨਨ ਵਟਸੋਐਵਰ। ਦੂਜੀ ਗੱਲ ਤੁਸੀਂ ਪੁੱਛੀ ਸੀਗੀ ਵੀ ਅਗਰ ਸਾਰੇ ਜੀਵ ਉਸਨੇ ਹੀ ਬਣਾਏ ਆ ਤਾਂ ਫਿਰ ਮਨੁੱਖ ਨਾਲ ਇੰਨਾ ਪਿਆਰ ਕਿਉਂ ਅਕਾਲ ਪੁਰਖ ਦਾ? ਕਿਉਂਕਿ ਜਿਹੜਾ ਮਨੁੱਖ ਦਾ ਸਰੀਰ ਹੈ ਮਿੱਤਰ ਪਿਆਰਿਓ, ਉਹ ਟੋਪ ਤੇ ਹੈ, ਚੋਟੀ ਤੇ ਹੈ, ਇਹ ਫਾਈਨਲ ਕਹਿ ਲਓ ਕਿ ਕ੍ਰੀਏਸ਼ਨ ਦਾ ਇਹ ਸਿਖਰ ਹੈ। ਸੋ ਇਹਦੇ ਵਿੱਚ ਪ੍ਰਤੱਖ ਉਹ ਆਪ ਵਿਚਰਿਆ, ਗੋਡ ਮੇਡ ਹਿਮਸੈਲਫ, ਜਿਹੜੀ ਬਾਡੀ ਹੈ ਨਾ ਉਹ ਆਪਣੀ ਇਮੇਜ ਚ ਬਣਾਈ ਹੈ ਜਿਸ ਤਰ੍ਹਾਂ ਉਹ ਬਣਾਉਣਾ ਚਾਹੁੰਦਾ ਹੈ। ਸੋ ਇਹਦੇ ਵਿੱਚ ਉਹ ਬੈਠ ਕੇ ਰੰਗ ਰਲੀਆਂ ਕਰ ਰਿਹਾ, ਇਹਦੇ ਵਿੱਚ ਹੀ ਦੇਖ ਰਿਹਾ, ਇਹਦੇ ਵਿੱਚ ਹੀ ਅਨੁਭਵ ਕਰ ਰਿਹਾ, ਸਾਡੇ ਥਰੂ ਹੀ ਦੇਖ ਰਿਹਾ ਉਹ। ਸੋ ਜਦੋਂ ਵੀ ਕੋਈ ਧਰਮੀ ਪੁਰਸ਼ ਆਉਂਦੇ ਨੇ, ਗੁਰਪੀਰ ਆਉਂਦੇ ਨੇ, ਤਾਂ ਉਹ ਮਨੁੱਖਾ ਸਰੀਰ ਦੇ ਵਿੱਚ ਹੀ ਆਉਂਦੇ ਨੇ, ਕਿਉਂਕਿ ਇੱਕ ਕੰਪਲੀਟ ਬਾਡੀ ਹੈ, ਇੰਟੈਲੀਜੈਂਟ ਬਾਡੀ ਹੈ ਇਹ, ਜਿਹੜੀ ਉਹਨੇ ਕ੍ਰੀਏਸ਼ਨ ਬਣਾਈ ਹੋਈ ਹੈ। ਔਰ ਪਿਛਲੇ ਜਿਹੜੇ ਜੀਵ ਨੇ ਉਹ ਬੇਸ ਬਣਦੇ ਆ ਰਹੇ ਨੇ ਇਸ ਬਾਡੀ ਦਾ। ਸੋ ਅਸੀਂ ਸਾਰੇ ਬੇ ਉਧਰੋਂ ਹੀ ਆਏ ਹਾਂ, ਡਿਵੈਲਪਮੈਂਟ ਹੁੰਦੀ 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 ਆਈ ਹੈ। ਇੱਥੇ ਐਵੋਲੂਸ਼ਨ ਦੀ ਚੱਲਦੀ ਹੈ ਗੱਲ, ਕ੍ਰੀਏਟ ਕਰਕੇ ਉਹ ਐਵੋਲੂਸ਼ਨ ਕਰਵਾਉਂਦਾ ਤੇ ਫਿਰ ਉਹਦੇ ਵਿੱਚੋਂ ਜਿੱਦਾਂ ਚੁਣ ਵੱਖ ਕੱਢਦਾ ਆ, ਵਧੀਆ ਵਧੀਆ। ਸੋ ਹਿਊਮਨ ਬਾਡੀਜ਼ ਆਰ ਮੋਸਟ ਇੰਟੈਲੀਜੈਂਟ ਬਾਡੀਜ਼ ਇਨ ਦਾ ਯੂਨੀਵਰਸ। ਔਰ ਅਸੀਂ ਵੈਸੇ ਪੁੱਠੇ ਪਾਸੇ ਨੂੰ ਲਾ ਲਈਦੇ ਆਪਣੇ ਆਪ ਨੂੰ, ਪਰ ਇਹ ਧਰਮ ਕਮਾਉਣ ਦੇ ਲਈ ਇੱਕ ਓਪਰਚੁਨਿਟੀ ਦੱਸੀ ਗਈ ਹੈ। ਇਹਦੇ ਵਿੱਚ ਅਸੀਂ ਆਪਣੇ ਆਪ ਨੂੰ ਰੀਅਲਾਈਜ਼ ਕਰ ਸਕਦੇ ਹਾਂ, ਜਿਹੜਾ ਸਾਡੇ ਅੰਦਰ ਅਕਾਲ ਪੁਰਖ ਦਾ ਅੰਸ਼ ਹੈ ਨਾ, ਅਸੀਂ ਉਹਦੇ ਨਾਲ ਜੁੜ ਕੇ ਅਸੀਂ ਅਕਾਲ ਪੁਰਖ ਰੂਪ ਆਪ ਬਣ ਸਕਦੇ ਹਾਂ, ਉਹਦੇ ਵਿੱਚ ਅਸੀਂ ਸਮਾ ਸਕਦੇ ਹਾਂ। ਖੈਰ ਉਮੀਦ ਰੱਖਦੇ ਹਾਂ ਕਿ ਸਮਝ ਆਈ ਹੋਏਗੀ। ਤੇ ਡੂੰਘੇ ਅਧਿਐਨ ਨੇ, ਇਹਨਾਂ ਨੂੰ ਟਾਈਮ ਲੱਗਦਾ ਹੈ ਮਿੱਤਰ ਪਿਆਰੋ, ਇਹਨਾਂ ਨੂੰ ਕਈ ਕਈ ਸਾਲ ਲੱਗਦੇ ਨੇ, ਇਹਨਾਂ ਦਾ ਚਿੰਤਨ ਕਰਨਾ ਪੈਂਦਾ ਆਪਣੇ ਵਿੱਚ, ਮਨ ਦੇ ਵਿੱਚ। ਤੇ ਵਿਚਾਰ ਤੋਂ ਬਾਅਦ ਹੁਣ ਆਪਾਂ ਇੱਕ ਗੀਤ ਤੁਹਾਨੂੰ ਸੁਣਾਉਂਦੇ ਹਾਂ, ਕਿਉਂਕਿ ਗਿਆਨੀ ਸੰਤੋਖ ਸਿੰਘ ਜੀ ਵੀ ਆਉਂਦੇ ਹੋਣਗੇ। ਤੇ ਅੱਜ ਜਿਹੜਾ ਮੈਂ ਗੀਤ ਚੁਣਿਆ ਨਾ, ਇਹ 2013 ਦੇ ਵਿੱਚ ਆਇਆ ਸੀ, ਵੈਸੇ ਤਾਂ ਇਹ ਰਿਪੀਟ ਹੈ, ਪਰ ਇਹਨੂੰ ਦੁਬਾਰਾ ਗਾਇਆ ਸੀ ਹੰਸਰਾਜ ਹੰਸ ਨੇ। ਤੇ ਆਓ ਗੀਤ ਦਾ ਆਨੰਦ ਮਾਣਦੇ ਹਾਂ ਤੇ ਪ੍ਰੋਗਰਾਮ ਜਾਰੀ ਰੱਖਾਂਗੇ ਹਰਮਨ ਰੇਡੀਓ ਤੇ, ਗੱਲਾਂ ਬਾਤਾਂ ਮੌਸਮ ਸੁਨੇਹੇ ਇਸ ਗੀਤ ਦੇ ਉਸ ਪਾਰ।
ਸੱਦ ਪਈ ਵੇ ਮਾਰਾ ਵੇ ਤੂੰ ਮੁਲਕ ਵਸਾ ਲਿਆ ਕਿਹੜਾ ਪੰਛੀ ਵੀ ਉੱਡ ਘਰਾਂ ਨੂੰ ਆ ਗਏ ਪੰਛੀ ਚਿੱਤ ਨਹੀਂ ਕਰਦਾ ਤੇਰਾ ਵੇ ਕਿਉਂ ਦਿਲ ਨਹੀਂ ਕਰਦਾ ਤੇਰਾ ਹਾਲੂ ਹੀਰ ਵੇ ਦੀ ਹਾਲ ਵੇ ਰੱਬਾ ਮਾਰੀ ਤੇਰਿਆਂ ਗਵਾਂ ਦੀ ਹਾਲ ਵੇ ਰੱਬਾ ਲੁੱਟੀ ਹੀਰ ਵੇ ਫਕੀਰ ਦੀ ਹਾਲ ਵੇ ਰੱਬਾ ਮਾਰੀ ਤੇਰਿਆਂ ਗਵਾਂ ਦੀ ਹਾਲ ਵੇ ਰੱਬਾ ਲੁੱਟੀ ਹੀਰ ਵੇ ਫਕੀਰ ਦੀ ਹਾਲ ਵੇ ਰੱਬਾ ਮਾਰੀ ਤੇਰਿਆਂ
ਬਹੁਤ ਹੀ ਖੂਬਸੂਰਤ ਹੰਸ ਰਾਜ ਹੰਸ ਆਈ ਥਿੰਕ ਕੋਕ ਸਟੂਡੀਓ ਨੇ ਇਹ ਗੀਤ ਪ੍ਰੋਡਿਊਸ ਕੀਤਾ ਸੀ। ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜੇ ਹੋਏ ਨੇ, ਸਾਰਿਆਂ ਦਾ ਸਵਾਗਤ ਹੈ। ਔਰ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬੇਨ ਵਾਲੇ ਪ੍ਰੋਗਰਾਮ ਦੇ ਵਿਚ ਜੁੜ ਚੁੱਕੇ ਨੇ। ਅੱਜ ਬ੍ਰਿਸਬੇਨ ਵਿਚ ਧੁੱਪ ਬਹੁਤ ਸੋਹਣੀ ਚੜੀ ਹੈ ਜੀ, ਤੇ ਨਾਲ ਨਾਲ ਹਵਾ ਵੀ ਚੱਲ ਰਹੀ ਹੈ। ਧੁੱਪ ਵਿਚ ਬੈਠ ਕੇ ਪ੍ਰੋਗਰਾਮ ਸੁਣ ਰਹੇ ਹਾਂ, ਨਜ਼ਾਰੇ ਲਓ ਜੀ, ਚਾਹ ਦਾ ਕੱਪ ਵੀ ਨਾਲ ਹੋ ਜਾਏ ਤਾਂ ਬਹੁਤ ਵਧੀਆ ਹੈ। ਬਲਕਾਰ ਸਿੰਘ ਢਿੱਲੋਂ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਰਵਿੰਦਰ ਸਿੰਘ ਖੰਨੇ ਵਾਲੇ ਵੀ ਤੜਕੇ ਡਿਊਟੀ ਦੇ ਰਹੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਹਰਮਨ ਰੇੜੀ ਦਾ ਕਹਿੰਦੇ ਆਨੰਦ ਲੈ ਰਹੇ ਹਾਂ ਜੀ। ਤੇ ਚੱਕੀ ਚੱਲੋ ਵੱਟ ਜੀ, ਜਗਤਾਰ ਜੌਲ ਮਨੀਲਾ ਤੋਂ ਪ੍ਰੋਗਰਾਮ ਚ ਸ਼ਾਮਲ ਹੋਏ ਨੇ। ਕੀ ਹਾਲ ਹੈ ਜਗਤਾਰ ਬਾਈ ਜੀ, ਠੀਕ ਠਾਕ ਹੋ? ਤੇ ਸਮੀਰਪਾਲ ਕਹਿੰਦੇ ਨੇ ਸਤਿ ਸ੍ਰੀ ਅਕਾਲ ਵੀਰ ਜੀ, ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਇੰਨਾ ਆਨੰਦ ਆਇਆ ਸੁਣ ਕੇ, ਚਿੱਤ ਕਰਦਾ ਹੈ ਕਿ ਘੰਟਿਆਂ ਮੱਧੀ ਸੁਣੀ ਜਾਵਾਂ। ਬਹੁਤ ਬਹੁਤ ਖੂਬ ਤੁਸੀਂ ਵਿਚਾਰ ਦਿੱਤਾ ਤੇ ਮੈਂ ਇੰਨਾ ਖੋ ਗਿਆ ਕਿ ਲੱਗਦਾ ਕਿ ਮੈਂ ਆਪ ਅੰਤਰਿਕਸ਼ ਦੇ ਵਿੱਚ ਵਿਚਰ ਰਿਹਾ ਜੀ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਜਿਹੜਾ ਯੂਨੀਵਰਸਲ ਇਸ ਜਿਹੜੀ ਸੋਚ ਹੈ ਨਾ, ਜਦੋਂ ਆਪਾਂ ਅਧਿਆਤਮ ਵੱਲ ਜਾਂਦੇ ਹਾਂ, ਪਾਠ ਤਾਂ ਸ਼ੁਰੂਆਤੀ ਹੈ, ਮਕਸਦ ਇਹੀ ਹੈ ਕਿ ਆਪਣੀ ਸੋਚ ਨੂੰ ਬ੍ਰਹਿਮੰਡ ਲੈਵਲ ਤੱਕ ਲੈ ਜਾਣਾ, ਜਿੱਥੇ ਸਾਡੇ ਗੁਰੂਆਂ ਪੀਰਾਂ ਦੀ ਸੋਚ ਉਸ ਅੰਦਾਜ਼ੇ ਤੋਂ, ਫੇਰ ਨਾ ਇਹ ਜਿਹੜੀਆਂ ਜਾਤਾਂ ਪਾਤਾਂ, ਇਹ ਜਿਹੜੇ ਇੱਕ ਗੁਰਸ਼ਰਨ ਉਹਨਾਂ ਨੇ ਮੈਸੇਜ ਭੇਜਿਆ ਕਿ ਇੱਕ ਪ੍ਰੋਫੈਸੀ ਹੈ ਕਿ ਜਬ ਆਏਗਾ 2020 ਨਾਂ ਰਹੇਗਾ ਮੂਸਾ ਤੇ ਨਾਂ ਰਹੇਗਾ ਈਸਾ, ਇਹੋ ਜਿਹੜੀ ਪ੍ਰੋਫੈਸੀ ਹੈ ਇਹ ਸ਼ਾਇਦ ਕਾਲੀਦਾਸ ਨੇ ਕਹਿੰਦੇ ਲਿਖੀ ਹੈ, ਪਰ ਮੈਂ ਤਹਿ ਤੱਕ ਨਹੀਂ ਜਾ ਪਾ ਰਿਹਾ, ਕੱਢਾਂਗਾ ਟਾਈਮ। ਇਹ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਨੇ ਨਾ, ਜਾਂ ਨੋਸਟਰਡਾਮਸ ਦੀਆਂ, ਇਹ ਫਿਰ ਪਿੱਛੇ ਰਹਿ ਜਾਂਦੀਆਂ ਸਾਰੀਆਂ। ਜਦੋਂ ਤੁਸੀਂ ਸੋਚ ਹੀ ਤੁਹਾਡੀ ਬ੍ਰਹਿਮੰਡ ਲੈਵਲ ਤੱਕ ਆ ਜਾਂਦੀ ਹੈ ਤੇ ਐਡੀ ਵਿਸ਼ਾਲ ਹੋ ਜਾਂਦੀ ਹੈ। ਆਨੰਦ ਲਓ ਜੀ ਇਸ ਸੋਚ ਦਾ ਤੇ ਆਪਣੇ ਆਪ ਨੂੰ ਹੋਰ ਪਰਪੱਕ ਕਰੋ ਜੀ। ਇਸ ਚਾਲ ਜੀ ਕੀ ਹਾਲ ਚਾਲ ਹੈ, ਠੀਕ ਠਾਕ ਹੋ? ਸਤਿ ਸ੍ਰੀ ਅਕਾਲ। ਕੈਲਗਰੀ ਵਿਚ ਮੁਫ਼ਤਖੋਰ ਪੰਜਾਬੀਆਂ ਨੇ ਵੇਖੋ ਕੀ ਕੀਤਾ, ਕੁੱਕਰ ਲੈਣ ਦੇ ਲਈ ਗੱਡੀਆਂ ਗੱਡੀਆਂ ਲਾਈਨਾਂ ਲੱਗੀਆਂ, ਪੁਲਿਸ ਸੱਦਣੀ ਪਈ, ਤੇ ਇਹੋ ਜਿਹੀ ਖ਼ਬਰ ਆ ਰਹੀ ਹੈ। ਇੱਕ ਕਰਾਂਗੇ ਗੱਲਬਾਤ। ਔਰ ਮਲਕੀਤ ਸਿੰਘ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਕੈਨਬਰਾ ਤੋਂ, ਤੇ ਕਹਿੰਦੇ ਕਿ ਮਜਬੂਰੀ ਅਕਸਰ ਦੇਰ ਰਾਤ ਤੱਕ ਜਗਾਈ ਰੱਖਦੀ ਹੈ, ਜਦੋਂ ਕਿ ਜ਼ਿੰਮੇਵਾਰੀ ਸਵੇਰੇ ਜਲਦੀ ਹੀ ਜਗਾ ਦਿੰਦੀ ਹੈ। ਬਹੁਤ ਸੋਹਣਾ ਵਿਚਾਰ, ਤੇ ਦੋ ਤਿੰਨ ਤਸਵੀਰਾਂ ਇਹ ਭੇਜ ਰਹੇ ਨੇ ਕੈਨਬਰਾ ਦੀਆਂ। ਬੜੀ ਠੰਡ ਹੈ ਕੈਨਬਰਾ ਦੇ ਵਿੱਚ, ਪਿਛਲੇ 4 ਸਾਲ ਬਾਅਦ ਇੰਨਾ ਠੰਡ ਹੋਈ ਹੈ। ਤੇ ਨਰਿੰਦਰ ਰਾਠੌਰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੀ ਟੀਮ ਨੂੰ। ਸੁਖਪ੍ਰੀਤ ਸਿੱਧੂ ਕੀ ਹਾਲ ਚਾਲ ਹੈ ਮਿੱਤਰ ਪਿਆਰਿਓ, ਸਤਿ ਸ੍ਰੀ ਅਕਾਲ। ਪਹਿਲਾ ਪ੍ਰੋਗਰਾਮ ਦਾ ਕਹਿੰਦੇ ਭਾਗ ਬੜਾ ਗਿਆਨ ਭਰਪੂਰ ਹੁੰਦਾ, ਹਮੇਸ਼ਾ ਹੀ ਮੈਨੂੰ ਲੱਗਦਾ ਕਿ ਤੁਸੀਂ ਸਾਰਾ ਹਫ਼ਤਾ ਬਹੁਤ ਖੋਜ ਕਰਦੇ ਹੋ ਤੇ ਵੀਕਐਂਡ ਤੇ ਉਸ ਦੇ ਸਿੱਟੇ ਸਾਡੇ ਲਈ ਸਾਂਝੇ ਕਰਦੇ ਹੋ ਜੀ, ਸ਼ੁਕਰਾਨਾ ਜੀ, ਬਹੁਤ ਬਹੁਤ ਧੰਨਵਾਦ। ਤੇ ਗੁਰਚਰਨ ਸਿੰਘ ਹੁਣਾਂ ਦੀ ਜਿਹੜੀ ਇਹ ਮੇਲ ਸੀਗੀ ਮੈਂ ਪੜ੍ਹ ਦਿੱਤੀ ਹੈ, ਜਿਹੜੀ ਚੜੇਗਾ 2020 ਤੇ ਗੁਰਨਿਸ਼ਾਨ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ। ਕਿਆ ਬਾਤ ਹੈ ਜੀ, ਕੈਲੀਫੋਰਨੀਆ ਤੋਂ ਕੀ ਹਾਲ ਚਾਲ ਹੈ ਮਿੱਤਰ ਪਿਆਰਿਓ, ਠੀਕ ਠਾਕ ਹੋ? ਸੁਖਵਿੰਦਰ ਸੌਂਧ ਵੀ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਭਾਜੀ, ਸਤਿ ਸ੍ਰੀ ਅਕਾਲ। ਚੜ੍ਹਦੀ ਕਲਾ ਚ ਕੁਇਕਰ ਹਿੱਲ ਸਾਰੇ ਠੀਕ ਠਾਕ ਹੈ, ਤੁਹਾਡੇ ਤਾਂ ਨੀ ਠੰਡ ਪੈ ਰਹੀ ਬਹੁਤੀ? ਪੈ ਰਹੀ ਹੈ ਮੈਨੂੰ ਪਤਾ ਲੱਗਾ ਸਿਡਨੀ ਚ। ਤੇ ਤੁਹਾਡੇ ਸਾਰਿਆਂ ਦੇ ਸੁਨੇਹੇ ਆਏ ਨੇ, ਰਾਜਨਦੀਪ ਜੀ ਵੀ ਆ ਗਏ ਨੇ, ਕੀ ਹਾਲ ਹੈ ਪਿਆਰਿਓ। ਰਾਜਾ ਧਾਲੀਵਾਲ, ਵਾਹ ਜੀ ਵਾਹ, ਕਿਆ ਬਾਤ ਹੈ, ਮਲਡੂਰੇ ਵਾਲੇ ਵੀ ਸ਼ਾਮਲ ਹੋ ਗਏ ਨੇ। ਚਲੋ ਹੁਣ ਤੁਹਾਨੂੰ ਮੌਸਮ ਦੀ ਥੋੜੀ ਬਹੁਤੀ ਗੱਲਬਾਤ ਸੁਣਾ ਦਈਏ। ਮੌਸਮ ਬੜੀ ਬੜੀ ਠੰਡ ਹੈ, ਗੱਲ ਇੱਥੇ ਮੁੱਕਣੀ ਆ ਕੇ। ਤੇ ਕੇਨਸ ਦੇ ਵਿੱਚ ਅੱਜ ਵੈਸੇ 28 ਡਿਗਰੀ ਰਹਿਣਾ, ਬ੍ਰਿਸਬੇਨ ਦੇ ਵਿੱਚ 21 ਡਿਗਰੀ ਦੱਸੀ ਦਿੱਤਾ ਸਾਨੂੰ ਪਰਮਜੀਤ ਉਹਨਾਂ ਨੇ। ਕੌਫ ਸਾਰਬਰ ਦੇ ਵਿੱਚ 19 ਡਿਗਰੀ ਠੰਡ ਹੈ, ਤੇਜ਼ ਹਵਾ ਠੰਡੀ। ਸਿਡਨੀ ਦੇ ਵਿੱਚ 17 ਡਿਗਰੀ, 0 ਤੋਂ 10 ਡਿਗਰੀ ਤੱਕ ਕੋਹਰਾ। ਕੈਨਬਰਾ ਦੇ ਵਿੱਚ, ਮੈਲਬਨ ਚ ਮੀਂਹ ਦੱਸਿਆ ਜਾ ਰਿਹਾ 7 ਤੋਂ 12, ਐਡਲੇਡ ਦੇ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ 14, ਪਰਥ ਵਿੱਚ ਵੀ ਇਸੇ ਤਰ੍ਹਾਂ 19, 35 ਡਿਗਰੀ ਥੋੜਾ ਗਰਮ ਹੋ ਰਿਹਾ ਡਾਰਵਿਨ, ਤੇ 5 ਤੋਂ 24 ਡਿਗਰੀ ਐਲਿਸ ਸਪ੍ਰਿੰਗ। ਚੱਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 28 ਡਿਗਰੀ ਤਾਪਮਾਨ ਹੈ, ਔਰ ਦਿਨਾਂ ਨੂੰ ਅੱਜ 33 ਡਿਗਰੀ ਗਰਜ ਨਾਲ ਚਿੱਟਾਂ ਪੈਣ ਦੀ ਸੰਭਾਵਨਾ ਹੈ ਜੀ। ਗਿਆਨੀ ਜੀ ਆਉਂਦੇ ਹੀ ਹੋਣਗੇ, ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੀਤ ਸੁਣਾਉਣਾ ਹੈ ਜੀ, ਤੇ ਗੀਤ ਬੜਾ ਪਿਆਰਾ ਹੈ, ਠੰਡੀ ਠੰਡੀ ਹਵਾ ਦੇ ਨਾਲ ਹੀ ਇਹ ਰਿਲੇਟਡ ਹੈ, ਬੱਬੂ ਮਾਨ ਤੇ ਅਲਕਾ ਯਾਗਨਿਕ ਦੀ ਆਵਾਜ਼ ਦੇ ਵਿੱਚ। ਫਿਲਮ ਆਈ ਸੀ 2008 ਦੇ ਵਿੱਚ ਹਸ਼ਰ, ਤੇ ਬਹੁਤ ਸੋਹਣੇ ਗੀਤ ਸੀ, ਫਿਲਮ ਤਾਂ ਇੰਨੀ ਨਹੀਂ ਚੱਲ ਪਾਈ, ਪਰ ਗੀਤ ਬੜੇ ਪਿਆਰੇ ਸੀ। ਆਓ ਫਿਰ ਠੰਡੀ ਠੰਡੀ ਹਵਾ ਦਾ ਆਨੰਦ ਮਾਣੀਏ ਤੇ ਖਿਆਲ ਰੱਖੀਏ ਆਪਣਾ ਸਾਰਿਆਂ ਦਾ।
ਦਿਲ ਸਰੀਰ ਤੇਰਾ ਹੋ ਕਤਲ ਸਰੀਰ ਤੇਰੀ ਕਾਤਲ ਅਦਾ ਮੇਰੀ ਨਿਗਾਹ ਦੇ ਵਿੱਚ ਅੱਜ ਤੋਂ ਖੁਦਾ ਠੰਡੀ ਠੰਡੀ ਚੱਲੇ ਅੱਜ ਹੋ
ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ। किसने मारिया किते तरना की दी बन गई सरकार विच मिठे मिठे गीत होंगे ते सजना दा सत्कार फिर तीर सिद्धे होंगे मुश्किलां दे वल वीकेंड ते सुबह करांगे आपां जदों दिल वाली गल
लो जी आस्ट्रेलिया दे विच बड़ा ठंडा वीकेंड चढ़ चुका है ते 23 अगस्त अज तरीक है दिन एतवार प्रोग्राम चल रहा दिल वाली गल साडा थोड़ा साथ बनिया होया ते मेरे नाल सिडनी तो जिथे काफी ठंड चल इस वेले ठंडी हवा भी चल रही है ज्ञानी संतोख सिंह जी साडे नाल साडे ताया जी शामिल हो चुके ने ताया जी सत श्री अकाल पैरी पैना
ਤੁਸੀਂ ਅੱਖੀ ਪੈ ਗਈ ਸਾੜ ਲਿਆ ਕਰੋ ਇਨ੍ਹਾਂ ਪੈਰਾਂ ਨੂੰ ਕਿਉਂ ਝੁਕਦੇ ਹੋ
ਤਾਇਆ ਜੀ ਤੁਹਾਨੂੰ ਠੰਡ ਅਸਰ ਨਹੀਂ ਕਰਦੀ
ਪਿਆਰ ਰੱਖਿਓ ਗੱਲ ਨਾ ਪਿਓ ਕਦੇ
ਗੱਲ ਨੀ ਪੈਂਦੇ ਤੁਹਾਨੂੰ ਨੀ ਠੰਡ ਅਸਰ ਕਰਦੀ ਜੋ ਮਰਜ਼ੀ ਕਰ ਲਈਏ ਮੈਂ ਤਾਂ ਕਈ ਸਿਆਲ ਹੋ ਗਏ ਤੱਕਦਿਆਂ ਨੂੰ ਵੀ ਐਤਕੀ ਜਲੇਬੀਆਂ ਮਿਲੂਗੀਆਂ ਐਤਕੀ ਜਲੇਬੀਆਂ ਮਿਲੂਗੀਆਂ ਪਰ ਮੈਨੂੰ ਨੀ ਲੱਗਦਾ
ਓਹਦੇ ਤੁਸੀਂ ਕਈ ਸਾਲ ਪਹਿਲਾਂ ਦਾ ਐਲਾਨ ਕੀਤਾ
ਹੋਇਆ
ਪਰਥ ਕੀਤਾ ਸੀ ਐਲਾਨ ਵੀ ਤਾਂ ਹੀ ਆਏਗਾ ਤਾਇਆ ਜੇ ਤੂੰ ਸਿਆਲ ਕੱਢ ਗਿਆ ਤੇ ਓਹਦੇ ਹੁਕਮ ਅਨੁਸਾਰ ਜਿੰਨੇ ਜਿੰਨੇ ਓਹਨੇ ਸਵਾਲ ਬਾਣੀ ਦੇ ਸਪਸ਼ਟ ਲਿਖਿਆ ਨਣ ਘਾਲੇ ਸਭ ਦਿਵਸ ਸਾਸ ਨੇ ਬਦਲਣ ਘਟਣ ਤਿਲ ਸਾਰ ਗਿਣ ਕੇ ਸਵਾਸ ਪਾਏ ਹੋਏ ਨੇ ਇਸ ਦੇਹੀ ਵਿਚ ਨਿਰੰਕਾਰ ਨੇ ਇੱਥੇ ਭੇਜਣ ਤੇ ਉਹ ਪੂਰੇ ਦੇ ਪੂਰੇ ਲੈਣੇ ਹੀ ਲੈਣੇ ਆ ਤੇ ਬਾਕੀ ਦੇ ਮੌਸਮ ਬਾਹਰ ਨਾ ਪਰਸੋਂ ਦੀ ਬੜੀ ਸੋਹਣੀ ਧੁੱਪ ਆ ਤੇ ਹੁਣ ਵੀ ਬਾਰੀ ਦੇ ਸ਼ੀਸ਼ੇ ਰਾਣੀ ਧੁੱਪ ਅੰਦਰ ਆ ਰਹੀ ਆ ਪਰ ਜਦੋਂ ਹੀ ਮੈਂ ਬਾਹਰ ਨਿਕਲਦਾ ਤੇ ਬਾਹਰੋਂ ਠੰਡੀ ਹਵਾ ਨਾਲ ਧੱਕ ਕੇ ਅੰਦਰ ਸੁੱਟਦੀ ਆ ਤੇ ਇੰਨੀ ਇੰਨੀ ਠੰਡੀ ਹਵਾ ਉਧਰ ਕੈਨਬਰੇ ਵੱਲ ਬਰਫ਼ ਬੜੀ ਪਈ ਵਿਖਾ ਰਹੇ ਆ ਉਹ ਮੈਂ ਤੇ ਟੀਵੀ ਤੇ ਬਰਫ਼ ਤੱਕ ਤਾਰੀ ਵੇਖ ਕੇ ਮੈਨੂੰ ਤੇ ਉਹ ਹੀਟਰ ਅੱਗੇ ਬੈਠੇ ਨੂੰ ਤਾਂ ਬਸ ਕਾਂਬਾ ਛੱਡ ਗਿਆ ਬਾਹਰ ਬਰਫ਼ ਵੇਖ ਕੇ
ਠੀਕ ਹੈ ਜੀ ਤੇ ਤਾਇਆ ਜੀ
ਹੋਰ ਹੁਣ ਹਾਂਜੀ ਬੋਲੋ
ਹਾਂਜੀ ਹਾਂਜੀ ਏਦਾਂ ਆ ਵੀ ਠੰਡ ਕਾਫੀ ਪੈ ਰਹੀ ਸਾਰੇ ਆਪਣਾ ਆਪਣਾ ਖਿਆਲ ਰੱਖਣ ਤਾਂ ਇੱਧਰ ਮੈਂ ਮਾੜੀ ਖਬਰ ਦੱਸਦਾ ਕਿ ਕੱਲ ਨਾਰਦਰਨ ਟੈਰੀਟਰੀ ਦੇ ਵਿੱਚ ਵੋਟਾਂ ਸੀਗੀਆਂ ਤੇ ਹਜੇ ਵੋਟਾਂ ਦੀ ਗਿਣਤੀ ਜਾ ਰਹੀ ਆ ਮੁਕਾਬਲਾ ਬੜਾ ਅੜਫਸ ਦਾ ਹੋਇਆ ਪਿਆ ਰਾਤੀ ਕੋਲ ਰਿਜ਼ਲਟ ਨੀ ਨਿਕਲ ਪਾਇਆ ਤੇ ਲੇਬਰ ਪਾਰਟੀ ਦੀ ਰਾਜ ਸੀਗਾ ਤੇ ਉਹ ਹਜੇ ਮੈਨੂੰ ਨੀ ਲੱਗਦਾ ਪੂਰੀਆਂ ਵੋਟਾਂ ਉਹਨਾਂ ਕੋਲ ਬਣੀਆਂ ਨੇ ਸਰਕਾਰ ਤਾਂ ਉਦਾਂ ਕਹਿੰਦੇ ਲੇਬਰ ਹੀ ਬਣਾਏਗੀ ਪਰ ਦੂਜੀ ਜਿਹੜੀ ਇੱਕ ਖਬਰ ਹੈ ਉਹ ਕੈਲਗਰੀ ਦੀ ਪ੍ਰੈਸ਼ਰ ਕੁੱਕਰਾਂ ਦੀ ਖਬਰ ਹੈ ਜੀ ਕਿ ਕੈਲਗਰੀ ਦੇ ਵਿੱਚ ਨਾ ਕੈਨੇਡਾ ਦੀ ਉਹ ਹਾਂ ਉੱਥੇ ਕੀ ਹੋਇਆ ਵੀ ਇੱਕ ਦੁਕਾਨ ਖੁੱਲਣੀ ਸੀ ਸਟੋਰ ਖੁੱਲਣਾ ਸੀ ਤੇ ਉਹਨਾਂ ਨੇ ਨਾ ਪ੍ਰੈਸ਼ਰ ਕੁੱਕਰ ਜਿਹੜੇ ਨੇ ਉਹ ਫ੍ਰੀ ਦੇ ਐਡਵਰਟਾਈਜ਼ ਕੀਤੀ ਵੀ ਫ੍ਰੀ ਦੇਵਾਂਗੇ ਤੇ ਉੱਥੇ ਦਾ ਜੀ ਮਤਲਬ ਰਸ਼ ਇੰਨਾ ਪੈ ਗਿਆ ਕਹਿੰਦੇ ਬੁਰੇ ਹਾਲ ਪੁਲਿਸ ਸੱਦਣੀ ਪਈ ਤੇ ਉਹ ਇਹ ਕੈਲਗਰੀ ਦੇ ਵਿੱਚ ਪਤਾ ਨੀ ਕਿਉਂ ਹੋ ਰਿਹਾ ਜਾਂ ਤਾਂ ਸਾਰਾ ਜਿਹੜਾ ਭਾਈਚਾਰਾ ਸਾਡਾ ਕੈਲਗਰੀ ਚ ਇਕੱਠਾ ਹੋ ਗਿਆ ਕਿਉਂਕਿ ਮਹੀਨਾ ਕੁ ਪਹਿਲਾਂ ਸਾਗ ਤੋੜਨ ਦੀ ਇੱਕ ਨਿਊਜ਼ ਬਣੀ ਸੀ ਜਿੱਥੇ 20 ਬੰਦਿਆਂ ਨੂੰ ਚਾਰਜ ਕੀਤਾ ਸੀ ਪੁਲਿਸ ਵਾਲਿਆਂ ਨੇ ਸਾਗ ਤੋੜਦਿਆਂ ਨੂੰ ਇੱਕ ਕਿਸਾਨ ਦੇ ਉਹਨੇ 2 ਏਕੜੇ ਉਜਾੜ ਦਿੱਤੇ ਸੀ ਸੜਕ ਦੇ ਨਾਲੋਂ ਸਾਗ ਤੋੜ ਤੋੜ ਕੇ ਸੋ ਇਸ ਤਰ੍ਹਾਂ ਦੀ ਜਿਹੜੀਆਂ ਖਬਰਾਂ
ਨੇ ਪਰ ਇਹ ਹੈਰਾਨੀ ਵਾਲੀ ਗੱਲ ਆ ਸਰੋਂ ਉਗਾਉਣੀ ਇੰਨੀ ਸੌਖੀ ਆ ਬੈਕ ਯਾਰਡ ਚ ਫਰੰਟ ਯਾਰਡ ਦੇ ਵਿਚ ਤੁਸੀਂ 2 ਟੱਪ ਮਾਰ ਕੇ ਬੀ ਖਿਲਾਰਦੇ ਹੋ ਤੇ ਪਲੰਟੀ ਸਰੋਂ ਹੋ ਜਾਂਦੀ ਆ ਤੇ ਇਹ ਇੰਨਾ ਕੀ ਭਾਜਣਾ ਪੈ ਗਿਆ ਪੈਟਰੋਲ ਫੂਕ ਕੇ ਤੇ ਜਾ ਕੇ ਤੇ ਚੋਰੀ ਸਾਗ ਤੋੜ ਕੇ ਲਿਆਓ ਤੇ ਓਹੀ ਗੱਲ ਆ ਨਾ ਵੀ ਇਨਾਮ ਦੀ ਸਪੇਡ ਹੀ ਕਹਿੰਦੇ ਬੜੀ ਹੁੰਦੀ ਆ ਤੇ ਮੁਫ਼ਤ ਦੀ ਤੇ ਕਹਿੰਦੇ ਕਾਜ਼ੀਆਂ ਨੇ ਵੀ ਨਹੀਂ ਛੱਡੀ ਤੇ ਆ ਸਾਡੇ ਸਾਹਮਣੇ ਲੋਕਾਂ ਨੂੰ ਅਜੇ ਪਤਾ ਨੀ ਲੱਗਿਆ ਨਵਾਂ ਖੁੱਲਿਆ ਵਾ ਸਾਡੇ ਸਾਹਮਣੇ ਪਰ ਖੁੱਲਾ ਜੰਗਲ ਹੀ ਹੁੰਦਾ ਸੀ ਨਾ ਖੁੱਲਾ ਸੜਕ ਤੋਂ ਪਰਾਂ ਤੇ ਬੜਾ ਸੋਹਣਾ ਨਿੱਕਾ ਜਿਹਾ ਇਸ ਏਰੀਏ ਦੀ ਲੋੜ ਅਨੁਸਾਰ ਸ਼ੋਪਿੰਗ ਸੈਂਟਰ ਖੁੱਲਾ ਤੇ ਉਹ ਤਾਈ ਤੁਹਾਡੀ ਨੇ ਕੱਲ ਮੈਨੂੰ ਦੱਸਿਆ ਵੀ ਜੇ ਉਹਦੇ ਤੋਂ ਕੁਝ ਹਫ਼ਤਿਆਂ ਲਈ ਉਹਨਾਂ ਨੇ ਉਹ ਕੀਤਾ ਗਾਹਕ ਖਿੱਚਣ ਲਈ ਭਾਈ ਜੇ ਤੁਸੀਂ 30 ਡਾਲਿਆਂ ਦਾ ਸੌਦਾ ਖਰੀਦੋ ਨਾ ਤੇ ਉਹ 10 ਡਾਲਿਆਂ ਦਾ ਤੁਹਾਨੂੰ ਕੁਝ ਹੋਰ ਸੌਦਾ ਮੁਫ਼ਤ ਮਿਲ ਜਾਂਦਾ
ਅੱਛਾ
ਤੇ ਦੁਕਾਨਦਾਰ ਇਸ ਤਰ੍ਹਾਂ ਕੋਈ ਲਾਲਚ ਦਿੰਦੇ ਰਹਿੰਦੇ ਹੁੰਦੇ ਨੇ ਉਹ ਸੇਲ ਇੰਗਲੈਂਡ ਦੇ ਵਿਚ ਉਹਨੇ ਬਣਾਇਆ ਵੀ ਸੇਲ ਨੂੰ ਬੜਾ ਭੱਜਦੀਆਂ ਨਾ ਆਪਣੀਆਂ ਬੀਬੀਆਂ ਫਲਾਣੇ ਥਾਂ ਸੇਲ ਲੱਗੀ ਫਲਾਣੇ ਥਾਂ ਸੇਲ ਤੇ ਉਹ ਸੇਲ ਉਹ ਕਹਿੰਦੇ ਵੀ ਉਹ ਕੀ ਉਹਨੂੰ ਕਹਿੰਦੇ ਨੇ 19.95 ਕੀਮਤ ਸੀ ਚੀਜ਼ ਦੀ ਤੇ ਓਹਦੇ ਉੱਤੇ ਕਾਂਡਾ ਮਾਰ ਕੇ ਤੇ 29.95 ਦੀ ਸੇਲ ਲਾ ਤੀ 10 ਪਾਉਂਡ ਵਧਾਉਣ ਦੀ ਬਜਾਏ ਦਸ ਘਟਾਉਣ ਦੀ ਬਜਾਏ ਦਸ ਪਾਉਂਡ ਵਧਾ ਤੇ ਤੇ ਉਹ ਸੇਲ ਬੜੀ ਗਾਹ ਇਹ ਤਾਂ ਕੋਈ ਵੇਹਦਾ ਨੀ ਉਹ ਸੇਲ ਲਿਖੀ ਨੂੰ ਭੱਜ ਕੇ ਚੁੱਕ ਲੈਣੇ
ਘੱਟ ਇੰਗਲਿਸ਼ ਵਾਲਾ ਤੁਸੀਂ ਵੀ ਘੱਟ ਇੰਗਲਿਸ਼ ਵਾਲੇ ਹੀ ਸੀਗੇ ਜਿੱਦਾਂ ਜਦੋਂ ਆਏ ਆ ਤੇ
ਨਹੀਂ ਹੁਣ ਵੀ ਮੈਂ ਘੱਟ ਹੀ ਇੰਗਲਿਸ਼ ਵੱਲੋਂ ਮੇਰਾ ਹੱਥ ਤੰਗ ਹੀ ਹੈ
ਉਹ ਹੁਣ ਏਦਾਂ ਹੈ ਵੀ ਅੰਗਰੇਜ਼ੀ ਨੂੰ ਅੰਗਰੇਜ਼ੀ ਦੇ ਕਿਹੜੇ ਲਾਗਾਂ ਮਾਤਰਾਵਾਂ ਹੁੰਦੀਆਂ ਆ ਔਂਕੜ ਦਲੈਂਕੜ ਓੜੇ ਕਨੋੜੇ ਹੁੰਦੇ ਆ ਉਹ ਤਾਂ ਹੁਣ ਸੇਲ ਹੈ ਚਾਹੇ ਸੇਲ ਪੜ੍ਹ ਲਓ ਚਾਹੇ ਸਾਲੇ ਪੜ੍ਹ ਲਓ ਕੁਛ ਪੜ੍ਹ ਲਓ ਹਨਾ ਸੇਲੇ ਪੜ੍ਹ ਲਓ ਉਹ ਇੱਕ ਬੰਦਾ ਆਇਆ ਕਹਿੰਦਾ ਯਾਰ ਇਹ ਸਾਰੀਆਂ ਸ਼ੋਪਾਂ ਸਾਲੇ ਦੀਆਂ ਹੀ ਆ ਕਹਿੰਦਾ ਜੀਜੇ ਦੀ ਕੋਈ ਸ਼ੋਪ ਨੀ ਹੈਗੀ
ਇਸ ਤਰ੍ਹਾਂ ਹੀ ਹੁੰਦਾ ਨਾ ਬਈ ਮੈਨੂੰ ਥੋੜੇ ਹੀ ਦਿਨ ਹੋਏ ਮੈਨੂੰ ਕਹਿੰਦੇ ਟੋਕਿਆ ਮੈਂ ਟੈਫ ਕਹਿੰਦਾ ਸੀ ਉਹ ਕਹਿੰਦਾ ਨੀ ਟੈਫ ਨੀ ਟੇਫ ਹੁਣ ਮੈਨੂੰ 40 ਸਾਲ ਇੱਥੇ ਰਹਿੰਦੇ ਨੂੰ ਹੋ ਗਏ ਆ ਟੀ ਏ ਐਫ ਈ ਮੈਂ ਉਹਨੂੰ ਜਾਂ ਪਹਿਲਾਂ ਮੈਂ ਟੈਫੇ ਕਹਿੰਦਾ ਰਿਹਾ ਫਿਰ ਮੈਂ ਟੈਫ ਕਹਿਣਾ ਸ਼ੁਰੂ ਕਰਤਾ ਹੁਣ ਉਹ ਆਪਣੇ ਮਿੱਤਰ ਨੇ ਗਰੇਵਾਲ ਸਾਹਿਬ ਇੱਥੇ ਉਹ ਕਹਿੰਦੇ ਨਹੀਂ ਟੇਫ ਕਹਿਣਾ ਮੈਂ ਕਿਹਾ ਵੀ ਆਹ ਜ਼ਿਆਦਾ ਠੀਕ ਲੱਗਦਾ
ਅਸੀਂ ਵੀ ਪਹਿਲਾਂ ਟੈਫੇ ਕਹਿੰਦੇ ਰਹੇ ਹਾਂ ਵੀ ਉਹ ਵੀ ਇਹ ਟੈਫੇ ਆ ਚਲੋ ਟੈਕਨੀਕਲ ਕਾਲਜ ਨੂੰ ਟੈਫਿਕ ਇਹ ਆਪਣੀ
ਹੁਣ ਦੇਖੋ ਨਾ ਮੈਲਬਰਨ ਗੋਰੇ ਤੋਂ ਸੁਣੋ ਤਾਂ ਤੁਸੀਂ ਕਹੋਗਾ ਮੈਲਬਰਨ ਮੈਲਬਰਨ ਚਲੋ ਰਾਰਾ ਤੇ ਉਹ ਖਾ ਜਾਂਦੇ ਆ ਨਾ ਵਿੱਚ ਜਦੋਂ ਵਰਲਡ ਦੇ ਅਖੀਰ ਚ ਜਾਂ ਵਿਚਕਾਏ ਆਰ ਆਵੇ ਤੇ ਉਹ ਨਹੀਂ ਬੋਲਦੇ ਤੇ ਵਿਚਕਾਏ ਜੇ ਐਲ ਆਵੇ ਤੇ ਉਹ ਵੀ ਨੀ ਬੋਲਦੇ ਜੇ ਵਾਲਕ ਟਾਲਕ ਲਿਖਿਆ ਹੁੰਦਾ ਪਰ ਬੋਲਦੇ ਆਪਾਂ ਵਾਕ ਤੇ ਟਾਕ ਆ ਤੇ ਇਹ ਤਰ੍ਹਾਂ ਉਹ ਮੈਲਬਰਨ ਰਾਰਾ ਨੀ ਬੋਲਦੇ ਪਰ ਆਪਣੇ ਬੰਦੇ ਬੜੀ ਚੰਗੀ ਤਰ੍ਹਾਂ ਲਿਖਦੇ ਵੀ ਤੇ ਬੋਲਦੇ ਮੈਲਬੋਰਨ ਮੈਲਬੋਰਨ ਤੇ ਲਿਖਿਆ ਵੀ ਤੁਸੀਂ ਦੇਖੋਗੇ ਮੈਲਬੋਰਨ ਤੇ ਸੋ ਇਸ ਤਰ੍ਹਾਂ ਬਾਥਹਸਟ ਨੂੰ ਬਾਥਹਸਟ ਹਾਂ ਬ੍ਰਿਸਬੇਨ ਆ ਨਾ ਬ੍ਰਿਸਬੇਨ ਲਿਖਣਗੇ ਤੇ ਬ੍ਰਿਸਬੇਨ ਬੋਲਣਗੇ ਤੇ ਮੈਂ ਵੀ ਬ੍ਰਿਸ ਸੱਸੇ ਨਾਲ ਲਿਖਦਾ ਹੁੰਦਾ ਸੀ ਤੇ ਮੈਨੂੰ ਅੰਮ੍ਰਿਤਸਰੀ ਪ੍ਰੋਫੈਸਰ ਮੋਹਨ ਸਿੰਘ ਦੱਸਿਆ ਵੀ ਨਹੀਂ ਸੱਸਿਆ ਐਸ ਦੇ ਥਾਂ ਇੱਥੇ ਸੱਸਾ ਨਹੀਂ ਪਾਉਣਾ ਇੱਥੇ ਬਿੰਦੀ ਵਾਲਾ ਜੇਜਾ ਪਾਉਣਾ ਜੱਜਾ ਬ੍ਰਿਸਬੇਨ ਕਹਿਣਾ ਤੇ ਮੈਂ ਪਹਿਲਾਂ ਬ੍ਰਿਸਬੇਨ ਕਹਿੰਦਾ ਸੀ ਕਿਉਂਕਿ ਐਸ ਯੂ ਆ ਉੱਥੇ ਤੇ ਉਹ ਇਸ ਤਰ੍ਹਾਂ ਆ ਵੀ ਜਿਹੜੇ ਇਲਾਕੇ ਦੀ ਗੱਲ ਆ ਨਾ ਉਹਨਾਂ ਦੇ ਮੂੰਹ ਸੁਣਨੀ ਚਾਹੀਦੀ ਆ ਵੀ ਉਹ ਬੋਲਦੇ ਕਿਵੇਂ ਆ ਲਿਖੇ ਤੇ ਬੋਲੇ ਤਾਂ ਅੰਗਰੇਜ਼ੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਤੇ ਨਾਲੇ ਉਹ ਹੈਗੇ ਵੀ ਸਿਹਾਰੀਆਂ ਭਿਆਰੀਆਂ ਔਂਕੜ ਅਤੇ ਹਾਹਾ ਅਤੇ ਕੁਛ ਅੰਗਰੇਜ਼ੀ ਚ ਨਾ ਹੋਣ ਕਰਕੇ ਉਹ ਸੌਖੀ ਥੋੜੀ ਜੀ ਇਉਂ ਆ ਵੀ ਜਿਵੇਂ ਚਾਹ ਪੀਣ ਲਈ ਕਰੋ ਤੇ ਚਾਹ ਕਿਹੜੀ ਚਿੱਥਣੀ ਪੈਂਦੀ ਆ ਹੈ ਜੀ ਇਸ ਲਈ ਚਾਹ ਪੀਣੀ ਸੌਖੀ ਹੈ
ਸਿਹਾਰੀਆਂ
ਭਿਆਰੀਆਂ ਲਾਉਣੀਆਂ
ਤਾਇਆ ਜੀ ਨਾਵਾਂ ਤੋਂ ਯਾਦ ਆ ਰਿਹਾ ਹੁਣ ਸਾਡੇ ਇੱਥੇ ਚਲੋ ਪਹਿਲਾਂ ਜਦੋਂ ਬੱਸੋਂ ਆਈ ਹੈ ਪੁਰਾਣੀ ਜਿਹੜੀ ਬੱਸੋਂ ਆਈ ਹੋਈ ਹੈ ਕੱਲੇ ਬਲਗੁਲ ਗਏ ਨੀ ਸਾਰੇ ਆਸਟ੍ਰੇਲੀਆ ਦੇ ਵਿੱਚ ਉਹਨਾਂ ਦੇ ਆਪਣੇ ਨਾਮ ਸੀਗੇ ਜਿਹੜੇ ਪ੍ਰਚਲਿਤ ਹੋ ਗਏ ਸੀ ਇੱਕ ਦੂਜੇ ਨੂੰ ਮਿਲਦੇ ਸੀ ਨਾ ਤੇ ਉਹ ਹਜੇ ਵੀ ਜਿਹੜੇ ਪੁਰਾਣੇ ਲੋਕ ਹੈ ਨਾ ਉਹ ਸਿਡਨੀ ਨੂੰ ਸਿਰਨੀ ਕਹਿੰਦੇ ਆ ਸਿਰਨੀ ਸੀਰਨੀ ਤੋਂ ਜਿੱਦਾਂ ਸਿਰਨੀ ਹਨਾ ਤੇ ਕਿਉਂਕਿ ਇਹ ਸਿਡਨੀ ਵਾਲਾ ਸਿਡਨੀ ਦਾ ਕੋਈ ਪੰਜਾਬੀ ਅੱਖਰ ਹੈ ਨੀ ਸੀਗਾ ਸੋ ਸਿਰ ਜਿਹੜੀ ਸੀਰਨੀ ਸੀ ਉਹ ਲੱਗ ਗਈ ਸੀਗਾ ਇਸ ਕਰਕੇ ਉਹ ਕਹਿੰਦੇ ਸਿਰਨੀ ਠੀਕ ਹੈ ਤੇ ਦੂਜਾ ਜਿਹੜਾ ਮੈਲਬਰਨ ਨੂੰ ਕਿਉਂਕਿ ਬਰਨ ਵੀ ਹੈ ਨੀ ਸੀਗਾ ਆਪਣੇ ਪੰਜਾਬੀ ਚ ਬਹੁਤਾ ਜ਼ਿਆਦਾ ਤੇ ਉਹ ਮੈਲਬਰਨ ਨੂੰ ਹਜੇ ਵੀ ਇੱਥੇ ਮੈਲਬੰਦ ਕਹਿੰਦੇ ਆ ਮੈਲਬੰਦ ਠੀਕ ਹੈ ਤੇ ਏਦਾਂ ਹੀ ਬ੍ਰਿਸਬੇਨ ਨੂੰ ਬ੍ਰਿਜ ਬੰਦ ਕਹਿੰਦੇ ਆ ਬ੍ਰਿਜ ਤੋਂ ਬ੍ਰਿਜ ਹੋ ਗਿਆ ਪੁਲ ਵਾਲਾ ਤੇ ਬ੍ਰਿਜ ਬੰਦ ਤੇ
ਇਹ ਸਾਰੇ ਨਾਂ ਅੰਗਰੇਜ਼ ਜਰਨੈਲਾਂ ਦੇ ਜਾਂ ਗਵਰਨਰਾਂ ਦੇ ਆ ਹਾਂਜੀ ਐਡੀਲੇਡ ਕਹਿ ਲੋ ਬ੍ਰਿਸਬੇਨ ਕਹਿ ਲੋ ਮੈਲਬਰਨ ਕਹਿ ਲੋ ਸਿਡਨੀ ਕਹਿ ਲੋ ਹਾਂਜੀ ਤੇ ਜਾਂ ਉਹਨਾਂ ਦੇ ਸ਼ਹਿਰਾਂ ਦੇ ਕਸਬਿਆਂ ਦੇ ਨਾਂ ਜਿਵੇਂ ਉੱਥੇ ਨਿਊ ਕੈਸਲ ਹੈ ਤੇ ਇੱਥੇ ਵੀ ਨਿਊ ਕੈਸਲ ਹੋ ਗਿਆ ਨਿਊ ਇੰਗਲੈਂਡ ਹੋ ਗਿਆ ਹਾਂਜੀ
ਨਿਊ ਇਟਲੀ
ਇਸ ਤਰ੍ਹਾਂ ਉਹਨਾਂ ਦੇ ਹਾਂਜੀ ਕੀ
ਨਿਊ ਇਟਲੀ ਵੀ ਹੈਗਾ
ਹਾਂਜੀ
ਨਿਊ ਇਟਲੀ
ਅੱਛਾ ਨਿਊ ਇਟਲੀ ਵੀ ਹੋਣਾ ਅੱਛਾ ਉੱਥੇ ਇਟਾਲੀਅਨ ਜ਼ਿਆਦਾ ਰਹਿੰਦੇ ਹੁੰਦੇ ਹਨ ਚਲੋ ਐਨੀ ਹਾਉ ਤੇ ਮੈਂ ਨਾ ਤੁਹਾਨੂੰ ਪਤਾ ਹੈ ਵੀ ਉਹ ਫਸੇ ਬੁੱਕ ਤੇ ਚੜਿਆ ਹੋਇਆ ਉਹ ਸਾਲ ਬਾਅਦ ਤੁਹਾਨੂੰ ਫਿਰ ਵਿਖਾਈ ਦਿੰਦਾ ਤੇ ਅੱਜ ਮੈਨੂੰ ਉਹ ਵਿਖਾਈ ਪਤਾ ਕੀ ਦੇ ਰਿਹਾ ਵਾ 6 ਸਾਲ ਪਹਿਲਾਂ ਤੁਸੀਂ ਪਾਇਆ ਹੋਣਾ ਜਾਂ ਕਿਸੇ ਹੋਰ ਨੇ ਆਪਣਾ ਬ੍ਰਿਸਬੇਨ ਸੋਰੀ ਗ੍ਰਿਫਿਥ ਦੀਆਂ ਸ਼ਹੀਦੀ ਟੂਰਨਾਮੈਂਟ ਦੇ ਮੈਦਾਨ ਦੇ ਵਿੱਚ ਤੁਸੀਂ ਆਪਣਾ ਟੈਂਪਰੇਰੀ ਹਰਮਨ ਰੇਡੀਓ ਦਾ ਕੈਂਪ ਲਾਇਆ ਹੋਇਆ ਸੀ ਨਾ
ਹਾਂਜੀ ਹਾਂਜੀ
ਤੇ ਉੱਥੇ ਉਦੋਂ ਤੁਸੀਂ ਮਤਲਬ ਬਾਬੂ ਹੁੰਦੇ ਸੀ ਸਿੰਘ ਨੀ ਸੀ ਸਜੇ ਅਜੇ ਤੇ ਉਹ ਤੁਸੀਂ ਮੈਨੂੰ ਇੰਟਰਵਿਊ ਕਰ ਰਹੇ ਹੋ ਖੱਬੇ ਹੱਥ ਦੇ ਮੈਨੇ ਤੁਸੀਂ ਮਾਈਕ ਫੜਾਇਆ ਹੋਇਆ ਵਾ ਤੇ ਸੱਜੇ ਹੱਥ ਦੀ ਜਿਹੜੀ ਮੇਰੀ ਟੇਢੀ ਉਂਗਲੀ ਆ ਉਹ ਮੈਂ ਖੜੀ ਕੀਤੀ ਹੋਈ ਆ ਜਿਹੜੀ ਕਿ ਮੈਂ ਹਮੇਸ਼ਾ ਲੁਕਾ ਕੇ ਰੱਖਦਾ ਵੀ ਕੋਈ ਉਹਨੂੰ ਵੇਖ ਨਾ ਲਵੇ ਕਿਉਂਕਿ ਉਹ ਕਹਿੰਦੇ ਟੇਢੀ ਉਂਗਲ ਨਾਲ ਘਿਓ ਕੁੱਜੇ ਚੋਂ ਨਿਕਲਣਾ ਸੌਖਾ ਹੁੰਦਾ
ਨਾ
ਮੈਨੂੰ ਬੀਬੀ ਜੀ ਵੱਲੋਂ ਤੇ ਦਾਦੀ ਮਾਂ ਜੀ ਵੱਲੋਂ ਦੱਸਿਆ ਗਿਆ ਮੈਂ ਜਦੋਂ ਰਿੜਦਾ ਹੁੰਦਾ ਸੀ ਨਾ ਛੋਟਾ ਹੁੰਦਾ
ਅੱਛਾ
ਤੇ ਉਹ ਮੇਰੀ ਬੀਬੀ ਜੀ ਮਾਤਾ ਨੂੰ ਬੀਬੀ ਕਹਿੰਦੇ ਆ ਉਹ ਕਪਾਹ ਵੇਲਣ ਵਾਲੇ ਵੇਲਣ ਕਪਾਹ ਵੇਲ ਰਹੀ ਸੀ ਤੇ ਉਹ ਮੈਂ ਪਿੱਛੋਂ ਆਣ ਕੇ ਰਿੜਦੇ ਰਿੜਦੇ ਨੂੰ ਗਰਾਰੀ ਦੇ ਵਜੋਂ ਚਮਕਦੀ ਜੀ ਸੀ ਤੇ ਕਹਿੰਦੇ ਵੀ ਉੱਥੇ ਮੈਂ ਉਂਗਲ ਦੇ ਤੀ ਤੇ ਉਂਗਲ ਕੱਟੀ ਗਈ ਉੱਤੋਂ ਤੇ ਗੁਆਂਢੀ ਪਿੰਡ ਵਾਲਾ ਸੁਨਿਆਰਾ ਸੀ ਤੇ ਉਹ ਨਾਲੇ ਹੋਈ ਹਕੀਮੀ ਨੀ ਕਰਦਾ ਸੀ ਉਹਨੇ ਆਣ ਕੇ ਕੋਈ ਦਵਾਈ ਦਵੂਈ ਲਾ ਕੇ ਪੱਟੀ ਬੰਨ ਤੀ ਪਰ ਉਹ ਵਿੰਗੀ ਜੁੜ ਗਈ ਤੇ ਉਹ ਕਿਉਂਕਿ ਫਿਰ ਹੋ ਜਾਂਦਾ ਜੇ ਤੇ ਮੈਂ ਸਾਫ ਸੁਭਾਗ ਗੱਲ ਕਰਾਂ ਤੇ ਫੇਰ ਤੇ ਮੈਂ ਉਂਗਲ ਨੂੰ ਲਕਾ ਲੈਣਾ ਤੇ ਜਦੋਂ ਹੁਣ ਮੈਨੂੰ ਕੋਈ ਇਸ ਤਰ੍ਹਾਂ ਮੀਡੀਏ ਤੇ ਜਾਂ ਸਟੇਜ ਤੇ ਮੈਂ ਬੋਲਣਾ ਹੁੰਦਾ ਆ ਤੇ ਉਹ ਫਿਰ ਗੱਲ ਉਹ ਕੂੜ ਕਬਾੜ ਜੋ ਨਾ ਖੋਪਰੀ ਚ ਇਕੱਠਾ ਕੀਤਾ ਜਿਉਂ ਬਚਪਨ ਤੋਂ ਉਹ ਫਿਰ ਇੰਨਾ ਇਕੱਠਾ ਹੋ ਕੇ ਆ ਜਾਂਦਾ ਤੇ ਉਹਦੇ ਵਿਚੋਂ ਚੁਣ ਕੇ ਤੇ ਲੜੀ ਬਣਾ ਕੇ ਦੱਸਣ ਉੱਥੇ ਸਾਰੀ ਮੇਰੀ ਸੁਰਤੀ ਤੇ ਸਾਰੀ ਸ਼ਕਤੀ ਉੱਥੇ ਲੱਗੀ ਹੁੰਦੀ ਆ ਫੇਰ ਮੈਂ ਲਾਗੇ ਕੀ ਹੋ ਰਿਹਾ ਮੇਰੇ ਸਰੀਰ ਨੂੰ ਕੀ ਆ ਵੀ ਝੱਗਾ ਉੱਚਾ ਆ ਕਿ ਨੀਵਾਂ ਆ ਤੇ ਉਂਗਲ ਕਿਹੜੀ ਖੜੀ ਆ ਤੇ ਕਿਹੜੀ ਨਹੀਂ ਖੜੀ ਉਹ ਫਿਰ ਮੈਨੂੰ ਕੋਈ ਸੁਰਤ ਨਹੀਂ ਰਹਿੰਦੀ ਤੇ ਉਦੋਂ ਤੁਸੀਂ ਮੇਰੇ ਕੋਈ ਇੰਟਰਵਿਊ ਕਰ ਰਹੇ ਨੇ ਕੋਈ ਪੁੱਠਾ ਸਿੱਧਾ ਸਵਾਲ ਕਰ ਦਿੱਤਾ ਹੋਣਾ ਤੇ ਮੈਂ ਉਹਦਾ ਜਵਾਬ ਦੇਣ ਦੇ ਵਿਚ ਉਹ ਉਂਗਲ ਭੁੱਲ ਗਿਆ ਉਹ ਖੜੀ ਰਹਿ ਗਈ
ਤਾਇਆ ਜੀ ਤੁਸੀਂ ਫਿਰ ਉਹ ਮੀਨਾ ਕੁਮਾਰੀ ਮੰਗਰ ਕਰਿਆ ਕਰੋ ਨਾ ਜਿੱਦਾਂ ਮੀਨਾ ਕੁਮਾਰੀ ਦਾ ਵੀ ਕਹਿੰਦੇ ਗੁੱਠਾ ਆਇਆ ਨੀ ਸੀਗਾ ਇੱਕ ਜਿਹੜੀ ਧਰਮਿੰਦਰ ਦੇ ਨਾਲ ਲੜ ਗਏ ਸੀ ਫਿਲਮ ਚ ਨਾ
ਪਰ ਕੇ ਪਰ ਕੇ ਦਰਸ਼ਕ ਨੂੰ ਨੀ ਪਤਾ
ਉਹ ਦੇਖੋ ਇਹ ਮੀਨਾ ਕੁਮਾਰੀ ਦੇ ਬਾਰੇ ਕਿਸੇ ਨੂੰ ਵੀ ਨੀ ਪਤਾ ਉਹ ਤੁਸੀਂ ਹਮੇਸ਼ਾ ਦੇਖ ਲੋ ਉਹ ਨਾ ਉਹਦੇ ਆਪਣੀ ਚੁੰਨੀ ਦਾ ਪੱਲਾ ਬੰਨ ਕੇ ਰੱਖਦੀ ਹੁੰਦੀ ਸੀ ਪਰ ਪਤਾ ਨਾ ਲੱਗੇ ਵੀ ਉਹਦਾ ਅੰਗੂਠਾ ਹੈ ਨਾ ਤੁਸੀਂ ਵੀ ਨਾ ਆਪਣੇ ਜਿਹੜਾ ਸਰੋਪਾ ਸਾਹਿਬ ਹੈ ਗੱਲ ਦੇ ਵਿਚ ਪਾਉਣੇ ਆ ਉਹ ਤੁਸੀਂ ਬੰਨ ਕੇ ਰੱਖਿਆ ਗਾ
ਉਂਗਲ ਦੇ ਕਿਉਂ ਨਾ ਕਰ ਲਈਏ ਜਿਹੜਾ ਮੈਨੂੰ ਸਰੋਪਾ ਮਿਲਦਾ ਆ ਗੁਰੂ ਘਰ ਵੱਲੋਂ ਮੈਂ ਉਂਗਲ ਤੇ ਵਲੇਟ ਰਿਹਾ
ਕਰਾਂ ਸਾਰੇ ਨੂੰ ਵਧੀਆ ਤਾਇਆ ਜੀ ਤੁਸੀਂ ਸ਼ੁਕਰ ਕਰੋ ਤੁਸੀਂ ਜਾ ਕੇ ਨਾ ਹੁਣ ਜਿਹੜੀ ਮੈਂ ਤੁਹਾਨੂੰ ਗੱਲ ਦੱਸਣ ਲੱਗਾ ਤੁਸੀਂ ਜਰੂਰ ਅਰਦਾਸ ਕਰਿਓ ਕਿ ਹੇ ਰੱਬੇ ਸੱਚੇ ਪਾਤਸ਼ਾਹ ਤੂੰ ਤੇਰਾ ਕੋਟ ਕੋਟ ਧੰਨਵਾਦ ਹੈ ਕਿ ਤੂੰ ਮੇਰੀ ਚੀਚੀ ਹੀ ਬਿੰਗੀ ਕੀਤੀ ਆ ਜੇ ਕਿਤੇ ਉਹ ਵਿਚਾਲੇ ਵਾਲੀ ਉਂਗਲੀ ਬਿੰਗੀ ਕਰ ਦਿੰਦਾ ਉਹ ਖੜੀ ਰਹਿ ਜਾਂਦੀ ਨਾ ਤੁਸੀਂ ਆਸਟ੍ਰੇਲੀਆ ਚ ਬਹੁਤ ਵੱਡੀ ਪ੍ਰੋਬਲਮ ਚ ਫਸਿਆ
ਨਹੀਂ ਮੇਰੀ ਚੀਚੀ ਨੀ ਗੀ ਖਰਾਬ ਮੇਰੀ ਗੂਠੇ ਦੇ ਨਾਲ ਦੀ ਜਿਹੜੀ ਇਹਨੂੰ ਪਤਾ ਨੀ ਫਿੰਗਰ ਕੀ ਕਹਿੰਦੇ ਇੰਡੈਕਸ ਫਿੰਗਰ ਕਹਿੰਦੇ ਆ ਕੀ ਇੰਡੈਕਸ ਫਿੰਗਰ ਕਹਿੰਦੇ
ਉਹ ਜਿਹੜੀ ਜਿਹੜੀ ਲੋਕਾਂ ਨੂੰ ਚੱਕਦੇ ਉਂਗਲ ਜਿਹੜੀ ਆਪਾਂ ਲੋਕਾਂ ਨੂੰ ਉਂਗਲ ਜਿਹੜੀ
ਤਿੰਨ ਆਪਣੇ ਵੱਲ ਨੂੰ ਹੋ ਜਾਂਦੀਆਂ ਉਂਗਲ ਗਏ ਜਿਵੇਂ
ਤੁਸੀਂ ਤਾਂ ਮਤਲਬ
ਮੈਨੂੰ ਫੇਰ ਨਾ ਮਜਬੂਰੀ ਚ ਜੇ ਉਂਗਲ ਖੜੀ ਕਰਨੀ ਹੋਵੇ ਤੇ ਫਿਰ ਮੈਨੂੰ ਨਾ ਮੈਨੂੰ ਖੱਬਾ ਹੱਥ ਚੁੱਕਣਾ ਪੈਂਦਾ ਮੈਂ ਖੱਬੇ ਹੱਥ ਦੀ ਉਂਗਲ ਕਰਨਾ
ਤੁਸੀਂ ਤਾਂ ਪਹਿਲਾਂ ਹੀ ਚੱਕੀ ਚਕਾਈ ਉਂਗਲ ਲੋਕਾਂ ਵੱਲ ਨੂੰ ਤੁਸੀਂ ਤਾਂ ਤਿਆਰ ਕੀਤੀ ਪਈ ਹੈ ਸ਼ੁਰੂ ਤੋਂ ਬਚਪਨ ਤੋਂ ਹੀ
ਅੱਛਾ ਉਹ ਚਲੋ ਐਨੀ ਹੋਊ ਤੇ ਆਪਾਂ ਕਾਹਦੀ ਗੱਲ ਆਈ ਹੈ ਮੈਨੂੰ ਉਲਾਮਾ ਆਇਆ ਵਾ
ਕਾਹਦਾ ਜੀ
ਅਲਮਾਏ ਮਿਲਿਆ ਵੀ ਤੁਸੀਂ ਇਧਰ ਉਧਰ ਦੀਆਂ ਲਿਚਕੜੀਆਂ ਜੀਆਂ ਜਿਆਦਾ ਮਾਰਦੇ ਹੋ ਤੇ ਕੰਮ ਦੀ ਗੱਲ ਘੱਟ ਕਰਦੇ ਹੋ
ਕੋਈ ਨੀ ਤਾਇਆ ਜੀ ਬਸ ਹੁਣ ਸ਼ੁਰੂ ਕਰਦੇ ਇੱਦਾਂ ਆ ਵੀ ਤਾਇਆ ਜਿਹੜਾ ਡੀਜ਼ਲ ਇੰਜਣ ਮੰਗਰ ਹੈ ਇੱਧਰ ਹੁਣ ਭਤੀਜਾ ਵੀ ਡੀਜ਼ਲ ਇੰਜਣ ਮੰਗਰ ਹੌਲੀ ਹੌਲੀ ਮੰਗਦਾ ਆ ਇਸ ਕਰਕੇ ਆਪਾਂ ਥੋੜਾ ਜਿਹਾ ਰਮਾ ਕਰ ਲਿਆ ਕਰੀਏ ਨਾ ਕੰਮ ਤੇ ਤਾਇਆ ਜੀ ਪਹਿਲਾਂ ਆਪਾਂ ਸੁਨੇਹੇ ਲੈ ਲੈਣੇ ਆ ਸਭ ਬਹੁਤ ਸਾਰੇ ਸਾਡੇ ਸੱਜਣ ਮਿੱਤਰ ਜੁੜੇ ਨੇ ਤੇ ਕੁਲਦੀਪ ਔਲਖ ਮੈਲਬਨ ਤੋਂ ਸਾਂਝ ਪਾ ਰਹੇ ਨੇ ਕਹਿੰਦੇ ਭਾਜੀ ਕੈਲਗਰੀ ਵਾਲਿਆਂ ਨਾਲ ਤੇ ਐਵੇਂ ਤਵਾ ਲਾਈ ਜਾਂਦੇ ਲੋਕੀ ਕਹਿੰਦੇ ਗੱਲ ਅਸਲ ਦੇ ਵਿਚ ਇਹ ਹੈ ਕਿ ਜਿਹੜੇ ਪਿਛਲੇ ਮਹੀਨੇ ਸਾਗ ਤੋੜ ਕੇ ਲਿਆਂਦਾ ਸੀ ਉਹਨਾਂ ਨੂੰ ਹੁਣ ਰਿੰਨਣਾ ਵੀ ਹੈ ਕੁੱਕਰ ਵੀ ਚਾਹੀਦੇ ਹੁਣ ਕਹਿੰਦੇ ਠੀਕ ਹੈ ਜੀ ਤੇ
ਕੁੱਕਰ ਜਿਹੜੇ ਆ ਨਾ ਕੁੱਕਰ ਜਿਹੜੇ ਆ ਉਹ ਸਾਗ ਵਾਸਤੇ ਨੀ ਬਣੇ ਉਹ ਕੁੱਕੜ ਵਾਸਤੇ ਬਣੇ ਆ
ਠੀਕ ਹੈ ਜੀ ਇਸ ਚਾਹ ਲਾਉਣੀ ਹਾਂਜੀ ਉਹ ਖਬਰਾਂ ਭੇਜ ਰਹੇ ਨੇ ਤੇ ਤੁਹਾਡਾ ਗੀਤ ਮੈਂ ਲਾਵਾਂਗਾ ਤੇ ਜ਼ਰੂਰ ਬਹੁਤ ਵਧੀਆ ਸਰਤਾਜ ਦਾ ਤੇ ਰਣਜੀਤ ਸਿੱਖ ਮੁਦਕੀ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਜੀ ਸਰ ਮਾਬਾ ਜੀ ਆ ਗਏ ਨੇ ਜੀ ਤੁਹਾਡੇ ਭਤੀਜੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤਾਇਆ ਜੀ
ਕੌਣ ਜੀ ਕੌਣ
ਸਰ ਮੁਹੱਬਤ ਜਲੇਬੀ
ਵਾਲੇ
ਸਰ ਮੁਹੱਬਤ
ਜਲੇਬੀਆਂ ਵਾਲਾ ਉਹ ਤੇ ਮੇਰੇ ਵਾਂਗੂ ਕੱਲ ਹੀ ਓਹਦਾ ਟੈਲੀਫੋਨ ਆਇਆ ਕਹਿੰਦਾ ਵੀ ਮੈਂ ਤੁਹਾਡਾ ਲਾ ਕੇ ਬੈਠਾ ਤੇ ਤੁਸੀਂ ਆਉਂਦੇ ਹੀ ਨੀ ਅੱਜ ਰੇਡੀਓ ਤੇ ਉਹ ਮੈਂ ਕਿਹਾ ਮੈਂ ਤੇ ਐਤਵਾਰ ਨੂੰ ਆਉਣਾ ਕਹਿੰਦਾ ਉਹ ਤੇਰੀ ਕਹਿੰਦਾ ਮੈਂ ਅੱਜ ਐਤਵਾਰ ਹੀ ਸਮਝ ਲਿਆ ਇਹ ਦੁਨੀਆ ਨਾਲੋਂ 24 ਘੰਟੇ ਅੱਗੇ ਹੀ ਚੱਲਦਾ
ਠੀਕ ਹੈ ਸੋ ਰਵਿੰਦਰ ਖੰਨਾ ਰਵਿੰਦਰ ਸਿੰਘ ਹੁਣੀ ਖੰਨੇ ਤੋਂ ਸਾਨੂੰ ਸੁਣ ਰਹੇ ਨੇ ਨਾਈਟ ਡਿਊਟੀ ਤੋਂ ਉਹਨਾਂ ਨੇ ਚਾਹ ਦੇ ਕੱਪ ਦੀ ਤਸਵੀਰ ਭੇਜੀ ਆ ਬਹੁਤ ਸੋਹਣੀ ਪਿਆਰੇ ਮੈਂ ਸ਼ੇਅਰ ਕਰਤੀ ਆ ਤੇ ਸਾਡੇ ਨਾਲ ਅਮਰੀਕ ਫਲੋਰਾ ਭਾਜੀ ਜੁੜੇ ਨੇ ਤਾਇਆ ਜੀ ਇੱਕ ਨਵੀਂ ਇਨਫੋਰਮੇਸ਼ਨ ਹੈ ਪਹਿਲਾਂ ਕਹਿੰਦੇ ਜਿਹੜਾ ਨਿਊ ਸਾਊਥ ਵੇਲਸ ਦਾ ਨਾਮ ਹੈ ਨਾ ਉਹ ਕਹਿੰਦੇ ਨਿਊ ਹਾਲੈਂਡ ਰੱਖਣਾ ਸੀਗਾ ਇਹ ਪ੍ਰਪੋਜ਼ ਇਹ ਕੀਤਾ ਗਿਆ ਸੀਗਾ ਤੇ ਫਿਰ
ਉਹ ਕਹਿੰਦੇ ਨੇ ਹਾਲੈਂਡ ਵਾਲੇ ਅੰਗਰੇਜ਼ਾਂ ਨਾਲੋਂ ਕਹਿੰਦੇ ਪਹਿਲਾਂ ਆਏ ਆਸਟ੍ਰੇਲੀਆ ਚ
ਹਾਂਜੀ 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 ਤੇ ਇਹਦਾ ਨਾਂ ਨਿਊ ਹਾਲੈਂਡ ਰੱਖਣਾ ਸੀਗਾ ਤੇ ਪਰ ਫਿਰ ਬਾਅਦ ਦੇ ਵਿੱਚ
ਤੁਹਾਨੂੰ ਪਤਾ ਵੀ ਇੰਡੀਆ ਦੇ ਵਿੱਚ ਵੀ ਪੁਰਚੁਗੀਜ਼ ਤੇ ਫ੍ਰੈਂਚ ਪਹਿਲਾਂ ਗਏ ਨੇ ਅੰਗਰੇਜ਼ਾਂ ਨਾਲ
ਹਾਂਜੀ ਹਾਂਜੀ ਪਹਿਲਾਂ ਆਏ
ਇਹਨਾਂ ਨੇ ਤਾਂ ਪਲਾਸੀ ਦੀ ਲੜਾਈ ਫਿਰ ਜਨਰਲ ਵਾਲਿੰਗਟਨ ਤੇ ਉਹ ਪਲਾਸ ਜਿਹੜਾ ਸੀ ਉਹਦਾ ਨਾਂ ਡੂਪਲੇ ਇਹਨਾਂ ਦੀ ਫਿਰ ਪਲਾਸੀ ਤੇ ਫੈਸਲਾ ਕੋਲ ਲੜਾਈ ਹੋਈ ਨਾ ਤੇ ਫਿਰ ਉੱਥੇ ਸੁਪਰੀ ਮਤਲਬ ਵੀ ਕੀ ਕਹਿੰਦੇ ਪੈਰਾਮਾਊਂਟ ਪਾਵਰ ਜਿਹੜੀ ਫਿਰ ਅੰਗਰੇਜ਼ਾਂ ਦੀ ਬਣ ਗਈ ਤੇ ਫ੍ਰੈਂਚ ਜੇ ਪੁਡੂਚੇਰੀ ਤੇ ਨਾ ਦਾਦਰਾ ਤੇ ਨਗਰ ਦਾਦਰਾ ਨਗਰ ਹਵੇਲੀ ਗੋਆ ਤੇ ਪੁਰਤਗੀਜ਼ਾਂ ਦੇ ਕਬਜ਼ੇ ਸੀ ਗੋਆ ਦਿਓ ਦਮਨ ਪੁਰਤਗੀਜ਼ਾਂ ਦੇ ਕਬਜ਼ੇ ਸੀ ਦਾਦਰਾ ਨਗਰ ਹਵੇਲੀ ਤੇ ਪੁਡੂਚੇਰੀ ਇਹ ਫ੍ਰੈਂਚਾਂ ਦੇ ਕਬਜ਼ੇ ਸੀ ਫ੍ਰੈਂਚ ਤਾਂ ਛੱਡ ਗਏ ਆਪੇ ਹੀ 47 ਵੇਲੇ ਅੰਗਰੇਜ਼ਾਂ ਦੇ ਛੱਡਣ ਵੇਲੇ ਤੇ ਇਹ ਅਡੇਰੇ ਪੁਰਤਗਾਲ ਕਹਿੰਦੇ ਸਾਡਾ ਓਵਰਸੀਜ਼ ਪ੍ਰੋਵਿੰਸ ਆ ਇਹ ਫਿਰ 1974 ਚ ਸਾਲਾਜ਼ਾਰ ਡਿਕਟੇਟਰ ਸੀ ਉੱਥੇ 1974 ਚ ਫਿਰ ਸਪੈਨੋਲਾ ਜਿਹੜਾ ਸੀ ਨਾ ਉਹਨਾਂ ਦਾ ਚੀਫ ਨੇਵੀ ਦਾ ਉਹਨੇ ਬਗਾਵਤ ਕਰਕੇ ਤੇ ਪਾਵਰ ਤੇ ਕਬਜ਼ਾ ਕਰਕੇ ਤੇ ਉਹਨੇ ਫਿਰ ਜਿੰਨੀਆਂ ਪੁਰਤਗੀਜ਼ ਕਲੋਨੀਆਂ ਸੀਗੀਆਂ 6 ਕਲੋਨੀਆਂ ਅਫਰੀਕਾ ਚ ਸੀਗੀਆਂ ਈਸਟ ਤੀਮੋਰ ਸੀ ਉਹ ਹਾਂਗਕਾਂਗ ਦੇ ਨੇੜੇ ਚੀਨ ਦਾ ਹਿੱਸਾ ਸੀ ਮਕਾਓ ਇਹ ਫਿਰ ਸਾਰੇ ਆਪਣੇ ਉਹਨਾਂ ਦਾ ਫੋਰਨ ਮਿਨਿਸਟਰ ਸੰਤੋਸ ਉਹ ਮੇਰੇ ਨਾਂ ਵਾਲਾ ਮੈਨੂੰ ਅੰਗਰੇਜ਼ ਸੰਤੋਸ ਹੀ ਲਿਖ ਦਿੰਦੇ ਉਹ ਸੰਤੋਸ ਦਿੱਲੀ ਜਾ ਕੇ ਫਿਰ ਕਰ ਆਇਆ ਸਾਈਨ ਪੀ ਆਈ ਤੁਹਾਨੂੰ ਦਿੱਤਾ ਗੋਆ ਪਰ ਕਬਜ਼ਾ ਜਿਹੜਾ ਸੀ ਉਹ 61 ਦੇ ਵਿੱਚ ਹੀ ਨਹਿਰੂ ਨੇ ਕਰ ਲਿਆ ਸੀ ਗੋਆ ਦੇ ਉਹ ਦਮਨ ਤਿੰਨੇ ਬਾਈ ਫੋਰਸ ਖੋਲ ਲਿਆ ਸੀ ਫੌਜਾਂ ਦੇ ਭੇਜ ਕੇ ਫਿਰ ਲੀਗਲੀ ਵੀ ਇਹ ਜਾ ਕੇ ਸਾਈਨ ਕਰ ਜਿਵੇਂ ਜਿਵੇਂ 62 ਦੇ ਵਿੱਚ ਚੀਨ ਨੇ ਜਿਹੜਾ ਲੋਕਾਂ ਕਬਜ਼ਾ ਕੀਤਾ ਹੋਇਆ ਸੀ ਨਾ ਇੰਡੀਅਨ ਟੈਰੀਟਰੀ ਤੇ ਉਹ ਫਿਰ ਅਟਲ ਬਿਹਾਰੀ ਵਾਜਪਾਈ ਫੋਰਨ ਮਿਨਿਸਟਰ ਜਦੋਂ ਸੀ ਇਹ ਉੱਥੇ ਪੀਕਿੰਗ ਜਾ ਕੇ ਦਸਤਖਤ ਕਰ ਆਇਆ ਜੀ ਅਸੀਂ ਤੁਹਾਨੂੰ ਦਿੱਤਾ ਕਬਜ਼ਾ ਉਹਨਾਂ ਦਾ ਪਈ ਨਹੀਂ
ਸੀ ਤੇ
ਐਵੇਂ ਆਪਾਂ
ਕੋਈ ਨੀ ਨਹੀਂ ਵਧੀਆ ਗਿਆਨ ਹੈ ਇਹ ਤਾਂ ਬਹੁਤ ਵਧੀਆ ਗਿਆਨ ਸੀਗਾ ਤਾਇਆ ਜੀ ਬਹੁਤ ਵਧੀਆ ਤੇ ਮਲਕੀਤ ਬਘਿਆਣਾ ਜੀ ਜੁੜੇ ਨੇ ਜੀ ਅਮਰੀਕਾ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤਾਇਆ ਜੀ ਤੇ ਕਹਿੰਦੇ ਜ਼ਿਆਦਾਤਰ ਪੋਡਕਾਸਟ ਸੁਣੀਦਾ ਤੇ ਅੱਜ ਲਾਈਵ ਆਨੰਦ ਲੈ ਰਹੇ ਆ ਹਰਨੇਕ ਸਿੰਘ ਹੁਣੀ ਜੁੜੇ ਨੇ ਤੇ ਉਹਨਾਂ ਨੇ ਰਵਿੰਦਰਨਾਥ ਟੈਗੋਰ ਦੀ ਤਸਵੀਰ ਭੇਜੀ ਹੈ ਕਹਿੰਦੇ ਇਲੈਕਸ਼ਨ ਵੈਸਟ ਬੰਗਾਲ ਦੇ ਵਿਚ ਆ ਰਹੀ ਹੈ ਇਸ ਕਰਕੇ ਮੋਦੀ ਸਾਹਿਬ ਨੇ ਆਪਣੀ ਦਾੜੀ ਵਧਾ ਲਈ ਹੈ ਰਵਿੰਦਰਨਾਥ ਟੈਗੋਰ ਵਰਗਾ ਲੱਗਣ ਵਾਸਤੇ
ਵੈਸੇ ਦਾੜੀ ਉਹਦੀ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵਾਕਿਆ ਹੀ ਵੱਡੀ ਹੋਈ ਹੋਈ
ਇਹ ਨੈਚੁਰਲੀ ਵੱਡੀ ਹੋ ਗਈ ਜਾਂ ਅਸੀਂ ਕੱਲ ਇਹ ਅੰਦਾਜ਼ਾ ਲਾਇਆ ਸੀ ਭਾਈ ਸਾਡੀਆਂ ਰੀਸਾਂ ਕਰਦਾ ਹੈ ਹਰਮਨ ਰੇਡੀ ਵਾਲਿਆਂ ਦੀਆਂ ਕਿਉਂਕਿ ਅਸੀਂ ਵੀ ਹੁਣ ਬਾਬੂਆਂ ਤੋਂ ਦਾੜੀਆਂ ਵਾਲੇ ਬਣੇ
ਸਰਦਾਰ ਸਰਦਾਰ ਬਣ ਗਏ ਤੁਸੀਂ ਮੈਨੂੰ ਪਿਛਲੀ ਵਾਰੀ ਦੱਸਿਆ ਸੀ ਨਾ ਵੀ ਇਹ ਬਾਦਲ ਸਾਹਿਬ ਦੀ ਬੰਬੀ ਤੇ ਰਿਹਾ ਵਾ
ਹਾਂਜੀ
ਐਮਰਜੈਂਸੀ ਦੇ ਦੌਰਾਨ
4 ਸਾਲ ਕਹਿੰਦੇ ਮੋਟਰ ਤੇ ਰਿਹਾ ਹੈ ਤੇ ਢੀਲੋਂ ਦੀ ਮੋਟਰ
4 ਸਾਲ ਨਹੀਂ ਰਿਹਾ ਹੋਊਗਾ 4 ਸਾਲ ਅੰਡਰਗਰਾਊਂਡ ਰਿਹਾ ਹੋਊਗਾ ਉਹਦੇ ਵਿੱਚੋਂ ਕੁਝ ਸਮਾਂ ਮੋਟਰ ਤੇ ਰਿਹਾ ਹੋਊਗਾ
ਮੋਟਰ ਤੇ ਰਿਹਾ ਹੋਊਗਾ
ਕੁਝ ਸਮਾਂ ਮੋਟਰ ਤੇ ਰਿਹਾ ਹੋਊਗਾ ਗੁਰਦੁਆਰਿਆਂ ਚ ਵਿਚ ਰਿਹਾ ਨਾ ਦਰਬਾਰ ਸਾਹਿਬ ਵੀ
ਹਾਂਜੀ ਹਾਂਜੀ ਤੇ
ਉਹਦੇ ਦੇਖੋ ਜੀ ਐਮਰਜੈਂਸੀ ਤੇ ਸਿਰਫ ਅਕਾਲੀਆਂ ਨੇ ਚੁਕਵਾਈ ਤੇ ਅਕਾਲੀਆਂ ਨੇ ਮੂਹਰੇ ਲਾ ਕੇ ਜਨਤਾ ਪਾਰਟੀ ਬਣਾਈ ਤੇ ਅਕਾਲੀਆਂ ਨੇ ਮੂਹਰੇ ਲਾ ਕੇ ਇਹਨਾਂ ਮਾਂ ਪੁੱਤ ਦੋਵਾਂ ਨੂੰ ਪਾਰਲੀਮੈਂਟ ਚੋਂ ਵੀ ਨਹੀਂ ਜਾਣ ਦਿੱਤਾ ਤੇ ਮੁੜ ਕੇ ਫਿਰ ਅਕਾਲੀਆਂ ਨੂੰ ਫਿਰ ਬਦਲੇ ਵਜੋਂ ਫਿਰ ਬੀਬੀ ਨੇ ਜੋ ਸਬਕ ਸਿਖਾਇਆ ਉਹ ਅਕਾਲੀ ਤਾਂ ਨਹੀਂ ਸਿੱਖੇ ਪਰ ਸਿੱਖ ਕੌਮ ਸਿੱਖ ਗਈ 84 ਚ ਜੋ ਕੁਝ
ਹੋਇਆ
ਇਹ ਸਭ ਕੁਝ ਐਮਰਜੈਂਸੀ ਦਾ
ਨਤੀਜਾ
ਹਾਂ ਇਹ ਐਮਰਜੈਂਸੀ ਦਾ ਜੋ ਅਕਾਲੀਆਂ ਨੇ ਕੀਤਾ
ਪਰ ਤਾਂ ਜੀ
ਉਹ ਭੇਜ ਉਹ ਭੇਜਦੀ ਰਹੀ ਆਪਣੇ ਪੁੱਤ ਨੂੰ ਸੰਜੇ ਨੂੰ ਵੀ ਬੰਦੇਵ ਦੇ ਪੁੱਤ ਬਣੋ ਤੁਸੀਂ, ਕਿਉਂ ਤੁਸੀਂ ਇਹਨਾਂ ਦੇ ਮਗਰ ਫਿਰਕਾ ਪ੍ਰਸਤਾਂ ਦੇ ਮਗਰ ਲੱਗ ਕੇ ਤੁਸੀਂ ਕਿਉਂ ਪੰਗਾ ਖੜਾ ਕਰਦੇ ਹੋ, ਆਓ ਸਾਡੇ ਨਾਲ ਗੱਲ ਕਰੋ, ਅਸੀਂ ਤੁਹਾਨੂੰ ਪੰਜਾਬ ਦੇ ਵਿੱਚ ਵੱਡੇ ਭਰਾ ਤੁਹਾਨੂੰ ਮੰਨਦੇ ਹਾਂ, ਅਸੀਂ ਛੋਟੇ ਭਰਾ, ਹਿੰਦੁਸਤਾਨ ਦੇ ਵਿੱਚ ਅਸੀਂ ਵੱਡੇ ਭਰਾ ਛੋਟੇ ਭਰਾ, ਤੁਸੀਂ ਆਓ ਮਿਲ ਕੇ ਜੋ ਚੰਡੀਗੜ੍ਹ ਦਾ ਮਸਲਾ ਆ ਪਾਣੀਆਂ ਦਾ, ਬੋਲ ਰਹੇ ਗੁਆਂਢੀ ਸੂਬਿਆਂ ਚ ਪੰਜਾਬੀ ਬੋਲੀ ਦਾ, ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ।
ਅੱਛਾ,
ਇਹ ਕਹਿੰਦੇ ਨਹੀਂ ਜੀ ਹਮ ਨਹੀਂ ਮਾਨੇਗੇ। ਉਧਰੋਂ ਜਿਹੜਾ ਸੀ ਨਾਰਦਰਨ ਇੰਡੀਆ ਦੇ ਜਨਸੰਘ ਦਾ ਮੁਖੀ ਵੀਰ ਜਗਦੱਤ, ਉਹ ਅੰਮ੍ਰਿਤਸਰ ਜੇਲ ਚੋਂ ਚਿੱਠੀਆਂ ਲਿਖੇ ਟੌੜੇ ਨੂੰ, ਓਏ ਬੋੜੋ ਸਾਨੂੰ ਗੁਰੂ ਤੇਗ ਬਹਾਦਰ ਜਿਵੇਂ ਬੋੜੇ ਆਏ ਕਸ਼ਮੀਰੀ ਪਤਾ ਨੂੰ ਸਾਨੂੰ ਬੋੜੋ। ਤੇ ਇਹਨਾਂ ਨੇ ਮੰਜੀ ਸਾਹਿਬ ਤੋਂ ਵਿੱਚੇ ਵੱਡੇ ਵੱਡੇ ਜਿਹੜੇ ਟੌਪ ਦੇ ਲੀਡਰ ਸੀ, ਬਾਦਲ ਸਾਹਿਬ, ਟੌੜਾ ਸਾਹਿਬ, ਜਗਦੇਵ ਸਿੰਘ ਤਲਵੰਡੀ, ਬਲਸਵੰਤ ਸਿੰਘ, ਬਸੰਤ ਸਿੰਘ ਖਾਲਸਾ ਵਗੈਰਾ, ਸਾਰੇ ਪਹਿਲੇ ਜਥੇ ਚ ਜਾ ਕੇ ਜੇਲ ਚ ਜਾ ਬੈਠੇ, ਮੁੜ ਕੇ ਮੋਹਨ ਸਿੰਘ ਤੁਰ ਦੀ ਅਗਵਾਈ ਹੇਠਾਂ ਸਾਰਾ ਜਥਾ, ਜਿਹਨਾਂ ਚਿਰ ਅੰਮ੍ਰਿਤ ਸੀ ਚੁੱਕ ਕੇ ਐਲਾਨ ਨਹੀਂ ਹੋਇਆ ਇਲੈਕਸ਼ਨਾਂ ਦਾ, ਉਹਨਾਂ ਚਿਰੇ 19 ਮਹੀਨੇ ਜਿਹੜੀ ਸੀ ਐਜੀਟੇਸ਼ਨ ਅਕਾਲੀ ਦਲ ਵੱਲੋਂ ਮੰਜੀ ਸਾਹਿਬ ਤੋਂ।
ਤਾਂ ਜੀ ਉਹ ਇੱਕ ਐਥੀਕਲੀ ਉਹ ਰਾਈਟ ਵੀ ਸੀਗਾ, ਤੁਸੀਂ ਡਿਕਟੇਟਰਸ਼ਿਪ ਦੇ ਨਾਲ ਜੁੜ ਗਏ ਹੋ, ਇੰਦਰਾ ਦੇ ਨਾਲ ਜੁੜਨ ਦੀ ਕੋਸ਼ਿਸ਼।
ਉਹ ਐਥੀਕਲੀ ਉਹਨਾਂ ਨੇ ਉਹ ਤੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹੁਣ ਤੱਕ ਜੋ ਪੰਥ ਦਾ ਸਿੱਖ ਦਾ ਹੈਗਾ ਆ ਆਦਰਸ਼, ਜੋ ਬਿਰਦ ਆ, ਜੋ ਨਿਸ਼ਾਨਾ ਆ, ਜੋ ਧਰਮ ਆ, ਉਹਦੇ ਅਨੁਸਾਰ ਬਿਲਕੁਲ ਸਹੀ ਹੋਇਆ ਤੇ, ਪਰ ਪੋਲੀਟੀਕਲੀ ਤੇ ਆਪਾਂ ਕਿੰਨਾ ਨੁਕਸਾਨ ਕਰਵਾ ਲਿਆ ਪੋਲੀਟੀਕਲੀ। ਅਸੂਲ ਵਜੋਂ ਧਰਮ ਦੇ ਪੁਆਇੰਟ ਆਫ ਵਿਊ ਤੋਂ ਅਕਾਲੀ ਬਿਲਕੁਲ ਸਹੀ ਸੀਗੇ, ਗਲਤ ਨਹੀਂ ਸੀਗੇ, ਤੇ ਪਰ ਅਮਲੀ ਤੌਰ ਤੇ ਫੇਰ ਦੇਖ ਲੋ ਵੀ ਗੱਲ ਤੇ ਆ ਵੀ ਬਾਬੇ ਨਾਨਕ ਨੇ ਰਾਜੇ ਸ਼ੀ ਮੁਕਦਮ ਕੁੱਤੇ ਕਹਿ ਕੇ ਜੇਲ ਚ ਚੱਕੀਆਂ ਪੀਸੀਆਂ, ਗੁਰੂ ਅਰਜਨ ਸਾਹਿਬ ਤੱਤੀਆਂ ਤਲੀਆਂ ਤੇ ਬਹਿਣਾ ਪਿਆ, ਗੁਰੂ ਤੇਗ ਬਹਾਦਰ ਸਾਹਿਬ ਕਲਗੀਧਰ ਪਾਤਸ਼ਾਹ ਨੇ ਸਰਬੰਸ ਕੁਰਬਾਨ ਕੀਤਾ, ਚਰਖੜੀਆਂ ਤੇ ਚੜੇ, ਬੰਦ ਬੰਦ ਕਟਵਾਏ, ਸਾਰਾ ਕੁਝ ਉਸ ਅਸੂਲ ਤੇ ਚੱਲਦਿਆਂ ਹੀ ਸਿੱਖਾਂ ਨੂੰ ਭੁਗਤਣਾ ਪਿਆ ਤੇ ਅਜੇ ਵੀ ਭੁਗਤ ਰਹੇ ਨੇ।
ਤਾਂ ਜੀ ਫਿਰ ਇੱਥੋਂ ਹੀ ਆਪਾਂ ਗੱਲ ਅਰਦਾਸ ਦੀ ਕਰਦੇ ਆ ਵੀ ਜਿਨ੍ਹਾਂ ਹੱਠੀਆਂ ਜੱਪੀਆਂ ਤੱਪੀਆਂ ਤੇਰਾ ਨਾਮ ਜਪਿਆ ਵੰਡ ਛਕਿਆ, ਜਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਖਾਲਸਾ ਜੀ ਵਾਹਿਗੁਰੂ, ਤੇ ਜਿਹੜੇ ਇਹ ਵੀ ਇੱਕ ਹੱਠ ਦਾ ਹੋਇਆ, ਮਤਲਬ ਇਹ ਵੀ ਇੱਕ ਹੱਠ ਹੋ ਗਿਆ ਨਾ ਵੀ ਤੁਸੀਂ ਇੱਕ ਆਪਣੇ ਆਪਣੇ ਨਿਸ਼ਾਨੇ ਤੇ ਖੜੇ ਹੋ, ਗੁਰੂ ਸਾਹਿਬ ਨੇ ਜਿਹੜਾ ਤੁਹਾਨੂੰ ਨਿਸ਼ਾਨਾ ਦਿੱਤਾ ਹੋਇਆ ਉਹ ਹੱਠ ਹੈ, ਚਾਹੇ ਫਿਰ ਇੰਦਰਾ ਜਿੰਨਾ ਮਰਜ਼ੀ ਲਾਲਚ ਦੇ ਹਟੀ, ਏਦਾਂ ਲਾਲਚ ਤਾਂ ਫਿਰ ਬਥੇਰੇ ਦਿੰਦੇ ਸੀ, ਔਰੰਗਜ਼ੇਬ ਵੀ ਦਿੰਦਾ ਸੀ, ਬਾਬਰ ਵੀ ਦਿੰਦਾ ਸੀ, ਜਹਾਂਗੀਰ ਵੀ ਦਿੰਦਾ ਸੀ। ਤਾਂ ਜੀ
ਇਹ ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ, ਮੈਂ ਰਿਪੀਟਿਡਲੀ ਪਹਿਲਾਂ ਹੀ ਕਹਿ ਚੁੱਕਿਆ ਵੀ ਜੋ ਅਕਾਲੀਆਂ ਨੇ ਕੀਤਾ ਸੀ ਉਹ ਸਿੱਖ ਧਰਮ ਦੇ ਅਨੁਸਾਰ ਬਿਲਕੁਲ ਸਹੀ ਕੀਤਾ ਸੀ, ਪਰ ਉਹਦਾ ਫਿਰ ਇਹ ਵਜਾਨਾ ਕਿਉਂਕਿ ਆਪਣਾ ਦੇਖੋ ਉਹ ਗਰੀਬ ਸਿੱਖਾਂ ਦਾ ਇਤਿਹਾਸ ਕੀ ਆ, ਗੁਰੂਆਂ ਦਾ ਇਤਿਹਾਸ ਕੀ ਆ, ਕਬੀਰ ਜੀ ਦੇ ਸ਼ਬਦਾਂ ਚ ਉਹ ਗਰੀਬ ਮੋਹੇ ਭਾਵ ਹੈ ਦੇ ਨਤੀਜੇ ਦਾ ਵਿਸਥਾਰ, ਵੀ ਮਜ਼ਲੂਮਾਂ ਦੀ, ਕਮਜ਼ੋਰਾਂ ਦੀ, ਗਰੀਬਾਂ ਦਾ ਸਾਥ ਦੇਣ ਦੇ ਫਿਰ ਨਤੀਜੇ ਵਜੋਂ ਜੋ ਸਜ਼ਾ ਭੁਗਤਣੀ ਪੈਂਦੀ, ਉਹੀ ਵਿਸਥਾਰ ਜਿਹੜਾ ਉਹ ਸਿੱਖ ਇਤਿਹਾਸ ਆ, ਤੇ ਉਹ ਕੁਝ ਹੋਇਆ ਤੇ ਗਾਂ ਵੀ ਵੇਖੋ, ਪਰ ਉਹ ਆ ਵੀ ਸਿਰ ਦੇਣਾ ਇੰਨਾ ਇੰਨਾ ਔਖਾ ਸ਼ਾਇਦ ਨਾ ਹੋਵੇ ਜਿੰਨਾ ਸਿਰ ਵਰਤਣਾ ਔਖਾ ਹੈ, ਸਿੱਖ ਜਿਹੜੇ ਆ ਉਹ ਸਿਰ ਦਿੰਦੇ ਆ, ਸਿਰ ਵਰਤਦੇ ਘੱਟ ਆ
ਜੀ। ਤਾਂ ਜੀ ਫਿਰ ਜਿਹੜਾ ਅਰਦਾਸ ਦੇ ਵਿੱਚ ਆਉਂਦਾ ਹੈ ਹੱਠੀਆਂ ਜੱਪੀਆਂ ਤੱਪੀਆਂ, ਤੇ ਇਹਨਾਂ ਦੇ ਬਾਰੇ ਹੁਣ ਅੱਜ ਆਪਾਂ ਗੱਲ ਕਰਨੀ ਹੈ, ਉਹਨਾਂ ਦੇ ਬਾਰੇ ਅੱਜ ਆਪਾਂ ਗੱਲ ਕਰਨੀ
ਹੈ, ਇਹ ਆਪਾਂ ਇਉਂ ਕਰੀਏ
ਹਾਂਜੀ,
ਤੇ ਜੇ ਤੇ ਅਸੀਂ ਲਫ਼ਜ਼ ਕੱਲਾ ਹੱਠੀਆਂ ਤੇ ਕਰੀਏ
ਹਾਂਜੀ,
ਤੇ ਇਹਦੇ ਤੇ ਮਹੀਨੇ ਲੱਗ ਸਕਦੇ ਆ, ਜੱਪੀਆਂ ਤੇ ਵੀ ਲੱਗ ਸਕਦੇ, ਤੱਪੀਆਂ ਤੇ ਵੀ, ਨਾਮ ਕਿਹਨਾਂ ਨੇ ਜਪਿਆ, ਵੰਡ ਕੇ ਕਿਹਨਾਂ ਛਕਿਆ, ਦੇ ਕਿਹਨਾਂ ਚਲਾਈ, ਦੇ ਕਿਹਨਾਂ ਨਿਭਾਈ, ਦੇ ਕੇ ਅਣਡਿੱਠ ਕਿਹਨਾਂ ਨੇ ਕੀਤਾ, ਇਹ ਤਾਂ ਫੇਰ ਸਾਰਾ ਹੀ ਸਿੱਖ ਇਤਿਹਾਸ ਭਰਿਆ ਪਿਆ। ਮੈਂ ਕਹਿੰਦਾ ਵੀ ਇੱਕ ਇੱਕ ਦੀ ਬਜਾਏ ਫਿਰ ਆਪਾਂ ਕਿਸੇ ਪਾਸੇ ਨੀ ਅਰਦਾਸ ਨੀ ਪੂਰੀ ਹੋਏਗੀ, ਇਹਨਾਂ ਸਾਰਿਆਂ ਦੇ ਬਰੀਫ ਵਿੱਚ ਇੱਕ ਇੱਕ ਮਿਸਾਲ ਦੇ ਕੇ ਆਪਾਂ ਜ਼ਿਕਰ ਕਰ ਲਈਏ।
ਬਿਲਕੁਲ ਬਿਲਕੁਲ, ਆਪਾਂ ਸ਼ੁਰੂ
ਕਰੀਏ ਹੁਣ ਹੁਣ ਇਹ ਦੂਜਾ ਪੈਰਾਗ੍ਰਾਫ ਸੀ ਅਰਦਾਸ ਦਾ, ਪੰਜਾਂ ਪਿਆਰਿਆਂ ਜ਼ਿਕਰ ਹੋ ਗਿਆ ਬਰੀਫਲੀ, ਚੌਹਾਂ ਸਾਹਿਬਜ਼ਾਦਿਆਂ ਸੰਖੇਪਤਾ ਸਹਿਤ ਜ਼ਿਕਰ ਹੋ ਗਿਆ, 40 ਮੁਕਤਿਆਂ ਦਾ ਬਹੁਤ ਹੀ ਸੰਖੇਪਤਾ ਨਾਲ ਪਿਛਲੀ ਵਾਰੀ ਜ਼ਿਕਰ ਹੋ ਗਿਆ। ਹੁਣ ਆ ਜਾਈਏ ਹੱਠੀਆਂ ਵੱਲ। ਹੱਠੀਆਂ ਉਹਨਾਂ ਨੂੰ ਕਿਹਾ ਜਾਂਦਾ ਜਿਹੜੇ ਆਪਣੇ ਅਸੂਲ ਤੇ ਹੱਠ ਨਾਲ ਡਟੇ ਰਹਿੰਦੇ ਨੇ, ਇਹ ਇੱਕ ਹੱਠ ਮਾੜਾ ਆ, ਇੱਕ ਹੱਠ ਗੁਰਮਤ ਦੇ ਅਨੁਸਾਰ ਆ। ਇੱਕ ਹੱਠ ਨੂੰ ਗੁਰਮਤ ਨਹੀਂ ਮਾੜਾ ਨਹੀਂ ਕਹਿੰਦੀ, ਗੁਰਮਤ ਨਹੀਂ ਮੰਨਦੀ, ਦੂਜੇ ਹੱਠ ਨੂੰ ਮੰਨਦੀ ਹੈ। ਉਹ ਆ ਗੁਰਮਤ ਦਾ ਹੱਠ ਜਿਹੜਾ ਆ ਉਹ ਦ੍ਰਿੜਤਾ ਸਹਿਤ ਆਪਣੇ ਅਸੂਲਾਂ ਉੱਪਰ ਕਾਇਮ ਰਹਿਣਾ, ਇਹ ਹੱਠ ਆ।
ਤਾਇਆ ਜੀ ਇੱਕ ਮਿੰਟ, ਦੂਜੇ ਹੱਠ ਹੱਠ ਯੋਗ ਦੀ ਵੀ ਗੱਲ ਕਰੋ ਕਿ ਉਹ ਕਿਹੜਾ ਹੱਠ ਸੀਗਾ, ਤਾਂ ਕਿ ਸਾਡੇ ਸਰੋਤੇ ਜਿਹੜੇ ਕੰਪੇਅਰ ਕਰ ਸਕਣ ਹੱਠ।
ਉਥੇ ਮੈਂ ਦੱਸਣ ਲੱਗਿਆ, ਉਹ ਹੱਠ ਯੋਗ ਸੀ ਯੋਗੀਆਂ ਦਾ, ਹੱਠ ਕਰਕੇ ਤਪੱਸਿਆ ਕਰਨੀ, ਸਰੀਰਕ ਆਸਣ ਕਰਨੇ, ਸਰੀਰ ਨੂੰ ਤਪਾਉਣਾ, ਸਰੀਰ ਨੂੰ ਠਹਿਰਾਉਣਾ, ਸਰੀਰ ਨੂੰ ਤਪਾ ਕੇ, ਸਰੀਰ ਨੂੰ ਤਕਲੀਫਾਂ ਦੇ ਕੇ ਸਮਝਣਾ ਵੀ ਇਹ ਅਸੀਂ ਸਰੀਰ ਸਾਧਿਆ, ਅਸੀਂ ਸਾਧ ਹੋ ਗਏ ਤੇ ਰੱਬ ਇਹਦੇ ਨਾਲ ਖੁਸ਼ ਹੁੰਦਾ ਹੈ।
ਮੈਂ ਤੁਹਾਨੂੰ ਰੋਕਦਾ ਥੋੜੀ ਦੇਰ, ਸੋਰੀ ਕੱਟਦਾ। ਇਸ ਤਰ੍ਹਾਂ ਇਸਲਾਮ ਦੇ ਵਿੱਚ ਵੀ ਦੇਖਣਾ ਹੈ ਕਿ ਬਹੁਤ ਸਾਰੇ ਜਿਹੜੇ ਪੀਰ ਨੇ ਉਹ ਆਪਣੇ ਆਪ ਨੂੰ ਮੇਖਾਂ ਤੇ ਲਟਕਾਉਂਦੇ ਨੇ, ਵਾਲਾਂ ਨਾਲ ਟੰਗਦੇ ਨੇ, ਆਪਣੇ ਆਪ ਨੂੰ ਜਿਦਾਂ ਨਲਾਂ ਨਾਲ ਵੀ ਮਤਲਬ ਉਹਨਾਂ ਨੂੰ ਭਾਰ ਲਟਕਾਉਂਦੇ ਨੇ ਆਪਣੇ ਜਿਹੜੇ ਸੈਕਸੁਅਲ।
ਜੇ ਆਪਾਂ ਵਿਸਥਾਰ ਵਿੱਚ ਜਾਵਾਂਗੇ ਫਿਰ ਆਪਾਂ ਗੱਲ ਲਿਖੇ ਬਣੇ ਲੱਗਣੀ ਤੇ ਉਹ ਇਹ ਹੈ ਵੀ ਤੁਸੀਂ ਜੋ ਕੁਝ ਕਹਿ ਰਹੇ ਹੋ ਸਗੋਂ ਮੈਂ ਸਮਝਦਾ ਆ ਵੀ ਤੁਹਾਨੂੰ ਇਸ ਮਸਲੇ ਤੇ ਮੇਰੇ ਨਾਲੋਂ ਜ਼ਿਆਦਾ ਪਤਾ, ਪਰ ਆਪਾਂ ਪਾਠਕਾਂ ਨੂੰ ਤਰਦੀ ਜੀ ਗੱਲ ਦੱਸਣੀ ਆ ਵੀ ਉਹ ਹੱਠ ਕਿਸੇ ਵੀ ਸਭ ਧਰਮਾਂ ਦੇ ਵਿੱਚ ਸਰੀਰ ਨੂੰ ਦੁਖੀ ਕਰਨਾ ਗੁਰਮਤ ਹੱਠ ਜੋ ਅੱਛਾ ਇਸ ਹੱਠ ਨੂੰ ਨਹੀਂ ਮੰਨਿਆ, ਹੱਠ ਨੂੰ ਦ੍ਰਿੜਤਾ ਸਹਿਤ ਆਪਣੇ ਅਸੂਲਾਂ ਦੇ ਉੱਪਰ ਕਾਇਮ ਰਹਿਣਾ, ਨਿਯਮਾਂ ਦੇ ਤੋਂ ਇਧਰ ਉਧਰ ਨਹੀਂ ਜਾਣਾ, ਕੁਰਬਾਨੀ ਦੀ ਲੋੜ ਪਵੇ ਤੇ ਸਿਰ ਤੱਕ ਆਪਣਾ ਕੁਰਬਾਨ ਕਰ ਦੇਣਾ, ਇਹ ਗੁਰਮਤ ਦਾ ਹੱਠ ਆ, ਇਹ ਦ੍ਰਿੜਤਾ ਆ, ਇਹ ਭਰੋਸਾ ਆ, ਇਹ ਪ੍ਰੇਮ ਆ, ਇਹ ਕੁਰਬਾਨੀ ਆ। ਪਰ ਉਹ ਹੱਠ ਉਹ ਜਿਹੜਾ ਆਪਣੇ ਸਰੀਰ ਨੂੰ ਦੁਖੀ ਕਰਨਾ, ਤਪੱਸਿਆ ਕਰਨੀ, ਕਠਿਨ ਸਾਧਨ ਸਾਧਨੇ, ਉਹਨਾਂ ਦੇ ਵਿੱਚ ਗੁਰਮਤ ਜਿਹੜੀ ਹੈ ਉਹ ਉਹਨਾਂ ਨੂੰ ਪ੍ਰਵਾਨ ਨਹੀਂ ਕਰਦੀ ਸਿੱਖੀ ਵਾਸਤੇ। ਸੋ ਇਹਦੇ ਵਿੱਚ ਹੁਣ ਮਿਸਾਲ ਹੱਠ ਭਾਈ ਤਾਰੂ ਸਿੰਘ ਜੀ ਦੀ ਗੱਲ ਲੈ ਲਈਏ, 25 ਸਾਲ ਦਾ ਨੌਜਵਾਨ ਖੇਤੀ ਕਰਦਾ ਹੈ, ਉਹ ਰਾਤ ਬਰਾਤੇ ਭੁੱਖੇ ਭਾਣੇ ਜੰਗਲਾਂ ਵਿੱਚ ਵਿਚਰਦੇ ਨੇੜੇ ਆਏ ਸਿੰਘਾਂ ਨੂੰ ਆਪਣੀ ਕਿਰਤ ਕਮਾਈ ਵਿੱਚੋਂ ਪ੍ਰਸ਼ਾਦਾ ਛਕਾਉਂਦਾ ਆ। ਅੱਛਾ ਫੇਰ ਉਹਦੇ ਇੱਕ ਸੂਬੇ ਤੋਂ ਝਾੜਾਂ ਖਾ ਕੇ ਪੱਟੀ ਦੇ ਹਾਕਮ ਨੇ ਲੜਕੀ ਚੁੱਕ ਕੇ ਲੈ ਗਿਆ ਹਾਕਮ, ਤੇ ਜਿਹਦੀ ਲੜਕੀ ਚੁੱਕੀ ਉਹ ਵੀ ਮੁਸਲਮਾਨ ਸੀ, ਮਾਛੀ ਮਸ਼ੀਰਾ ਵਿਚਾਰਾ ਗਰੀਬ ਰਹੀਮ ਖਾਂ ਉਹਦਾ ਨਾਂ ਸੀ। ਕਿਸੇ ਨੇ ਕਿਹਾ ਵੀ ਭਾਈ ਤਾਰੂ ਸਿੰਘ ਕੋਲ ਜਾ, ਭਾਈ ਤਾਰੂ ਸਿੰਘ ਨੇ ਬੇਨਤੀ ਕੀਤੀ, ਉਹਨੇ ਰਾਤ ਨੂੰ ਪ੍ਰਸ਼ਾਦਾ ਛਕਾਉਣ ਵਾਲੇ ਸਿੰਘਾਂ ਨੂੰ ਕਹਿਤਾ, ਸਿੰਘਾਂ ਨੇ ਜਾ ਕੇ ਉਹਦੀ ਲੜਕੀ ਛਡਾ ਕੇ ਤੇ ਉਸ ਦੁਸ਼ਮਣ ਨੂੰ ਦੁਸ਼ਟ ਨੂੰ ਸਜ਼ਾ ਦੇ ਕੇ ਤੇ ਪਿਓ ਧੀ ਨੂੰ ਖਰਚ ਪੱਲਿਓ ਦੇ ਕਿਹਾ ਵੀ ਇੱਥੋਂ ਤੂੰ ਛੱਡ ਜਾ ਤੇ ਚਲਿਆ ਜਾ, ਤੇਰੇ ਤੇ ਹਕੂਮਤ ਦਾ ਪੈਰ ਟੁੱਟੂਗਾ। ਤੇ ਇਹ ਸ਼ਿਕਾਇਤ ਇਹੋ ਜਿਹੀਆਂ ਉਹਦਾ ਹੱਠ ਸੀ ਨਾ ਭਾਈ ਤਾਰੂ ਸਿੰਘ ਦਾ। ਤੇ ਬ੍ਰੀਫ ਵਿੱਚ ਆਪਾਂ ਗੱਲ ਕਰ ਲਈਏ, ਸਾਖੀ ਬੜੀ ਲੰਮੀ ਹੈ ਤੇ ਹਰ ਭਗਤ ਨਿਰੰਜਣ ਆ ਜਿਹੜਾ ਸਿੱਖਾਂ ਦਾ ਬ੍ਰੇਕਵੇ ਗਰੁੱਪ ਸੀ ਉਹਨਾਂ ਦਾ ਆਗੂ ਜਿਹੜਾ ਸੀਗਾ ਉਹਨੇ ਸੂਬੇਦਾਰ ਨੂੰ ਕਿਹਾ ਵੀ ਸਿੱਖ ਕਿਵੇਂ ਖਤਮ ਹੋ ਸਕਦੇ ਆ ਜਾਂ ਤਾਰੂ ਸਿੰਘ ਵਰਗੇ ਉਹਨਾਂ ਨੂੰ ਆਪਣਾ ਪਹੁੰਚਾਉਂਦੇ ਆ ਖਰਚ ਪੱਠਾ ਰਾਸ਼ਨ ਪਾਣੀ। ਤੇ ਉਸ ਵੇਲੇ ਭੇਜ ਤੇ ਫੌਜੀ ਉਹਨੇ ਤੇ ਭਾਈ ਤਾਰੂ ਸਿੰਘ ਤੇ ਉਹਦੀ ਮਾਤਾ ਤੇ ਭੈਣ ਤਿੰਨੋ ਹੀ ਜੀ ਸੀ ਪਰਿਵਾਰ ਵਿੱਚ, ਤਿੰਨਾਂ ਨੂੰ ਫੜ ਲਿਆ, ਮਾਤਾ ਤੇ ਭੈਣ ਨੂੰ ਤੇ ਪਿੰਡ ਵਾਲਿਆਂ ਨੇ ਰਿਸ਼ਵਤ ਦੇ ਕੇ ਛਡਾ ਲਿਆ। ਭਾਈ ਤਾਰੂ ਸਿੰਘ ਨੂੰ ਵੀ ਮਰਾਣੇ ਪਿੰਡ ਵਾਲਿਆਂ ਨੇ ਛਡਾਉਣ ਦਾ ਕੀਤਾ ਤੇ ਉਹ ਕਹਿੰਦਾ ਨਾ ਭਾਈ ਤੁਸੀਂ ਮੈਨੂੰ ਛਡਾ ਲੋਗੇ ਤੇ ਸਾਰੇ ਪਿੰਡ ਨੂੰ ਜਿਹੜੀ ਉਹ ਤਕਲੀਫ ਹੋਏਗੀ, ਤੁਸੀਂ ਨਾ ਛਡਾਓ, ਰੋਕਿਆ। ਤੇ ਭਾਈ ਤਾਰੂ ਸਿੰਘ ਨੂੰ ਜਦੋਂ ਫਿਰ ਮੁਸਲਮਾਨ ਕਿਉਂਕਿ ਦੇਖੋ 84 ਦੇ ਵਿੱਚ ਜੋ ਕੋਈ ਸਾਡੇ ਨਾਲ ਹੋਇਆ ਸਾਨੂੰ ਬਚਣ ਵਾਸਤੇ ਜਾਨ ਬਚਾਉਣ ਵਾਸਤੇ ਰਾਹ ਨਹੀਂ ਸੀ ਕੋਈ ਰਹਿਣ ਤਾਂ ਹਿੰਦੁਸਤਾਨ ਦੀ ਸਰਕਾਰ ਨੇ, ਪਰ ਮੁਗਲਾਂ ਦੇ ਰਾਜ ਵੇਲੇ ਮੁਸਲਮਾਨਾਂ ਦੇ ਰਾਜ ਵੇਲੇ ਸਾਨੂੰ ਆਪਣੀ ਜਾਨ ਬਚਾਉਣ ਲਈ ਇੱਕ ਸੇਫ ਰਾਹ ਜਿਹੜਾ ਸੀਗਾ ਉਹ ਦਿੱਤਾ ਜਾਂਦਾ ਵੀ ਤੁਸੀਂ ਮੁਸਲਮਾਨ ਬਣ ਜਾਓ। ਤੇ ਭਾਈ ਤਾਰੂ ਸਿੰਘ ਕਿ ਮੇਰਾ ਸਿੱਖੀ ਸਿੱਧ ਕੇਸਾਂ ਸਵਾਸਾਂ ਸੰਗ ਨਿਭੇਗਾ, ਇਹ ਹੱਠ ਸੀ, ਇਹ ਧਰਮ ਦਾ ਹੱਠ ਸੀ, ਇਹ ਯੋਗ ਹੱਠ ਗੁਰਮਤ ਦਾ ਹੱਠ ਆ। ਤੇ ਉਹਨੇ ਕਿਹਾ ਵੀ ਜਿਹੜੇ ਕੇਸਾਂ ਦਾ ਮੇਰਾ ਕੇਸ ਜਿਹੜੇ ਆ ਕੇਸਾਂ ਸਵਾਸਾਂ ਦੇ ਨਾਲ ਮੇਰੀ ਸਿੱਖੀ ਨਿਭੂਗੀ, ਤੇ ਕਹਿੰਦਾ ਵੀ ਮੈਂ ਤੇਰਾ ਕੇਸ ਮੈਂ ਹੁਣੇ ਕੱਟਦਾ। ਤੇ ਕੇਸ ਨਹੀਂ ਕੱਟੇ ਗਏ ਤੇ ਖੋਪਰੀ ਸਣੇ ਹੀ ਕੇਸ ਜਿਹੜੇ ਸੀ ਲਾਹ ਦਿੱਤੇ ਗਏ ਤੇ ਕਿਹਾ ਹੁਣ ਦੱਸ ਤੇਰੇ ਕੇਸ ਕਿਵੇਂ ਨੇ। ਕਹਿੰਦੇ ਵੀ ਮੇਰੀ ਖੋਪੜੀ ਦੇ ਨਾਲ ਕੇਸ ਸੀ ਨਾ ਉਹਦੇ ਨਾਲ ਤਾਂ ਨੀ ਨਾ ਕੱਟੇ ਗਏ। ਤੇ ਪਹਿਲਾਂ ਉਹਨੇ ਕਿਹਾ ਵੀ ਮੈਂ ਜੁੱਤੀਆਂ ਮਾਰ ਕੇ ਤੇਰੇ ਕੇਸ ਜਿਹੜਾ ਉਡਾ ਦਿਆਂਗਾ। ਤੇ ਸਹਿਜ ਸੁਭਾਅ ਸਾਧੂ ਬੋਲੇ, ਸਹਿਜ ਸੁਭਾਅ ਸਾਧ ਦਾ ਬੋਲਿਆ ਬਿਰਥਾ ਨਾ ਜਾ। ਭਾਈ ਤਾਰੂ ਸਿੰਘ ਨੌਜਵਾਨ 25 ਸਾਲ ਦੇ ਭਚੰਗੀ ਕਹਿੰਦਾ ਆ ਵੀ ਸੂਬਿਆ ਤੂੰ ਮੇਰਾ ਜੁੱਤੀ ਨਾਲ ਸਿਰ ਕੇਸ ਕਿਵੇਂ ਹਟਾਉਣੇ ਆ, ਮੈਂ ਤੈਨੂੰ ਆਪਣੀ ਜੁੱਤੀ ਦੀ ਨੋਕ ਅੱਗੇ ਲਗਾ ਕੇ ਅੱਗੇ ਦੋਸਤਾਂ ਨੂੰ ਲੈ ਕੇ ਜਾਊਂਗਾ। ਤੇ ਵਾਹਿਗੁਰੂ ਖੋਪਰੀ ਲੱਥਣ ਤੋਂ ਬਾਅਦ ਵੀ ਭਾਈ ਜੀ 22 ਦਿਨ ਜਿਉਂਦੇ ਰਹੇ ਆ
ਜੀ ਜੀ।
ਉਹਨਾਂ ਨੂੰ ਸਟਾ ਦਿੱਤਾ ਸੀ ਇੱਕ ਨਾਲੇ ਦੇ ਵਿੱਚ, ਖਾਲੀ ਦੇ ਵਿੱਚ, ਉੱਥੇ 22 ਦਿਨ ਜਿਉਂਦੇ ਰਹੇ ਆ ਭਾਈ ਸਾਹਿਬ। ਅਖੀਰ ਸੂਬੇ ਦਾ ਪਿਸ਼ਾਬ ਬੰਦ ਹੋਇਆ, ਖਾਲਸੇ ਨੇ ਕਿਹਾ ਹੁਕਮ ਦਿੱਤਾ ਕਿ ਭਾਈ ਤਾਰੂ ਸਿੰਘ ਦੀ ਜੁੱਤੀ ਦੇ ਸਿਰ ਤੇ ਲੱਗੇ। ਭਾਈ ਜਾ ਤਾਰੂ ਸਿੰਘ ਦੀਆਂ ਜੁੱਤੀਆਂ ਦਾ ਖਾਂਦਾ ਖਾਂਦਾ ਸੱਟਾਂ ਦੇ ਨਾਲ ਸੂਬਾ ਮਰਿਆ। ਤੇ 22ਵੇਂ ਦਿਨ ਭਾਈ ਸਾਹਿਬ ਨੂੰ ਜਦੋਂ ਦੱਸਿਆ ਕਿ ਭਾਈ ਸਾਹਿਬ ਸੂਬਾ ਚਲਾਣਾ ਕਰ ਗਿਆ, ਦੋਸਤਾਂ ਨੂੰ ਤੁਰ ਗਿਆ, ਅੱਛਾ ਅੱਛਾ, ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਕੇ ਤੇ ਉੱਥੇ ਭਾਈ ਸਾਹਿਬ ਨੇ ਵੀ ਸਵਾਸ ਆਪਣੇ ਪੂਰੇ ਕਰ ਦਿੱਤੇ। ਖੋਪਰੀ ਲੱਥੀ ਤੇ 22 ਦਿਨ ਜਿਉਂਦੇ ਰਹਿਣਾ ਇਹ ਇੱਕ ਹੱਥ ਦੀ ਨਿਸ਼ਾਨੀ ਆ। ਜਾਨ ਵਾਰ ਦੇਣੀ ਤਸੀਹੇ ਚੱਲ ਕੇ ਤੇ ਆਪਣਾ ਧਰਮ ਨਹੀਂ ਛੱਡਣਾ, ਧਰਮ ਦੇ ਉੱਪਰ ਹੱਠ ਦੇ ਨਾਲ ਕਾਇਮ ਰਹਿਣਾ, ਇਹ ਮਿਸਾਲ ਆ ਗੁਰੂ ਸਾਹਿਬ ਦੇ ਹੱਠੀਆਂ ਦੀ। ਤੇ ਅੱਗੇ ਜਪੀਆਂ ਹਾਂਜੀ ਬੋਲੋ,
ਜਪ
ਜਿਹਨਾਂ ਨੇ ਪ੍ਰਭੂ ਦਾ ਨਾਮ ਜਪਿਆ। ਨਾਮ ਜਪਣਾ ਸੌਖਾ ਕੰਮ ਨਹੀਂ ਹੈਗਾ, ਹੱਠ ਤੋਂ ਬਿਨਾਂ ਨਹੀਂ ਜਪਿਆ ਜਾ ਸਕਦਾ। ਗੁਰੂ ਨਾਨਕ ਸਾਹਿਬ ਤੇ ਕਹਿੰਦੇ ਨੇ ਆਖਾਂ ਜੀਵਾਂ ਵਿਸਰੇ ਮਰ ਜਾਓ, ਮੈਂ ਜੇ ਆਖਾਂ ਰੱਬ ਦਾ ਨਾਂ ਤੇ ਉਹ ਮੇਰਾ ਜੀਵਨ ਵਿੱਚ ਗਿਣਿਆ ਜਾਂਦਾ, ਜਿਹੜਾ ਮੈਂ ਜਿਸ ਸਮੇਂ ਮੈਂ ਨਹੀਂ ਆਖਦਾ ਉਹ ਮੇਰਾ ਮੌਤ ਦੇ ਸਮਾਨ ਆ, ਪਰ ਆਖਣ ਔਖਾ ਸੱਚਾ ਨਾਉ। ਤੇ ਇਹ ਔਖਾ ਕਾਰਜ ਹੈ ਰੱਬ ਦਾ ਨਾਂ ਲੈਣਾ, ਹੱਠ ਤੋਂ ਬਿਨਾਂ ਇਹ ਨਹੀਂ ਲਿਆ ਜਾ ਸਕਦਾ। ਸੋ ਜਿਨ੍ਹਾਂ ਹੱਠੀਆਂ ਨੇ ਜਪੀਆਂ ਨੇ ਜਪਣ ਵਾਲਿਆਂ ਨੇ ਤਪੀਆਂ, ਜਿਨ੍ਹਾਂ ਨੇ ਤਪੱਸਿਆ ਕੀਤੀ ਹੈ, ਤਪੱਸਿਆ ਕਰਨਾ, ਕਿਰਤ ਕਰਨੀ ਵੀ ਤਪੱਸਿਆ ਕਰਨੀ ਹੈ, ਇਮਾਨਦਾਰ ਰਹਿਣਾ ਵੀ ਤਪੱਸਿਆ ਕਰਨੀ ਹੈ, ਪ੍ਰਭੂ ਦਾ ਸਿਮਰਨ ਕਰਨਾ ਵੀ ਤਪੱਸਿਆ ਕਰਨੀ ਹੈ, ਸੇਵਾ ਕਰਨਾ ਵੀ ਤਪੱਸਿਆ ਕਰਨੀ ਹੈ, ਕਿਸੇ ਨੂੰ ਵਿਦਿਆ ਦੇਣੀ ਵੀ ਤਪੱਸਿਆ ਆ, ਹਰ ਪ੍ਰਕਾਰ ਇਹ ਗੁਰੂ ਘਰ ਦੇ ਵਿੱਚ ਪ੍ਰਵਾਨ ਹੈ। ਉਹ ਤਪੀਆਂ ਨਹੀਂ ਜਿਹੜੇ ਘਰ ਬਾਰ ਪਰਿਵਾਰ ਛੱਡ ਕੇ ਮਾਓ ਪੀਓ ਕਿਰਤ ਕਮਾਵਣ ਟੱਬਰ ਰੋਵਣ ਤਾਂ ਹੀ, ਨਾ ਹੋਏ ਕਾਜੀ, ਨਾ ਹੋਏ ਮੁੱਲਾ, ਨਾ ਹੋਏ ਪੇਸਕ, ਤੇ ਉਹ ਕਿਸੇ ਪਾਸੇ ਵੀ ਨਹੀਂ, ਘਰ ਬਾਰ ਛੱਡ ਕੇ ਜੰਗਲਾਂ ਪਹਾੜਾਂ ਵਿੱਚ ਚਲੇ ਗਏ ਜੀ। ਅਸੀਂ ਤਪੀਏ ਬਣ ਗਏ ਆ, ਅਸੀਂ ਤਪੱਸਿਆ ਕਰਦੇ ਆ, ਉਸ ਤਪੱਸਿਆ ਨੂੰ ਗੁਰਮਤ ਦੇ ਵਿੱਚ ਪ੍ਰਵਾਨ ਨਹੀਂ। ਗੁਰਮਤ ਦੀ ਤਪੱਸਿਆ ਉਹੀ ਹੈ ਵੀ ਗ੍ਰਿਸਤ ਵਿੱਚ ਰਹਿ ਕੇ ਗ੍ਰਿਸਤ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਹੋਇਆਂ ਵੀ ਆਪਣੇ ਧਰਮ ਦੇ ਉੱਪਰ ਕਾਇਮ ਰਹਿਣਾ, ਇਹ ਵੀ ਤਪੱਸਿਆ ਹੈ, ਇਹ ਗੁਰਮਤ ਦੇ ਵਿੱਚ ਪ੍ਰਵਾਨਿਤ ਹੈ, ਇਹੋ ਜਿਹੀ ਤਪੱਸਿਆ
ਜੀ। ਤੇ ਇੱਕ ਥੋੜੀ ਥੋੜੀ ਗੱਲਬਾਤ ਇਹਦੇ ਵਿੱਚ ਐਡ ਕਰਨਾ ਚਾਹਾਂਗਾ ਕਿ ਉਹ ਕਈ ਵਾਰੀ ਨਾ ਪਹਾੜਾਂ ਤੋਂ ਜੋਗੀ ਉੱਤਰ ਕੇ ਆਉਂਦੇ ਹੁੰਦੇ ਸੀਗੇ ਪੰਜਾਬ ਦੇ ਕਈ ਇਲਾਕਿਆਂ,
ਜੋਗੀ ਉੱਤਰ ਪਹਾੜੋਂ ਆਇਆ ਚਰਖੇ ਦੀ ਘੂਕ ਸੁਣ ਕੇ।
ਹਾਂਜੀ 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 ਉਹੀ ਮੈਂ ਇੱਥੇ ਹੀ ਗਾਣਾ ਚਾਹੁੰਦਾ ਹਾਂ ਕਿ ਉਹ ਸਾਡੇ ਪਿੰਡਾਂ ਲਾਗੇ ਨਾ ਪਿੱਛੇ ਪਹਾੜ ਸ਼ਿਵਾਲਿਕ ਦੀਆਂ ਪਹਾੜੀਆਂ ਸ਼ੁਰੂ ਹੋ ਜਾਂਦੀਆਂ ਉੱਥੇ ਆ ਜਾਂਦੇ ਨਾ, ਮੈਂ ਆਪਣੇ ਨਾਨਕਿਆਂ ਨੂੰ ਜਾਂਦਾ ਹੁੰਦਾ ਸੀ, ਰਾਹ ਦੇ ਵਿੱਚ ਇੱਕ ਪਿੰਡ ਆਉਂਦਾ ਤੇ ਬੜਵਾ ਬਘੌਰਾਂ ਤੇ ਉਹ ਮੈਂ ਦੇਖਿਆ ਸੱਜੇ ਹੱਥ ਜਾਂਦੇ ਵੀ ਉੱਥੇ ਨਾ ਧੂਣਾ ਵਲ ਰਿਹਾ ਆ ਤੇ ਧੂਣੇ ਦੇ ਕੋਲ ਨਾ ਮੋਟਰ ਦੇ ਉੱਤੇ ਮੋਟਰ ਦੇ ਤੌੜ ਦੇ ਵਿੱਚ ਨਾ ਜਿਹੜਾ ਤੌੜ ਹੁੰਦਾ ਨਾਲ ਥਾਂ ਖਾਲੀ ਉੱਥੇ ਧੂਣਾ ਬਲ ਰਿਹਾ ਪਾਥੀਆਂ ਦਾ ਤੇ ਉਹਦੇ ਮੂਹਰੇ ਇੱਕ ਨਾ ਜੋਗੀ ਬੈਠਾ ਆ ਮਤਲਬ ਆਪਣੇ ਆਪ ਨੂੰ ਭਭੂਤ ਲਾ ਕੇ ਤੇ ਮੈਂ ਰੁਕਿਆ ਮੈਂ ਕਿਹਾ ਉਹ ਕੀ ਹੋ ਰਿਹਾ ਬਈ ਮੈਂ ਪਹਿਲੀ ਵਾਰੀ ਦੇਖਿਆ ਸੀ ਉਦੋਂ ਮੈਂ 11ਵੀਂ 12ਵੀਂ ਚ ਪੜ੍ਹਦਾ ਹੋਵਾਂਗਾ ਉਹ ਕਹਿੰਦੇ ਜੀ ਇਹ ਕੋਈ ਜੋਗੀ ਨਾ ਬਹੁਤ ਦਿਨਾਂ ਤੋਂ ਤਪ ਕਰ ਰਿਹਾ ਤੇ ਮੈਂ ਕਿਹਾ ਤਪ ਤਾਂ ਕਰ ਰਿਹਾ ਬਈ ਤੁਹਾਡੇ ਪਿੰਡ ਆ ਕੇ ਕਿਉਂ ਕਰ ਰਿਹਾ ਉਹ ਕਹਿੰਦੇ ਜੀ ਪਤਾ ਨੀ ਕਿੱਥੋਂ ਆ ਗਿਆ ਤੇ ਸਾਡੇ ਪਿੰਡ ਦੀਆਂ ਬੀਬੀਆਂ ਕਹਿੰਦੇ ਪਾਥੀਆਂ ਦੇ ਆਈ ਆ ਪੀ ਉਹ ਕਹਿੰਦੇ ਕਰਨਾ ਉਹ ਉੱਥੇ ਬਾਲੀ ਜਾਂਦਾ ਹੁਣ ਬੀਬੀਆਂ ਰੋਜ਼ ਪਾਥੀਆਂ ਦੇਈ ਜਾਂਦੀਆਂ ਉਹ ਸਿਆਲ ਕੱਟ ਰਿਹਾ ਉੱਥੇ ਮੈਨੂੰ ਲੱਗਦਾ ਮੈਂ ਕਿਹਾ ਸਿਆਲ ਕੱਟ ਰਿਹਾ ਉਹ ਹਨਾ ਜਿੱਦਾਂ ਹੁਣ ਤੁਹਾਡੇ ਠੰਡ ਬਹੁਤ ਹੋਈ ਪਈ ਹਨਾ ਪੀ ਮੈਂ ਇਹ ਸੋਚ ਰਿਹਾ ਉਦੋਂ ਦਾ ਪੀ ਤਪ ਕਰਨਾ ਆ ਪੀ ਜਿੱਥੇ ਪਹਾੜ ਦੇ ਵਿੱਚ ਤੁਹਾਡਾ ਡੇਰਾ ਆ ਉੱਥੇ ਕਿਉਂ ਨੀ ਬਾਲਣ ਬਾਲ ਕੇ ਕਿਉਂਕਿ ਉੱਥੇ ਆਪ ਬਾਲਣ ਲਿਆਉਣਾ ਪੈਂਦਾ ਇੱਥੇ ਵੀ ਹੁਣ ਬੀਬੀਆਂ ਖਾਣ ਪੀਣ ਨੂੰ ਵੀ ਦੇ ਜਾਂਦੀਆਂ ਤੇ ਗ੍ਰਸਤਾਂ ਦੇ
ਨਹੀਂ ਉੱਥੇ ਵੇਖਣ ਵਾਲਾ ਕੋਈ ਨੀ ਇਹ ਤੇਰੇ ਵਿਖਾਉਣਾ ਆ ਵੇਖੋ ਮੈਂ ਤਪ ਕਰ ਰਿਹਾ ਤੇ ਉਹ ਗੱਲ ਇਹ ਹੈ ਨਾ ਵੀ ਇਸੇ ਵਾਸਤੇ ਇਹ ਗੁਰਮਤ ਦੇ ਵਿੱਚ ਇਹ ਮਨਾਹੀ ਆ ਹੋਏ ਅਤੀਤ ਗ੍ਰਸਤ ਤਜ ਫਿਰ ਉਹਨੂੰ ਕਹਿ ਘਰ ਮੰਗਣ ਜਾਈ ਰੋਟੀ ਖਾਣ ਲਈ ਉਹਨਾਂ ਦੇ ਕੋਲੋਂ ਹੀ ਮੰਗਦੇ ਆ ਉਹਨਾਂ ਤੇ ਪ੍ਰਭਾਵ ਪਾਉਣ ਲਈ ਉਹਨਾਂ ਨੂੰ ਡਰਾਉਣ ਲਈ ਉਹਨਾਂ ਦੀ ਸ਼ਰਧਾ ਬਚਾਉਣ ਲਈ ਹਾਂ ਤਪੱਸਿਆ ਦੇ ਢੋਂਗ ਰਚੇ ਜਾਂਦੇ ਆ ਹਾਂਜੀ ਇਹ ਜੰਗਲ ਦੇ ਵਿੱਚ ਵੀ ਕਰ ਸਕਦਾ ਉੱਥੇ ਵੀ ਸੁੱਕੀਆਂ ਲੱਕੜੀਆਂ ਹੈਗੀਆਂ ਸੀ ਗੋਹੇ ਦੇ ਦੀ ਅੱਗ ਨਾਲ ਹੀ ਤਪੱਸਿਆ ਜ਼ਿਆਦਾ ਨਹੀਂ ਸੀ ਹੋ ਸਕਦੀ ਤੇ ਨਹੀਂ ਸਹੀ ਵੀ ਗੱਲਾਂ ਹੁੰਦੀਆਂ ਨੇ ਦੇਖੋ ਮੈਂ 1968 ਦੇ ਵਿਚ ਮੇਰੀ ਡਿਊਟੀ ਲੱਗੀ, ਮੈਂ ਅਰਧ ਕੁੰਭੀ ਦੇ ਮੇਲੇ ਤੇ ਹਫਤਾ ਦੋ ਹਫਤੇ ਰਿਹਾ ਹਰਿਦੁਆਰ ਤੇ ਉਥੇ ਇਸ ਤਰ੍ਹਾਂ ਜੰਗਲ ਪਹਾੜ ਨੇ ਤੇ ਦੁਪਹਿਰ ਵੇਲੇ 10-11 ਕੁ ਵਜੇ ਓਹਨੂੰ ਛੇਤਰ ਲੰਗਰ ਨੂੰ ਛੇਤਰ ਕਹਿੰਦੇ ਆ ਤੇ ਉਹ ਉਥੋਂ ਕਈ ਸਾਧੂਆਂ ਨੇ ਆਉਣਾ ਛੇਤਰ ਵੱਖ ਵੱਖ ਤੇ ਲਾਈਨਾਂ ਲੱਗ ਕੇ ਉਹਨਾਂ ਨੇ ਇੱਕ ਬਾਰੀ ਜੀ ਦੇ ਵਿਚ ਅੰਦਰ ਬੈਠਾ ਹੋਣਾ ਬੰਦਾ ਓਹਨੇ ਦੋ ਰੋਟੀਆਂ ਦੇ ਉਪਰ ਸਬਜ਼ੀ ਪਾ ਕੇ ਤੇ ਲਾਈਨ ਦੇ ਵਿਚ ਆਉਂਦਿਆਂ ਨੂੰ ਫੜਾਈ ਜਾਣੀ ਆ ਗਾਂ ਤੁਰੇ ਜਾਣਾ ਆ ਤੇ ਤੁਰੇ ਤੁਰੇ ਜਾਂਦੇ ਸਾਧੂ ਨੇ ਉਹ ਰੋਟੀ ਖਾ ਕੇ ਗੰਗਲਾਂ ਚੋ ਗੰਗਾ ਚੋ ਪਾਣੀ ਦਾ ਬੁੱਕ ਪੀ ਕੇ ਤੇ ਉਹਨਾਂ ਨੇ ਫੇਰ ਤਪੱਸਿਆ ਕਰਨੀ ਜੰਗਲਾਂ ਨੂੰ ਚਲੇ ਜਾਣਾ ਤੇ ਗੁੱਡ ਲੱਕ ਟੂ ਦੈਮ ਉਹ ਕਰਨ ਸਾਨੂੰ ਕੋਈ ਤਕਲੀਫ਼ ਨੀ ਪਰ ਸਾਡੀ ਗੁਰਮਤ ਦੀ ਜਿਹੜੀ ਮਰਯਾਦਾ ਭਾਈ ਗੁਰਦਾਸ ਜੀ ਨੇ ਕਿਹਾ ਫਿਰ ਉਹਨੂੰ ਕਹਿ ਰੋਟੀ ਵਾਸਤੇ ਆਖਿਰ ਉਹ ਜਿਹੜਾ ਛੇਤਰ ਲੱਗਦਾ ਆ ਉੱਥੇ ਵੀ ਤੇ ਗ੍ਰਿਸਤੀ ਦੀ ਕਮਾਈ ਦਾ ਅਨਾਜ ਗਿਆ ਨਾ ਲੰਗਰ ਪੱਕਦਾ ਭਾਵੇਂ ਉਹ 8 ਪਹਿਰੀ ਦੋ ਰੋਟੀਆਂ ਹੀ ਖਾਂਦੇ ਆ ਉਹ ਵੀ ਗ੍ਰਿਸਤੀਆਂ ਦੇ ਘਰੋਂ ਹੀ ਗਈਆਂ ਨੇ ਫਿਰ ਹੋਏ ਅਤੀਤ ਗ੍ਰਿਸਤਾ ਚ ਫਿਰ ਉਹਨੂੰ ਕਹਿ ਘਰ ਮੰਗਣ ਜਾਈ ਫਿਰ ਉਹਨਾਂ ਦੇ ਘਰ ਤੁਸੀਂ ਮੰਗਣ ਜਾਂਦੇ ਹੋ ਉਹਨਾਂ ਨੂੰ ਭੈੜਾ ਦੱਸ ਕੇ ਆਪ ਤਪੱਸਵੀ ਤੇ ਅਤੀਤ ਬਣ ਕੇ ਜੰਗਲਾਂ ਨੂੰ ਜਾਂਦੇ ਹੋ ਫਰਜ਼ ਤੋਂ ਮੂੰਹ ਮੋੜਦੇ ਹੋ। ਗੁਰੂ ਅੰਗਦ ਸਾਹਿਬ ਜੀ ਨੇ ਇਸ ਬਾਰੇ ਇਉਂ ਕਿਹਾ ਕਿ ਦੇਂਦੇ ਸੁਰਗ ਨਾ ਲੈਂਦੇ ਸੁਰਗ ਦੇਂਦੇ ਨਰਕ ਵੇਖੋ ਇਹ ਟੰਗਾਣਾ ਭਈ ਤੁਸੀਂ ਉਹਨਾਂ ਗ੍ਰਿਸਤੀਆਂ ਦੇ ਪਾਸੋਂ ਰੋਟੀ ਖਾਂਦੇ ਹੋ ਉਹਨਾਂ ਤੋਂ ਸੇਵਾ ਕਰਾਉਂਦੇ ਹੋ ਤੇ ਉਹਨਾਂ ਨੂੰ ਕਹਿੰਦੇ ਹੋ ਕਿ ਤੁਸੀਂ ਪਾਪੀ ਹੋ ਨਰਕ ਜਾਓਗੇ ਤੇ ਤੁਸੀਂ ਉਹਨਾਂ ਦਾ ਦਾਨ ਲੈਣ ਵੇ ਕਹਿੰਦੇ ਅਸੀਂ ਸਵਰਗੇ ਜਾਵਾਂਗੇ ਹੈ ਧੱਕੇ ਵਾਲੀ ਗੱਲ ਤੇ ਵੇਖੋ ਇਹ ਟੰਗਾਣਾ। ਸੋ ਇਹ ਇਸ ਤਰ੍ਹਾਂ ਦੀ ਤਪੱਸਿਆ ਨੂੰ ਗੁਰਮਤਿ ਦੇ ਵਿੱਚ ਪ੍ਰਵਾਨਗੀ ਨੇ ਜਿਹਨਾਂ ਨਾਮ ਜਪਿਆ ਜਿਹਨਾਂ ਨੇ ਫਿਰ ਪ੍ਰਭੂ ਦਾ ਨਾਮ ਜਪਿਆ ਹੈ ਤੇ ਭਗਤੀ ਕੀਤੀ ਹੈ ਤੇ ਵੰਡ ਛਕਿਆ ਨਾਮ ਜਪਣਾ ਜੋ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਨਾਮ ਜਪਣਾ ਇੰਨਾ ਸੌਖਾ ਨਹੀਂ ਆਖਣ ਔਖਾ ਸਾਚਾ ਨਾਮ ਤੇ ਵੰਡ ਕੇ ਛਕਣਾ ਆਪਣੀ ਚੀਜ਼ ਨੂੰ ਦੂਜਿਆਂ ਦੇ ਨਾਲ ਵੰਡਣਾ ਸ਼ੇਅਰ ਕਰਨਾ ਇਹ ਸੌਖਾ ਕੰਮ ਹੈ ਕੋਈ? ਅਸੀਂ ਤਾਂ ਸਗੋਂ ਦੂਜਿਆਂ ਦੇ ਵੀ ਖੋਹਨੇ ਆ ਸਾਡੀ ਆਪਾਂ ਪਿੰਡਾਂ ਦੇ ਵਿੱਚੋਂ ਕਿਹੜੀ ਮੈਂਟੈਲਿਟੀ ਵਿੱਚੋਂ ਆਏ ਆ ਜਿਵੇਂ ਸਾਗ ਤੋੜਨ ਵਾਲਿਆਂ ਨੇ ਸਾਬਤ ਕਰ ਦਿੱਤਾ ਜਿੱਥੇ ਕਿ ਸਭ ਕੁਝ ਮਿਲਦਾ ਕੁੱਕਰ ਚਲੋ ਕੁੱਕਰ ਤੇ ਉਹਨਾਂ ਨੇ ਦੇਣੇ ਸੀਗੇ ਤੇ ਉਹ ਸਾਗ ਤੋੜਨ ਵਾਲਿਆਂ ਨੂੰ ਉਹਨੇ ਹੋਕਾ ਥੋੜਾ ਦਿੱਤਾ ਜਿਵੇਂ ਪਿੰਡਾਂ ਦੇ ਵਿੱਚ ਆਪਾਂ ਹੁੰਦੇ ਸੀ ਨਾ ਪੁਰਾਣੇ ਸਮਿਆਂ ਚ ਖਰਬੂਜਿਆਂ ਦਾ ਵਾੜਾ ਆ ਖੇਤ ਦੇ ਵਿੱਚ ਖਰਬੂਜੇ ਲੱਗੇ ਉਹਨੂੰ ਵਾੜਾ ਕਹਿੰਦੇ ਸੀ ਤੇ ਉਹ ਜਦੋਂ ਮੁੱਕਣ ਤੇ ਆਉਣੇ ਤੇ ਖੁੱਲਾ ਕਰ ਦੇਣਾ ਵੀ ਲੈ ਜਾਓ ਵੀ ਜਿਹਨੂੰ ਹੱਥ ਆਉਂਦਾ ਆ ਕਚਰਾ ਕੋਈ ਪੱਕਾ ਕੋਈ ਅੱਧ ਪੱਕਾ ਤੇ ਤੋੜ ਲਓ ਅਸੀਂ ਫੇਰ ਇਹ ਵਾਹ ਦੇਣੀ ਆ ਜ਼ਮੀਨ ਮਤਲਬ ਉਜਾੜ ਦੇਣਾ ਖਲਵਾੜਾ ਇਸ ਤਰ੍ਹਾਂ ਦੀ ਕੋਈ ਉਸ ਸਰੋਂ ਦੇ ਸਾਗ ਦੇ ਮਾਲਕ ਗੋਰੇ ਨੇ ਇਹੋ ਜਿਹਾ ਤੇ ਕੋਈ ਹੋਕਾ ਦਿੱਤਾ ਨਹੀਂ ਸੀ ਤੇ ਉੱਥੇ ਆਪਾਂ ਦੇਖੋ ਨਾ ਸਾਡਾ ਵੀ ਕਮਾਦ ਆ ਨਾਲ ਦਾ ਵੀ ਕਮਾਦ ਆ ਸਾਡੀ ਮੈਂਟੈਲਿਟੀ ਆ ਵੀ ਨਾਲ ਦੇ ਕਮਾਣ ਦੇ ਵਿੱਚ ਉਹ ਗੰਨਾ ਭੰਨ ਕੇ ਆਪਣੇ ਚ ਬਹਿ ਕੇ ਚੋਪਣਾ ਸਾਡੇ ਵੀ ਮਕਾਈ ਜਵਾਰ ਦਾ ਖੇਤ ਹੈ ਦੂਜੇ ਦਾ ਵੀ ਆ ਦੂਜੇ ਦੀ ਛੱਲੀ ਭੰਨ ਕੇ ਆਪਣੇ ਚ ਲੈ ਆਉਣੀ ਇਹ ਮੈਂਟੈਲਿਟੀ ਹੈ ਮਨੁੱਖ ਦੀ ਪਰ ਇਸ ਦੇ ਉਲਟ ਗੁਰੂ ਸਾਹਿਬ ਨੇ ਕਿਹਾ ਵੀ ਆਪਣੇ ਪਾਸੋਂ ਵੰਡਣਾ ਲੋਕਾਂ ਦੇ ਨਾਲ ਸੋ ਇਸ ਲਈ ਇਹ ਵੀ ਔਖਾ ਕੰਮ ਹੈ ਪਰ ਗੁਰੂ ਦੇ ਸਿੱਖ ਅੱਜ ਵੇਖੋ ਕਰੋਨੇ ਦੇ ਸਮੇਂ ਦੇ ਵਿੱਚ ਵੀ ਥਾਂ ਥਾਂ ਦੇਸਾਂ ਪ੍ਰਦੇਸਾਂ ਦੇ ਵਿੱਚ ਹਸਪਤਾਲਾਂ ਚ ਗੁਰਦੁਆਰਿਆਂ ਵਿੱਚ ਲੰਗਰ ਲੱਗੇ ਹੋਏ ਨੇ ਅੱਜ ਵੀ ਤੇ ਇਹ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਉਹ 25 ਸਾਲ ਦਾ ਪਚੰਗੀ ਖੇਤੀ ਕਰਕੇ ਭਾਈ ਤਾਰੂ ਸਿੰਘ ਰਾਤ ਬਰਾਤੇ ਹਕੂਮਤ ਤੋਂ ਚੋਰੀ ਜਾਨ ਦੀ ਬਾਜੀ ਲਾ ਕੇ ਵੀ ਉਹ ਭੁੱਖੇ ਸਿੰਘਾਂ ਨੂੰ ਜੰਗਲ ਦੇ ਵਿੱਚ ਲੰਗਰ ਛਕਾਉਂਦਾ ਜਿਹੜੇ ਕਿ ਆਜ਼ਾਦੀ ਦੀ ਖਾਤਰ ਜ਼ਾਲਮ ਰਾਜ ਨੂੰ ਖਤਮ ਕਰਨ ਲਈ ਸਿਰਾਂ ਤੇ ਖੱਪਣ ਬੰਨ ਕੇ ਤੁਰੇ ਹੋਏ ਨੇ ਸੋ ਇਹ ਸੌਖਾ ਕੰਮ ਆਮ ਦੁਨੀਆਂ ਵਾਲੇ ਨਹੀਂ ਕਰ ਸਕਦੇ ਇਹ ਗੁਰੂ ਦੇ ਸਿੱਖਾਂ ਵਾਸਤੇ ਇਹਨੂੰ ਕਰਨ ਦਾ ਹੁਕਮ ਹੈ ਵੰਡ ਕੇ ਛਕਣ ਦਾ ਕਿ ਇਹ ਵੀ ਅੱਗੋ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਤ੍ਰੈ ਮੁਖੀ ਸੰਖੇਪਤਾ ਸਹਿਤ ਇਹ ਬਿਆਨ ਹੈ ਇਹ ਵਿਆਖਿਆ ਹੈ ਗੁਰੂ ਨਾਨਕ ਦੇ
ਤਾਸ਼ਪੁਰ ਸੁਲਤਾਨਪੁਰ ਲੋਧੀ ਤੋਂ 10 ਕਿਲੋਮੀਟਰ ਤੇ ਉਹਨਾਂ ਨੇ ਮੈਨੂੰ ਜ਼ਿਕਰ ਕੀਤਾ ਕਹਿੰਦੇ ਵੀ ਸਾਡੇ ਲਾਗੇ ਨਾ ਇੱਕ ਪਿੰਡ ਹੈ ਡੱਲਾ ਤੇ ਗੁਰੂ ਕਾ ਡੱਲਾ ਉਹਨੂੰ ਕਹਿੰਦੇ ਨੇ ਤੇ ਉੱਥੇ ਨਾ ਆਪਾਂ ਜਾਣਾ ਭਾਜੀ ਤੁਹਾਨੂੰ ਲੈ ਕੇ ਜਾਣਾ ਉੱਥੇ ਬੌਲੀ ਸਾਹਿਬ ਹੈ ਤੇ ਮੈਂ ਅਸੀਂ ਕਦੇ ਸੁਣਿਆ ਨਹੀਂ ਸੀਗਾ ਓਨੈਸਟਲੀ ਮੈਂ ਤੁਹਾਨੂੰ ਦੱਸਾਂ ਮੈਂ ਬਹੁਤਾ ਪੜ੍ਹਿਆ ਨਹੀਂ ਸੀ ਉਹਦੇ ਜਦੋਂ ਉੱਥੇ ਗਏ ਨਾ ਮੈਂ ਬੜਾ ਹੈਰਾਨ ਹੋਇਆ ਤੇ ਉਹ 5ਵੇਂ ਪਾਤਸ਼ਾਹ ਜੀ ਨੇ ਉੱਥੇ ਬੌਲੀ ਲਗਵਾਈ ਸੀਗੀ ਤੇ ਉਹ ਇੱਕ ਸਿੱਖਾਂ ਦਾ ਬਹੁਤ ਵੱਡਾ ਅਧਿਆਤਮਕ ਸੈਂਟਰ ਰਿਹਾ ਹੈ ਔਰ ਫਿਰ ਬਾਅਦ ਦੇ ਵਿੱਚੋਂ 6ਵੇਂ ਪਾਤਸ਼ਾਹ ਦਾ ਵਿਆਹ ਵੀ ਉੱਥੇ ਕੀਤਾ ਉਤੋਂ ਦੀ ਲੜਕੀ ਨਾਲ ਮਾਤਾ ਦਮੋਦਰੀ ਜੀ ਨਾਲ, ਮਤਲਬ ਇੰਨਾ ਕ ਉਹ ਪ੍ਰਭਾਵ ਸੀਗਾ। ਤੁਸੀਂ ਵੀ ਗਏ ਹੋਣੇ ਸ਼ਾਇਦ ਜਾਂ ਮਿਲਿਆ ਮੌਕਾ ਤੁਹਾਨੂੰ ਉੱਥੇ ਜਾਣ ਦਾ?
ਮੈਂ ਐਰਕਾ ਸੀਗਾ, ਪ੍ਰਚਾਰਕਾਂ ਦਾ ਉੱਥੇ ਇਕੱਠ ਸੀਗਾ ਤੇ ਉੱਥੇ ਮੈਂ ਵੀ ਗਿਆ ਸੀਗਾ।
ਹਾਂਜੀ, ਥੋੜਾ ਜਿਹਾ ਉਹਦਾ ਬਾਰੇ ਦੱਸੋ ਵੀ ਉੱਥੇ ਮਤਲਬ ਜਿਹੜੇ ਕਿੰਨੇ ਕਾਫੀ ਜਪ ਤਪ ਕੀਤਾ ਗਿਆ, ਕਾਫੀ ਸਿੱਖ ਹੋਏ ਨੇ ਉੱਥੋਂ ਜਿਨ੍ਹਾਂ ਨੇ?
ਹਾਂਜੀ, ਉਹ ਤੇ ਉੱਥੋਂ ਦੇ 72 ਮੁਖੀ ਸਿੱਖ ਹੋਏ ਨੇ ਤੇ ਤੁਹਾਨੂੰ ਜਿਆਦਾ ਪਤਾ ਆ। ਤੇ ਤੁਸੀਂ ਬਰੀਫਲੀ ਦੱਸ ਦਿਓ ਵੀ ਆਪਣਾ ਟਾਈਮ ਨਾ ਮੁੱਕ ਜੇ, ਆਪਾਂ ਪੈਰਾਗ੍ਰਾਫ ਪੂਰਾ ਕਰ ਲੈਣਾ।
ਹਾਂਜੀ ਹਾਂਜੀ, ਮੈਂ ਹਾਂਜੀ ਇਹੀ ਸਾਂਝੀ ਕਰ, ਮੈਂ ਕਿਉਂਕਿ ਜਾ ਕੇ ਆਇਆ ਉੱਥੇ ਤੇ ਉਹ ਪੰਜ ਚੌਥੇ ਪਾਤਸ਼ਾਹ ਤੋਂ ਲੈ ਕੇ, ਉਹ ਸਤਲੁਜ ਦੇ ਕੰਢੇ ਆ ਤੇ ਬੜਾ ਰਮਣੀਕ ਜਗ੍ਹਾ ਆ ਉਹ। ਤੇ ਉਥੋਂ ਪਿੰਡ ਡੱਲੇ ਚ ਨਾ, ਜਿਦਾਂ ਉਹਨਾਂ ਦੇ ਪੰਜਵੇਂ ਪਾਤਸ਼ਾਹ ਦੇ ਚੌਥੇ ਪਾਤਸ਼ਾਹ ਸਿੱਖ ਸੀਗੇ ਤੇ ਪੰਜਵੇਂ ਪਾਤਸ਼ਾਹ ਨੇ ਉੱਥੇ ਬੋਲੀ ਲਗਵਾ ਕੇ ਨਾ, ਜਿਹੜੇ ਗੁਰੂ ਸਾਹਿਬ ਦੇ ਕੋਲ ਐਡਵਾਂਸ ਸਟੇਜ ਤੇ ਆ ਜਾਂਦੇ ਸੀ, ਪਹੁੰਚ ਜਾਂਦੇ ਸੀ, ਉਹਨਾਂ ਨੂੰ ਥੋੜੇ ਸਮੇਂ ਵਾਸਤੇ ਉੱਥੇ ਭੇਜ ਦਿੰਦੇ ਸੀ। ਤੇ ਕਹਿੰਦੇ ਵੀ ਉਥੋਂ ਦੇ 72 ਸਿੱਖ ਹੋਏ ਨੇ ਜਿਨ੍ਹਾਂ ਨੇ ਮਤਲਬ ਗੁਰੂ ਸਾਹਿਬ ਦੀ ਰਹਿਨਮਾਈ ਦੇ ਵਿੱਚ ਉਹਨਾਂ ਨੇ ਆਪਣਾ ਅਧਿਆਤਮਕ ਸਫ਼ਰ, ਸਿੱਖੀ ਸਫ਼ਰ ਪੂਰਾ ਕੀਤਾ ਆ। ਤੇ ਫਿਰ ਇੰਨਾ ਕੁ ਉਸ ਇਲਾਕੇ ਦੇ ਉੱਤੇ ਮਹਾਰਾਜ ਦੀ ਮਿਹਰ ਸੀ ਜਾਂ ਗੁਰਬਾਣੀ ਇੰਨੀ ਚੱਲਦੀ ਸੀ ਕਿ ਜਿਹੜੇ ਰਾਹ ਦੇ ਵਿੱਚ ਨਾ ਸਤਲੁਜ ਦੇ ਕੰਢੇ ਕੰਢੇ ਟ੍ਰੇਡਰ ਵਣਜਾਰੇ ਆਉਂਦੇ ਹੁੰਦੇ ਸੀ, ਕਈ ਮੁਸਲਮਾਨ ਉੱਥੇ ਹੀ ਟਿਕ ਗਏ ਸੀਗੇ ਗੁਰੂ ਦੇ ਸਿੱਖ ਬਣ ਕੇ। ਤੇ ਫਿਰ ਉਹਨਾਂ ਪਿੰਡਾਂ ਦੇ ਵਿੱਚੋਂ ਹੀ ਮੇਰਾ ਖਿਆਲ ਨਾਰਾਇਣ ਦਾਸ ਉਹਨਾਂ ਦੀ ਬੇਟੀ ਦਾ ਵੀ ਉਹਨਾਂ ਨੇ ਰਿਸ਼ਤਾ ਕੀਤਾ ਸੀ। ਸੋ ਕਿੱਡਾ ਮਹਾਨ ਜਗ੍ਹਾ ਹੋਏਗੀ, ਜ਼ਰੂਰ ਜਾ ਕੇ ਦੇਖ ਕੇ ਆਉਣਾ ਕਿ ਉੱਥੇ ਨਾਮ ਜਪਿਆ ਗਿਆ, ਬਹੁਤ ਜ਼ਿਆਦਾ ਨਾਮ ਜਪਿਆ ਗਿਆ, ਗੁਰੂ ਦੇ ਸਿੱਖ ਉੱਥੇ ਬਹੁਤ ਹੋਏ ਨੇ। ਤੇ ਇੱਕ ਜਗ੍ਹਾ ਸੀ, ਸੈਂਟਰ ਸੀ ਜਿੱਥੇ ਮਤਲਬ ਗੁਰੂ ਸਾਹਿਬ ਨੇ ਪਾਣੀ ਦੀ ਬੋਲੀ ਲਵਾ ਕੇ ਉੱਥੇ ਐਸਟੈਬਲਿਸ਼ ਕੀਤਾ। ਖੈਰ ਇਹ ਅਰਦਾਸ ਦੇ ਵਿੱਚ ਉਹ ਜਪੀਏ ਵੀ ਆ ਜਾਂਦੇ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਗਾਈਡੈਂਸ ਦੇ ਵਿੱਚ ਨਾਮ ਜਪਿਆ। ਜੀ ਤਾ ਜੀ ਅੱਗੇ ਚਲੀ।
ਉਹ ਗੁਰੂ ਸਾਹਿਬਾਨ, ਗੁਰੂ ਸਾਹਿਬਾਨ ਤੇ ਦੇਖੋ ਜੀ ਲੋਕਾਂ ਜੀਆਂ ਜਨਤਾ ਦੀ ਤੇ ਮਨੁੱਖਤਾ ਦੀ, ਕਿਉਂਕਿ ਸਭੇ ਜੀ ਸਮਾਲ ਆਪਣੀ ਮਿਹਰ ਕਰ ਉਹਨਾਂ ਵਾਸਤੇ, ਪਸ਼ੂ ਪੰਛੀ ਵੀ ਮਨੁੱਖਾਂ ਵਾਂਗ ਮਹੱਤਵਪੂਰਨ ਸਮਝੇ ਜਾਂਦੇ ਤੇ ਇਹਨਾਂ ਦੀ ਪਾਣੀ ਦੀ ਲੋੜ ਵਾਸਤੇ ਤਲਾਅ ਲਾਉਣੇ, ਜਿਨ੍ਹਾਂ ਨੂੰ ਅੱਜ ਆਪਾਂ ਧਾਰਮਿਕ ਸ਼ਰਧਾ ਦੇ ਅਧੀਨ ਸਰੋਵਰ ਕਹਿੰਦੇ ਆ, ਸਰੋਵਰ ਉਸ ਆਰ ਨੇ ਢਾਬਾ ਬਣਾਉਣੀਆਂ, ਖੂਹ ਲਵਾਉਣੇ ਤੇ ਬੌਲੀਆਂ। ਬੌਲੀ ਸ਼ਾਇਦ ਬਹੁਤੇ ਲੋਕਾਂ ਨੂੰ ਨਾ ਪਤਾ ਹੋਵੇ ਵੀ ਇਹ ਉਹ ਖੂਹ ਹੁੰਦਾ ਹੈ ਵੀ ਜਿਹਦੇ ਇੱਕ ਪਾਸਿਓਂ ਪੌੜੀਆਂ ਰਾਹੀਂ ਵੀ ਤੁਸੀਂ ਪਾਣੀ ਤੱਕ ਪਹੁੰਚ ਸਕਦੇ ਹੋ, ਜਾ ਕੇ ਉੱਥੋਂ ਪਾਣੀ ਬੁੱਕ ਨਾਲ ਪੀ ਸਕਦੇ ਹੋ, ਬਾਲਟੀ ਬਰਤਨ ਭਰ ਕੇ ਪੌੜੀਆਂ ਚੜ ਕੇ ਲਿਆ ਸਕਦੇ ਹੋ, ਤੇ ਉਧਰੋਂ ਉੱਪਰੋਂ ਖੂਹ ਵੀ ਵੇਡਾ ਵੇਡਿਆ ਹੋਇਆ, ਵਰਕਿੰਗ ਵੈਲ ਹਲਟ ਜਿਹੜਾ ਉਹ ਵੀ ਉਹ ਤੇ ਚੱਲ ਸਕਦਾ, ਉਹਨੂੰ ਬੌਲੀ ਕਿਹਾ ਜਾਂਦਾ। ਤੇ ਉਹ ਧਾਰਮਿਕ ਲੋਕ, ਅਮੀਰ ਲੋਕ, ਸੇਠ ਆਦਿਕ ਜੰਗਲਾਂ ਵਿੱਚ ਰਾਹ ਖਾਵਾਂ ਤੇ ਖੂਹ ਤੇ ਬੌਲੀਆਂ ਜਿਹੜੀਆਂ ਉਹ ਲਾਇਆ ਕਰਦੇ। ਉਹਦਾ ਗਾਣਾ, ਉਹਦਾ ਇੱਕ ਗੀਤ ਵੀ ਹੈ ਨਾ ਯਮਲੇ ਜੱਟ ਦਾ, ਜੰਗਲ ਦੇ ਵਿੱਚ ਖੂਹ ਲਵਾ ਦੇ ਉੱਤੇ ਰਖਾ ਦੇ ਡੋਲ, ਧਰਮੀਆਂ ਬੋਲ ਬੋਲ ਅੱਲਾ ਦੇ ਬੋਲ, ਇਸ ਤਰ੍ਹਾਂ ਦਾ ਕੋਈ ਗੀਤ ਸੁਣਦੇ ਹੁੰਦੇ ਸੀ, ਬੋਲ ਸਾਈਂ ਦੇ ਬੋਲ। ਤੇ ਉਹ ਸੋ ਇਸ ਤਰ੍ਹਾਂ ਆਪਾਂ ਚਲੀਏ ਜੇ ਵੰਡ ਕੇ ਛਕਣਾ ਤੇ ਦੇਗ ਚਲਾਈ ਲੰਗਰ। ਵੇਖੋ 18ਵੀਂ ਸਦੀ ਵਿਚ ਵੀ ਜਦੋਂ ਕਿਤੇ ਕਦੀ ਕਤਾਈ ਲੁੱਟ ਦਾ ਮਾਲ ਜਾਂ ਕੋਈ ਹੱਥ ਆਇਆ ਹੈ ਤੇ ਲੰਗਰ ਸਿੰਘਾਂ ਨੇ ਤਿਆਰ ਕਰਨਾ ਤੇ ਭੁੱਖੇ ਨੇ ਭਾਵੇਂ ਕਈਆਂ ਦਿਨਾਂ ਦੇ ਲੰਗਰ ਤਿਆਰ ਕਰਕੇ ਅਰਦਾਸ ਕਰਕੇ ਨਗਾਰੇ ਤੇ ਚੋਟ ਲਾਉਣੀ ਆ ਵੀ ਕੋਈ ਨੇੜੇ ਤੇੜੇ ਸੁਣਦਾ ਭੁੱਖਾ ਲੋੜਵੰਦ ਆਵੇ ਤੇ ਲੰਗਰ ਛਕੇ, ਤੇ ਉੱਥੇ ਭਾਵੇਂ ਕੋਈ ਦੁਸ਼ਮਣ ਫੌਜ ਦਾ ਸਿਪਾਹੀ ਹੈ ਤੇ ਭਾਈ ਕੋਈ ਕਿਸੇ ਧਰਮ ਨੂੰ ਮੰਨਣ ਵਾਲਾ ਹੈ, ਉਹਨੂੰ ਭਰਾਵਾਂ ਵਾਂਗ ਸਮਝ ਕੇ ਸੇਮ ਪੰਗਤ ਵਿੱਚ ਲਗਾ ਕੇ ਤੇ ਲੰਗਰ ਆਪ ਆਪਣੇ ਨਾਲ ਛਕਾਇਆ ਜਾਂਦਾ ਸੀ। ਸੋ ਇਹਨੂੰ ਕਹਿੰਦੇ ਦੇਗ ਚਲਾਉਣੀ। ਤੇ ਤੇਗ ਬਾਈ ਜ਼ੁਲਮ ਦਾ ਖਾਤਮਾ ਕਰਨ ਵਾਸਤੇ ਸ਼ਸਤਰਬੱਧ ਹੋ ਕੇ ਜ਼ਾਲਮ ਦਾ ਟਾਕਰਾ ਕਰਨਾ, ਉਸ ਜ਼ੁਲਮ ਨੂੰ ਖਤਮ ਕਰਨਾ ਜਾਂ ਜ਼ੁਲਮ ਕਰਨ ਤੋਂ ਰੋਕਣਾ, ਇਹਨੂੰ ਕਹਿੰਦੇ ਤੇਗ ਬਾਈ। ਤੇ ਵੇਖ ਕੇ ਡਿੱਟ ਕੀਤਾ। ਅੱਛਾ, ਕਿਸੇ ਦੇ ਔਗੁਣਾਂ ਨੂੰ ਨਜ਼ਰ ਅੰਦਾਜ਼ ਕਰਨਾ, ਕਿਸੇ ਦੀਆਂ ਗਲਤੀਆਂ ਨੂੰ ਹਉ ਪਰੇ ਕਰ ਦੇਣਾ, ਕਿਸੇ ਨੂੰ ਸਿਰ ਤੋਂ ਪਾਣੀ ਲੰਘਦਾ ਵੇਖ ਕੇ ਹੀ ਫੇਰ ਉਹਨੂੰ ਸਮਝਾਉਣਾ ਜਾਂ ਉਹਨੂੰ ਸਖਤੀ ਨਾਲ ਰੋਕਣਾ, ਇਹ ਵੱਖਰੀ ਗੱਲ ਆ। ਪਰ ਆਪਾਂ ਦੇਖੋ ਸਾਨੂੰ ਆਪਣੇ ਮੰਜੇ ਥੱਲੇ, ਆਪਣੀ ਪੀੜੀ ਥੱਲੇ ਜਿਹੜਾ ਆ ਉਹਦਾ ਕੂੜਾ ਨਹੀਂ ਦੀਦਾ, ਦੂਜੇ ਦੀ ਪੀੜੀ ਦੇ ਥੱਲੇ ਅਸੀਂ ਮਤਲਬ ਮਾਂਜੇ ਦੀ ਥਾਂ ਡਾਂਗ ਫੇਰ ਕੇ ਉਹਦੇ ਚਾਰੇ ਪਾਵੇ ਤੋੜਨ ਤੱਕ ਜਾਂਦੇ ਹਾਂ। ਆਪਣਾ ਔਗਣ ਸਾਨੂੰ ਨਹੀਂ ਦੀਦਾ, ਦੂਜੇ ਦੇ ਔਗਣ ਨੂੰ ਅਸੀਂ ਕਿੰਨਾ ਭੰਡਦੇ ਹਾਂ। ਸਾਰਾ ਮੀਡੀਆ ਜਿਹੜਾ ਆ ਇਹ ਨਿੰਦਿਆ ਤੇ ਔਗਣ ਲੱਭਣ ਤੇ ਭੈੜੀਆਂ ਖਬਰਾਂ ਲੱਭਣ ਤੇ ਹੀ ਲੱਗਿਆ ਹੋਇਆ ਰਾਤ ਦਿਨ। ਤੇ ਉੱਥੇ ਕਤਲ ਹੋ ਗਿਆ, ਉੱਥੇ ਰੇਪ ਹੋ ਗਿਆ, ਉੱਥੇ ਉਧਾਲਾ ਹੋ ਗਿਆ, ਉੱਥੇ ਦੰਗੇ ਭੜਕ ਪਏ, ਉੱਥੇ ਉਹ ਹੋ ਗਿਆ।
ਤਾਜੀ ਇੱਕ ਮਿੰਟ, ਜਿਹੜਾ ਤੁਸੀਂ ਆ ਐਗਜ਼ਾਮਪਲ ਦੇ ਰਹੇ ਇਹ ਤਾਂ ਚਲੋ ਬਾਹਰਲੀਆਂ ਗੱਲਾਂ ਦੇ ਰਹੇ ਨਾ, ਪਰ ਇਹ ਸਾਡੀ ਕੌਮ ਦੇ ਵਿਚ ਆਪਾਂ ਇਹਨੂੰ ਛੱਡ ਨਹੀਂ ਰਹੇ ਦੇਖ ਕੇ ਅਨਡਿੱਠ ਕਰਨਾ। ਆਪਾਂ ਗੁਰਦੁਆਰੇ ਜਾਈਦਾ, ਅਸੀਂ ਕੀ ਕਰ ਰਹੇ ਹਾਂ, ਅਸੀਂ ਭਾਈਆਂ ਦੀਆਂ ਗਲਤੀਆਂ, ਪ੍ਰਚਾਰਕਾਂ ਦੇ ਅੱਖਰਾਂ ਦੇ ਇੱਧਰ ਉੱਧਰ ਬੋਲ ਹੋ ਜਾਣਾ, ਹਨਾ। ਤੇ
ਉਹ ਗਲਤਾਂ ਸੁਣੋ, ਆਪਾਂ ਗੱਲ ਪੂਰੀ ਕਰ ਲਈਏ, ਬਹੁਤ ਹਨਾ ਜੇ ਵਿਸਤਾਰ ਜਾਈਏ। ਤੁਸੀਂ ਇੰਟਰਵਿਊ ਤੁਸੀਂ ਹੈਗੇ ਹੋ ਐਂਕਰ ਕੀ ਉਹਨੂੰ ਕਹਿੰਦੇ ਨੇ, ਤੇ ਮੈਂ ਹੈਗਾ, ਤੁਸੀਂ ਮੈਨੂੰ ਸੱਦਿਆ, ਤੁਸੀਂ ਮੇਰੇ ਨਾਲ ਜ਼ਿਆਦਾ ਤੁਸੀਂ ਲੋਕਾਂ ਨੂੰ ਦੱਸਦੇ ਹੋ।
ਮੈਂ ਤਾਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਵੀ ਇਹ ਗੁਰਦੁਆਰੇ ਚ ਵੀ ਅਨਡਿੱਠ ਕਰਨਾ ਦੱਸਿਆ ਕਿ ਬਾਹਰ ਹੀ ਦੱਸਿਆ ਅਨਡਿੱਠ ਕਰਨਾ ਵੀ।
ਉਹ ਗੱਲ ਤਾਂ ਸੁਣੋ, ਮਸਕੀਨ ਜੀ ਨੇ ਇੱਕ ਵਾਰੀ ਕਿਹਾ ਸੀਗਾ, ਉਹ ਕਹਿੰਦਾ ਵੀ ਬੰਦਾ ਚਾਹੁੰਦਾ ਵੀ ਮੈਂ ਸਾਰੀ ਦੁਨੀਆਂ ਨੂੰ ਸੁਧਾਰ ਦੇਣਾ, ਫੇਰ ਉਹਨੂੰ ਥੋੜਾ ਜਿਹਾ ਵੱਡਾ ਹੁੰਦਾ ਪਰ ਵੀ ਸਾਰੀ ਦੁਨੀਆਂ ਸੁਧਰਨੀ ਔਖੀ ਆ, ਮੈਂ ਆਪਣੇ ਮੁਲਕ ਨੂੰ ਸੁਧਾਰ ਦੇਣਾ। ਮੈਂ ਵੀ ਨਾ 30 ਸਾਲਾਂ ਦੀ ਉਮਰ ਦੇ ਵਿੱਚ ਇਉਂ ਸੋਚਦਾ ਹੁੰਦਾ ਸੀ ਵੀ ਮੈਂ ਹੇਠਲੀ ਉੱਤੇ ਲਿਆ ਦੇਣੀ ਆ। ਤੇ ਉਹ ਫੇਰ ਹੌਲੀ ਹੌਲੀ ਫੇਰ ਕਹਿੰਦਾ ਵੀ ਨਹੀਂ, ਉਹ ਨਹੀਂ ਦੇਸ਼ ਨਹੀਂ, ਮੈਂ ਆਪਣੇ ਸੂਬੇ ਚ ਸੁਧਾਰ ਦਊਂਗਾ। ਉਥੋਂ ਕਰਦਾ ਕਰਦਾ ਕਹਿੰਦਾ ਮੈਂ ਆਪਣੇ ਪਿੰਡ, ਤੇ ਤੀਜਾ ਕਹਿੰਦਾ ਨਹੀਂ ਮੈਂ ਆਪਣੇ ਟੱਬਰ ਨੂੰ ਸੁਧਾਰਾਂ, ਫੇਰ ਕਹਿੰਦਾ ਨਹੀਂ ਮੈਂ ਆਪਣੀ ਘਰਵਾਲੀ ਨੂੰ ਠੀਕ ਕਰਨਾ, ਇਹਨੂੰ ਸਿੱਧਿਆਂ ਕਰਨਾ। ਤੇ ਉਹ ਫਿਰ ਜਦੋਂ ਘਰਵਾਲੀ ਵੀ ਅੱਗੋਂ ਵੇਲਣਾ ਵਿਖਾਉਂਦੀ ਹੈ ਤੇ ਫੇਰ ਨਾ ਗੁਰਦੁਆਰੇ ਆ ਜਾਂਦਾ, ਕਹਿੰਦਾ ਚਲੋ ਭਾਈ ਦੇ ਜਾ ਕੇ ਰੋਬ ਝਾੜਦੇ ਆ, ਭਾਈ ਨੂੰ ਠੀਕ ਕਰਦੇ ਆ। ਤੇ ਉਹ ਭਾਈ ਜਿਹੜਾ ਵਿਚਾਰਾ ਟੱਬਰ ਪਾਲ ਰਿਹਾ ਹੁੰਦਾ, ਮਜਬੂਰ ਹੁੰਦਾ ਆ, ਉਹ ਤਾਂ ਵੱਖਰੀ ਗੱਲ ਕਰਦਾ ਆ। ਤੇ ਉਹ ਹਾਂਜੀ ਹਾਂਜੀ ਸਰ ਜੀ, ਸਰ ਜੀ, ਹਾਂਜੀ ਹਾਂਜੀ ਕਹੀ ਜਾਂਦਾ, ਉਹ ਹਾਂਜੀ ਹਾਂਜੀ ਤੋਂ ਚੇਤੇ ਆ ਗਿਆ ਵੀ ਨਵਾਂ ਨਵਾਂ ਤੁਹਾਡੇ ਵਰਗਾ ਯੰਗ ਮੁੰਡਾ ਸੈਕਟਰੀ ਬਣ ਗਿਆ। ਤੇ ਭਾਈ ਸੀ ਚਿੱਟੀ ਦਾੜੀ ਵਾਲਾ ਪੁਰਾਣਾ, ਉਹਨੇ ਕਈ 71 ਵੇਖੇ ਹੋਏ ਸੀਗੇ, ਤੇ ਉਹ ਲੋਕਾਂ ਨੂੰ ਦੱਸਣ ਲਈ ਵੀ ਮੈਂ ਬੜਾ ਵਧੀਆ ਕੰਮ ਕਰਦਾ। ਕਹਿੰਦਾ ਭਾਈ ਸਾਹਿਬ ਜੀ, ਚਾਨਣੀ ਸਾਹਿਬ ਦੇ ਉੱਪਰ ਨਾ ਕਬੂਤਰਾਂ ਨੇ ਬੈਠਾ ਕੀਤੀਆਂ ਆ, ਤੇ ਘੱਟਾ ਪਿਆ, ਤੇ ਇਹਨਾਂ ਨੂੰ ਸਾਫ਼ ਕਰ ਦਿਓ। ਭਾਈ ਸਾਹਿਬ ਕਹਿੰਦੇ ਹਾਂਜੀ ਹਾਂਜੀ ਹਾਂਜੀ। ਤੇ ਉਹ ਹਫ਼ਤਾ ਕੁ ਬਾਅਦ ਵੇਖਿਆ ਵੀ ਪੰਡਾਲਾ ਉੱਥੇ ਹੀ ਆ ਅੰਚਾਂ ਦਾ। ਕਹਿੰਦਾ ਭਾਈ ਸਾਹਿਬ ਜੀ, ਮੈਂ ਆਪ ਜੀ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ, ਹਾਂਜੀ 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 ਹਾਂਜੀ। ਤੇ ਉਹ ਫੇਰ ਗੱਲ ਉੱਥੇ ਹੀ ਰਹੀ, ਤੇ ਕਹਿੰਦਾ ਭਾਈ ਸਾਹਿਬ ਔਖਾ ਹੋ ਗਿਆ ਨਾ, ਮੈਂ 71 ਮੈਂ ਮਾਲਕ ਏ, ਮੇਰਾ ਨੌਕਰ ਵੀ ਇਹਨੇ ਹੁਕਮੇ ਨੀ ਮੰਨਿਆ। ਤੇ ਉਹ ਕਹਿੰਦਾ ਭਾਈ ਸਾਹਿਬ ਮੈਂ ਕੋਈ ਕੁੱਤਾ ਜਿਹੜਾ ਭੌਂਕਦਾ? ਕਹਿੰਦੇ ਹਾਂਜੀ ਹਾਂਜੀ ਹਾਂਜੀ।
ਅੱਛਾ, ਹੁਣ ਗੱਲ ਚੱਲ ਰਹੀ ਸੀ ਤਾਇਆ ਜੀ ਵੀ ਦੇ
ਭਾਈ ਇੱਕ ਮਿੰਟ, ਮਤਲਬ ਵੀ ਉਹ ਦੇ ਗੱਲ ਤਾਂ ਸੁਣੋ ਨਾ, ਉਹ ਵੀ ਜਿਹੜੇ ਭਾਈ ਉਹ ਕਾਮਯਾਬ ਹੁੰਦੇ ਆ, ਤੇ ਜਿਹੜੇ ਮੇਰੇ ਵਰਗੇ ਮੂਰਖ ਹੁੰਦੇ ਆ, ਮੈਂ ਉਹਨਾਂ ਦਿਨਾਂ ਜੀ ਉਹ ਤਾਰਾ ਮਾਰਾ ਗੁਰਦੁਆਰਾ ਸ਼ੁਰੂ ਕੀਤਾ ਤੱਪੜ ਵਿਛਾ ਕੇ, ਤੇ ਇੱਥੇ ਨਾ ਤੇ ਸੰਗਤ ਸੀ ਤੇ ਨਾ ਕੋਈ ਤਨਖਾਹ ਜਾਂ ਕੋਈ ਸ਼ਬਦ ਭੇਟ ਦੀ ਗੱਲ ਹੀ ਕੋਈ ਨੀ, ਤੇ ਗੁਜ਼ਾਰਾ ਚਲਾਉਣ ਲਈ ਮੈਂ ਬੈਂਕ ਤੇ ਵੈਸਟ ਪੈਕ ਜੀ ਨੌਕਰੀ ਕਰਦਾ ਸੀ। ਤੇ ਜਿਹਨਾਂ ਨੇ ਭਾਈ ਭੂਈ ਵੇਖੇ ਸੀ, ਇੱਕ ਬੰਦਾ ਕਰਿਆ ਕਰੇ ਵੀ ਉਹ ਬਜ਼ੁਰਗ ਸੀ ਵਿਚਾਰਾ, ਸਵਰਗਾਂ ਚ ਵਾਸਾ ਹੋਵੇ, ਭਲਾ ਬੰਦਾ ਸੀ, ਪਰ ਉਹਨੇ ਭਾਈ ਮਾੜੇ ਵੇਖੇ ਸੀ। ਉਹ ਆਪਣੇ ਪਿੰਡ ਮੁਲਕ ਦੇ ਤੇ ਆਪਣੇ ਪਿੰਡ ਦੇ ਭਾਈ ਦੀਆਂ ਗੱਲਾਂ ਸੁਣਾਇਆ ਕਰੇ, ਤੇ ਉਹਨੂੰ ਤੇ ਹੁਣ ਮੈਨੂੰ ਯਾਦ ਨੀ ਰਿਹਾ ਮੈਂ ਕੀ ਮਿਸਾਲ ਦੇ ਕੇ ਚੁੱਪ ਕਰਾਇਆ। ਤੇ ਇੱਕ ਬੰਦਾ ਜੇ ਜੀਂਦਾ ਸੰਸਾਰ ਵਿੱਚ ਹੀ ਆ ਤੇ ਉਹਨੇ ਆਉਣਾ। ਤੇ ਹੁਣ ਇਹ ਆ ਵੀ ਜਿਹਨਾਂ ਨੇ ਭਾਈਆਂ ਨੇ ਗੁਰਦੁਆਰੇ ਤੇ ਟੱਬਰ ਪਾਲਣੇ, ਉਹਨਾਂ ਨੂੰ ਨਿਉਂ ਕੇ ਚੱਲਣਾ ਪੈਂਦਾ, ਪ੍ਰਬੰਧਕਾਂ ਅੱਗੇ ਸੰਗਤਾਂ ਅੱਗੇ ਵੀ ਹਾਂਜੀ ਹਾਂਜੀ ਕਰਨੀ ਪੈਂਦੀ ਹੈ। ਤੇ ਜਿਹਨੇ ਆਪਣੀ ਕਮਾਈ ਬਾਹਰੋਂ ਕਰਨੀ ਆ, ਗੁਜ਼ਾਰਾ ਗੁਰੂ ਦੀ ਕਿਰਪਾ ਨਾਲ ਉਹਦਾ ਬਾਹਰ ਆ, ਗੁਰੂ ਘਰ ਆਣ ਕੇ ਉਹਨੇ ਆਪਣਾ ਸਮਝ ਲਓ ਵੀ ਸੰਗਤਾਂ ਕੋਈ ਲੰਗਰ ਦੀ ਸੇਵਾ ਕਰਦਾ ਆ, ਕੋਈ ਪ੍ਰਬੰਧ ਦੀ ਸੇਵਾ ਕਰਦਾ ਹੈ, ਕੋਈ ਲੋਕਾਂ ਨੂੰ ਬਾਣੀ ਸੁਣਨ ਸੁਣਾਉਣ ਦੀ ਸੇਵਾ ਕਰਦਾ ਹੈ, ਤੇ ਸੇਵਾ ਹੀ ਆ ਨਾ। ਤੇ ਉਹਦੇ ਤੇ ਆਣ ਕੇ ਉਹ ਉੱਥੇ ਹੁੰਦਾ ਸੀ ਦਿੱਲੀ, ਭਾਈ ਜੈ ਸਿੰਘ ਗਿਆਨੀ ਤੇ ਮੈਂ ਤੇ ਫਲਾਣਾ ਸਿੰਘ ਜਾਂਦੇ ਹੁੰਦੇ ਸੀ, ਸਾਨੂੰ ਵੇਖ ਕੇ ਉਹ ਪਰਾਂ ਭੱਜ ਜਾਂਦਾ ਹੁੰਦਾ ਸੀ, ਸਾਨੂੰ ਐਂ ਅਸੀਂ ਕਰਦੇ ਹੁੰਦੇ ਸੀ, ਐਂ ਕਰਦੇ। ਉਹ ਇੱਕ ਐਤਵਾਰ, ਦੋ ਐਤਵਾਰ, ਚਾਰ ਐਤਵਾਰ, ਤੇ ਮੈਂ ਕਿਹਾ ਭਾਈ ਸਾਹਿਬ ਜੀ ਦਿੱਲੀ ਤੇ ਸਿਡਨੀ ਵਿੱਚ ਬਹੁਤ ਫਰਕ ਆ, ਜੈ ਸਿੰਘ ਤੇ ਗਿਆਨੀ ਸੰਤੋਖ ਸਿੰਘ ਜੀ ਬਹੁਤ ਫਰਕ ਆ। ਚਲੋ ਇਹੋ ਜਿਹੀ ਕੋਈ ਗੱਲ ਹੋਈ, ਉਸ ਤੋਂ ਬਾਅਦ ਉਹ ਬਹੁਤ ਕਹਿਣਾ ਹਟ ਗਏ।
ਚਲੋ ਗੱਲ ਪਾਸੇ ਚਲੀ ਗਈ। ਇਹ ਜਿਹੜੀ ਆਪਾਂ ਬਿਰਤੀ ਅਪਣਾ ਲਈ ਆ ਦੇਖ ਕੇ ਅਨਡਿੱਠ ਨਾ ਕਰਨ ਦੀ, ਠੀਕ ਹੈ, ਅਰਦਾਸ ਤਾਂ ਆਪਾਂ ਕਰ ਰਹੇ ਆ ਜੀ।
ਉਹ ਮੈਂ ਤੁਹਾਡੀ ਉਹੀ ਗੱਲ ਕਰਦਾ ਧਰਮ ਉਪਦੇਸ਼ਕ ਗ੍ਰੰਥ ਗੁਰੂ ਪੀਰ ਅਵਤਾਰ ਪੈਗੰਬਰ ਉਹੀ ਕੁਝ ਸਾਨੂੰ ਵਾਰ ਵਾਰ ਕਰਨ ਲਈ ਕਹਿੰਦੇ ਨੇ ਜੋ ਅਸੀਂ ਨਹੀਂ ਕਰਦੇ ਸਹਿਜ ਸੁਭਾਅ ਅਸੀਂ ਆਪਣੇ ਆਪ ਨਹੀਂ ਕਰਦੇ ਉਹੋ ਹੀ ਕੁਝ ਉਹ ਸਿੱਖਿਆ ਸਾਨੂੰ ਨਾ ਕਰਨ ਲਈ ਦਿੰਦੇ ਆ ਜੋ ਅਸੀਂ ਸਹਿਜ ਸੁਭਾਅ ਹੀ ਕਰਦੇ ਆ ਸਾਡਾ ਮਨ ਲੋਚੇ ਬੁਰਿਆਈਆਂ ਗੁਰ ਸ਼ਬਦ ਹੀ ਇਹ ਮਨ ਹੋੜੀ ਹੈ ਗੁਰੂ ਦੀ ਸ਼ਬਦ ਗੁਰੂ ਦੀ ਸਿੱਖਿਆ ਗੁਰੂ ਦੇ ਹੁਕਮ ਦੇ ਨਾਲ ਮਨ ਨੂੰ ਮਾੜੇ ਪਾਸੇ ਜਾਣ ਤੋਂ ਰੋਕਿਆ ਜਾਂਦਾ ਗੁਰੂ ਦੀ ਸਿੱਖਿਆ ਕੀ ਹੈ ਜਿੱਧਰ ਜੋ ਕੁਝ ਕਰਨ ਨੂੰ ਸਾਡਾ ਮਨ ਕਹਿੰਦਾ ਆ ਉਹ ਕੁਝ ਉਹ ਕਹਿੰਦਾ ਨਾ ਕਰੋ ਜੋ ਕੁਝ ਸਾਡਾ ਮਨ ਕਰਨ ਨੂੰ ਨਹੀਂ ਕਹਿੰਦਾ ਉਹ ਕੁਝ ਉਪਦੇਸ਼ ਸਾਨੂੰ ਦਿੰਦਾ ਗੁਰੂ ਦਾ ਸ਼ਬਦ ਭਾਈ ਇਹ ਕੰਮ ਕਰੋ ਇਸ ਲਈ ਸਿੱਖ ਨੇ ਅਰਦਾਸ ਦੇ ਵਿੱਚ ਦੁਹਰਾਈਆਂ ਇਹਨਾਂ ਗੱਲਾਂ ਨੂੰ ਕਿ ਆ ਗੁਰੂ ਦੀ ਸਿੱਖਿਆ ਤੇ ਚਲੋ ਤੇਗ ਬਾਈ ਦੇ ਕੇ ਅੰਡਿਟ ਕੀਤਾ ਅਸੀਂ ਦੂਜੇ ਦੇ ਔਗਣ ਨੂੰ ਭਾਲਦੇ ਆ ਉਹਨਾਂ ਨੂੰ ਪ੍ਰਚਾਰ ਕਰਦੇ ਆ ਅਸੀਂ ਆਪਣੇ ਔਗਣ ਨਹੀਂ ਵੇਖਦੇ ਤੇ ਉਹਨਾਂ ਨੂੰ ਫਿਰ ਜਿਹਨਾਂ ਨੇ ਆਹ ਕੁਝ ਕੰਮ ਕੀਤੇ ਕਿਹੜੇ ਕਿਹੜੇ ਪੰਜਾਂ ਪਿਆਰਿਆਂ ਚੌ ਸਾਹਿਬਜ਼ਾਦਿਆਂ ਚਾਰੀਆਂ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਤੇ ਵੇਖ ਕੇ ਡਿਟ ਕੀਤਾ ਉਹਨਾਂ ਨੂੰ ਕੀ ਕਿਹਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਇਹ ਵਾਹਿਗੁਰੂ ਬੁਲਾਇਆ ਗਿਆ ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਜਿਨ੍ਹਾਂ ਨੇ ਵੇਖ ਕੇ ਅਨਡਿਟ ਕੀਤਾ ਇਹ ਵੀ ਭਾਰੀ ਕਮਾਈ ਹੈ ਜਿਨ੍ਹਾਂ ਨੇ ਵੰਡ ਕੇ ਛਕਿਆ ਵੀ ਭਾਰੀ ਕਮਾਈ ਹੈ ਦੇਗ ਚਲਾਉਣ ਵਾਲੇ ਦੀ ਕਮਾਈ ਆ ਤੇਗ ਵਾਹੁਣ ਵਾਲੇ ਦੀ ਕਮਾਈ ਆ ਤਪੀਏ ਦੀ ਕਮਾਈ ਹੈ ਜਪੀਏ ਦੀ ਕਮਾਈ ਹੈ ਨਾਮ ਜਪਣ ਵਾਲੇ ਦੀ ਕਮਾਈ ਹੈ ਚਾਲੀਆਂ ਮੁਕਤਿਆਂ ਦੀ ਕੀ ਕਮਾਈ ਹੈ ਆਪਾਂ ਸਾਰਾ ਇਤਿਹਾਸ ਭਰਿਆ ਪਿਆ ਪੰਜਾਂ ਪਿਆਰਿਆਂ ਦੀ ਕੀ ਕੁਰਬਾਨੀ ਹੈ ਇਹ ਸਾਰਾ ਇਤਿਹਾਸ ਭਰਿਆ ਪਿਆ ਚੌ ਸਾਹਿਬਜ਼ਾਦਿਆਂ ਦੀ ਕੀ ਕੁਰਬਾਨੀ ਹੈ ਇਹ ਸਾਰਾ ਮਤਲਬ ਇਹਨਾਂ ਨੂੰ ਇੰਨੀ ਮਹਾਨਤਾ ਸਿੱਖੀ ਵਿੱਚ ਦਿੱਤੀ ਗਈ ਹੈ ਜਿਨ੍ਹਾਂ ਦਾ ਉੱਤੇ ਜ਼ਿਕਰ ਕੀਤਾ ਪੰਜ ਪਿਆਰੇ ਚਾਰ ਸਾਹਿਬਜ਼ਾਏ ਚਾਲੀ ਮੁਕਤੇ ਹੱਠੀ ਜਪੀ ਤਪੀ ਨਾਮ ਜਪਣ ਵਾਲੇ ਵਣ ਕੇ ਛਕਣ ਵਾਲੇ ਦੇਗ ਚਲਾਉਣ ਵਾਲੇ ਤੇਗ ਵਾਹੁਣ ਵਾਲੇ ਵੇਖ ਕੇ ਡਿਟ ਕੀਤੇ ਕਰਨ ਵਾਲੇ ਇਹਨਾਂ ਨੂੰ ਪਿਆਰੇ ਕਿਹਾ ਗਿਆ ਇਹਨਾਂ ਨੂੰ ਸਚਿਆਰੇ ਕਿਹਾ ਗਿਆ ਉਹਨਾਂ ਦੀ ਮਹਾਨ ਕਮਾਈ ਉਹਨਾਂ ਦੀ ਮਹਾਨਤਾ ਕੁਰਬਾਨ ਭਰੀ ਕੁਰਬਾਨੀ ਨੂੰ ਯਾਦ ਕਰਕੇ ਖਾਲਸਾ ਜੀ ਵਾਹਿਗੁਰੂ ਬੋਲੋ ਖਾਲਸੇ ਨੂੰ ਬੋਲਣ ਲਈ ਕਿਹਾ ਗਿਆ ਗੁਰੂ ਨਾਨਕ ਦੇ ਸਿੱਖਾਂ ਨੂੰ ਇਹ ਬੋਲਣ ਲਈ ਵਾਹਿਗੁਰੂ ਕਿਹਾ ਗਿਆ ਇਹ ਕਿਸੇ ਅਨਮਤੀ ਉੱਪਰ ਗੁਰੂ ਨਾਨਕ ਦੀ ਸਿੱਖਿਆ ਨੂੰ ਵਿਚਾਰਧਾਰਾ ਨੂੰ ਜੋ ਨਹੀਂ ਮੰਨਦਾ ਜੋ ਸਿੱਖ ਨਹੀਂ ਹੈ ਗੁਰੂ ਦਾ ਸਿੱਖ ਉਹਦੀ ਮਰਜ਼ੀ ਦੇ ਵਿਰੁੱਧ ਉਹਦੇ ਉੱਪਰ ਇਹ ਸਿੱਖਿਆ ਨਹੀਂ ਲੱਗ ਰਿਹਾ ਉਹਨੂੰ ਨਹੀਂ ਕਹਿ ਰਿਹਾ ਵੀ ਤੁਸੀਂ ਕਰੋ ਐਂ ਇਹ ਸਿੱਖਾਂ ਨੂੰ ਕਿਹਾ ਜਾ ਰਿਹਾ ਸਿੱਖ ਦੀ ਅਰਦਾਸ ਦੇ ਵਿੱਚ ਅੱਗੇ ਆਪਾਂ ਆਊਗੀ ਗੱਲ ਵੀ ਸਿੱਖ ਦੀ ਅਰਦਾਸ ਤੇ ਹੈਗੀ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ ਤੇ ਉਹ ਸਰਬੱਤ ਦਾ ਭਲਾ ਤੇ ਸਰਬੱਤ ਦਾ ਹੋਵੇ ਪਰ ਕੋਈ ਜੋ ਸਿੱਖੀ ਮਰਿਆਦਾਵਾਂ ਨੇ ਸਿੱਖੀ ਅਸੂਲ ਨੇ ਉਹ ਅਸੀਂ ਕਿਸੇ ਦੀ ਮਰਜ਼ੀ ਦੇ ਵਿਰੁੱਧ ਉਹਨੂੰ ਉਹਦੇ ਉੱਪਰ ਲੱਦਣ ਲਈ ਤਿਆਰ ਨਹੀਂ ਹੋਣਾ ਚਾਹੀਦਾ ਗੁਰੂ ਦਾ ਸਿੱਖ
ਬਿਲਕੁਲ ਤਾਂ ਜੀ ਮੈਂ ਥੋੜਾ ਜਿਹਾ ਹੋਰ ਵਾਧਾ ਇਹਦੇ ਵਿੱਚ ਕਰਨਾ ਬਣਦਾ ਕਿ ਜਿਹਨਾਂ ਨੇ ਮਤਲਬ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਕਿਉਂਕਿ ਜਿਹੜੇ ਜਿਹੜੀ ਦੇਗ ਚਲਾਉਣੀ ਹੈ ਉਹ ਤਾਂ ਹੈਗਾ ਲੰਗਰ ਦੀ ਤੁਸੀਂ ਦੱਸਿਆ ਤੇਗ ਵਹਾਉਣੀ ਮਤਲਬ ਲੜਨਾ ਮਤਲਬ ਜਿਹੜੇ ਧਰਮ
ਕੁਰਬਾਨੀ ਜ਼ੁਲਮ ਦੇ ਖਿਲਾਫ ਜ਼ੁਲਮ ਦੇ ਖਿਲਾਫ ਹਥਿਆਰਬੰਦ ਲੜਾਈ ਕਰਨੀ
ਉਹਨਾਂ ਹਥਿਆਰਬੰਦ ਲੜਾਈਆਂ ਦੇ ਵਿੱਚ ਤੇਗ ਵਹਾਉਣ ਦੇ ਵਿੱਚ ਜਾਂ ਇਹਨਾਂ ਸਾਰੇ ਦੇ ਵਿੱਚ ਜਿਹੜਾ ਸੈਕਰੀਫਾਈਸ ਜਾਂ ਜਿਹੜਾ ਬਲੀਦਾਨ ਦੇਣਾ ਪਿਆ ਉਹਨੂੰ ਦੇਖ ਕੇ ਅਨਡਿੱਠ ਕਰ ਦੇਣਾ ਇਗਨੋਰ ਕਰ ਦੇਣਾ ਵੀ ਜਿੰਨਾ ਹੋ ਗਿਆ ਨੁਕਸਾਨ ਮੈਨੂੰ ਕੋਈ ਪਰਵਾਹ ਨਹੀਂ ਮੈਂ ਆਪਣੇ ਧਰਮ ਦੇ ਲਈ ਖੜਾ ਇਹ ਵੀ ਆਪਾਂ ਥੋੜਾ ਜਿਹਾ ਜ਼ਿਕਰ ਕਰਨਾ ਬਣਦਾ
ਗੁੱਡ ਪੁਆਇੰਟ ਇਹ ਵੀ ਹੈ ਪਰ ਇਹ ਜਿਹੜੇ ਪ੍ਰਸੰਗ ਦੇ ਵਿੱਚ ਚੱਲ ਰਿਹਾ ਨਾ ਇਹ ਬਿਲਕੁਲ ਜੁੜਦੀ ਆ ਗੱਲ ਬਿਲਕੁਲ ਤੁਸੀਂ ਸਹੀ ਹੋ ਇਹਦੇ ਪ੍ਰਸੰਗ ਦੇ ਵਿੱਚ ਸਾਨੂੰ ਇਉਂ ਹੀ ਇਹਦਾ ਅਰਥ ਸੌਖੇ ਜੇ ਤਰੀਕੇ ਨਾਲ ਇਉਂ ਹੀ ਸਮਝ ਆਉਂਦੇ ਆ ਵੀ ਦੂਜੇ ਦੇ ਔਗੁਣਾਂ ਨੂੰ ਵੇਖ ਕੇ ਅਨਡਿੱਠ ਕਰਨਾ ਕਿਉਂਕਿ ਬਾਣੀ ਵੀ ਇਹ ਥਾਂ ਥਾਂ ਉਪਦੇਸ਼ ਦਿੰਦੀ ਨੇ ਗੁਣ ਅਵਗਣ ਹੈ ਸਭ ਵਿਖੇ ਇਹ ਬਿਧ ਜੰਤ ਨਾ ਕੋਏ ਇਹ ਨੀਤੀ ਦਾ ਗ੍ਰੰਥ ਆ ਤੇ ਗੁਰਬਾਣੀ ਦੇ ਵਿੱਚ ਆ ਤੇ ਗੁਣ ਕੀ ਉਹਨੂੰ ਕਹਿੰਦੇ ਨੇ ਹਮ ਅਵਗਣ ਆਪਣੇ ਆਪ ਨੂੰ ਔਗਣੀ ਸਮਝਣਾ ਔਗਣੀ ਭਰਿਆ ਸਰੀਰ ਹੈ ਕਿਉਂ ਸੰਤੋ ਨਿਰਮਲ ਹੋਏ ਹਮ ਸਭ ਅਵਗਣ ਮੈਂ ਗੁਣ ਨਹੀਂ ਕੋਈ ਕਿਉਂ ਕਰ ਕੰਤ ਮਿਲਾਵਾ ਹੋਈ ਤੇ ਗੁਰੂ ਦਾ ਤੇ ਪਰ ਲੋਕ ਅਵਗਣਾ ਕੀ ਬੰਨੇ ਗੰਠੜੀ ਲੋਕ ਜਿਹੜੇ ਨੇ ਉਹ ਗੰਢ ਬੰਨਦੇ ਨੇ, ਗਠੜੀ ਬੰਨਦੇ ਨੇ ਔਗੁਣਾਂ ਦੀ, ਔਗੁਣ ਇਕੱਠੇ ਕਰਦੇ ਨੇ, ਔਗੁਣ ਇਕੱਠੇ। ਪਰ ਗੁਣ ਨਾ ਵਿਆਹ ਜੇ ਕੋਈ, ਗੁਣ ਕੋਈ ਨੀ ਖਰੀਦਦਾ, ਗੁਣ ਕੋਈ ਨੀ ਅਪਣਾਉਂਦਾ ਤੇ ਗੁਣਾਂ ਨੂੰ ਕੋਈ ਨੀ ਧਾਰਨ ਕਰਦਾ। ਇਹ ਸੰਸਾਰ ਦੀ ਕਾਰ ਆ। ਤੇ ਗੁਰਬਾਣੀ ਕੀ ਕਹਿੰਦੀ ਆ ਸਾਨੂੰ? ਗੁਰਬਾਣੀ ਕਹਿੰਦੀ ਆ ਵੀ ਇਗਨੋਰ ਕਰੋ, ਅਣਡਿੱਠ ਕਰੋ ਉਹਨਾਂ ਨੂੰ। ਪਿਆਰ ਨਾਲ ਸੁਣ ਤਾਂ ਸਿੱਖਿਆ ਦੇ ਸਕਦੇ ਹੋ, ਤੁਸੀਂ ਕਹਿ ਸਕਦੇ ਹੋ, ਪ੍ਰੇਰ ਕਰ ਸਕਦੇ ਹੋ, ਪ੍ਰੇਰਨਾ ਕਰ ਸਕਦੇ ਹੋ, ਪਰ ਉਹਨਾਂ ਦੀ ਰੀਸ ਨਹੀਂ ਕਰਨੀ। ਉਹਨਾਂ ਦੀ ਰੀਸ ਕਰਕੇ, ਉਹਨਾਂ ਦੀ ਨਕਲ ਕਰਕੇ ਆਪ ਔਗਣਾ ਦੇ ਧਾਰਨੀ ਨਹੀਂ ਹੋਣਾ। ਆਪ ਕੀ ਹੋਣਾ? ਸਾਂਝ ਕਰੀਜੈ ਗੁਣਾ ਕੇਰੀ, ਸਾਂਝ ਗੁਣਾ ਦੀ ਪਾਉਣੀ ਹੈ। ਕਿਉਂਕਿ 100% ਦੀ ਕੋਈ ਬੰਦਾ ਮਾੜਾ ਨਹੀਂ ਹੁੰਦਾ, 100% ਕੋਈ ਬੰਦਾ ਚੰਗਾ ਨਹੀਂ ਹੁੰਦਾ। ਚੰਗੇ ਵਿੱਚ ਮਾੜੇ ਵੀ ਹੁੰਦੀਆਂ ਗੱਲਾਂ, ਮਾੜੇ ਵਿੱਚ ਚੰਗੀਆਂ ਵੀ ਹੁੰਦੀਆਂ। ਜਿਵੇਂ ਹੁਣ ਅਸੀਂ ਦੇਸੋਂ ਆਉਂਦੇ ਹਾਂ ਬਾਹਰ, ਕਿਰਤ ਕਮਾਈ ਦੇ ਨਾਲ, ਇਮਾਨਦਾਰੀ ਦੇ ਨਾਲ 5-7 ਸਾਲ ਕਰਕੇ ਆਪਾਂ ਆਪਣਾ ਆਰਥਿਕ ਤੌਰ ਤੇ ਸੁਧਾਰ ਲੈਂਦੇ ਹਾਂ, ਪ੍ਰਬੰਧ ਚੰਗਾ ਆ, ਪਰ ਇੱਥੇ ਵੀ ਮਾੜੀਆਂ ਗੱਲਾਂ ਹੈਗੀਆਂ ਨੇ। ਤੁਸੀਂ ਹੈਰਾਨ ਹੋਵੋਗੇ, ਮੈਂ 2 ਮਹੀਨੇ ਦੇ ਵਿਜ਼ਟਰ ਵੀਜ਼ੇ ਤੇ ਆਇਆ ਸੀ, 2 ਮਹੀਨੇ ਤੇ ਫਿਰ ਚੁਰ ਕੇ ਖੁਸ਼ੀ ਨਾਲ ਲੰਘ ਗਏ। ਫਿਰ ਮਜਬੂਰੀ ਸੀ, ਜਦੋਂ ਆਪਣਾ ਤਾਰਾ ਮਰਾ ਗੁਰਦੁਆਰਾ ਬਣਾਉਣ ਲਈ ਟਿਕਣਾ ਪਿਆ 5 ਮਹੀਨੇ, ਤੇ 5 ਮਹੀਨਿਆਂ ਦੇ ਵਿੱਚ ਕੋਈ ਕੰਮ ਨੀ। ਹਾਲਾਂਕਿ ਉਹ ਜੇ ਵੀ ਸਿੱਖ ਦੇ ਘਰ ਜਿਹੜੇ ਚਲੇ ਜਾਈਏ, ਪ੍ਰਸ਼ਾਦਾ ਪਾਣੀ, ਚਾਹ ਪਾਣੀ, ਆਓ ਜੀ ਬੈਠੋ ਜੀ, ਰਾਤ ਰਹਿਣਾ, ਸਭ ਵੱਲੋਂ ਮੋਸਟ ਵੈਲਕਮ ਸੀ। ਮੈਂ ਅੱਜ ਵੀ ਗੁਰੂ ਦੀ ਕਿਰਪਾ ਨਾਲ ਹੈਗਾ ਆ, ਤੇ ਇਹ ਤੇ ਹੈਗੀ ਸੀ, ਪਰ ਕੋਈ ਕਮਾਈ ਨੀ, ਕੋਈ ਕੰਮ ਨੀ, ਕੋਈ ਸਰ ਸੰਗਤ ਨਹੀਂ, ਤੇ ਸਾਰੀ ਦਿਹਾੜੀ ਬੰਦਾ ਕਰੇ ਕੀ? ਜੋ ਮੈਂ ਇੱਕ ਕਿਤਾਬ ਪੜ੍ਹ ਲਈ, ਤੁਹਾਡਾ ਸਾਹਿਬ ਭਲਾ ਕਰੇ, ਮਾੜੀ ਕਿਸਮਤ ਨੂੰ ਕਹਿ ਲੋ, ਇੱਥੇ ਨਾ ਬ੍ਰਿਸਬਨ ਦੇ ਆਰਚ ਬਿਸ਼ਪ ਦੀ ਅਗਵਾਈ ਹੇਠਾਂ ਇੱਕ ਕਮਿਸ਼ਨ ਬਣਾਇਆ ਸੀ ਆਸਟ੍ਰੇਲੀਆ ਸਰਕਾਰ ਨੇ, ਇਸ ਆਸਟ੍ਰੇਲੀਆ ਸਮਾਜ ਬਾਰੇ ਕੋਈ ਰਿਪੋਰਟ ਦਿਓ। ਉਹ ਚ ਇੱਕ ਬੀਬੀ ਵੀ ਸੀ, 3 ਮੈਂਬਰੀ ਕਮਿਸ਼ਨ ਸੀ, ਕੋਈ ਇੱਕ ਪ੍ਰੀਸਟ ਸੀ ਉਹਦਾ ਚੇਅਰਮੈਨ। ਉਹ ਸੀ, ਕਿਤਾਬ ਦਾ ਨਾਂ ਸੀ ਅੰਗਰੇਜ਼ੀ ਆਸਟ੍ਰੇਲੀਅਨਸ ਐਟ ਰਿਸਕ। ਉਹ ਮੈਂ ਕਿਤਾਬ ਸਾਰੀ ਪੜ੍ਹ ਲਈ, ਹਾਲਾਂਕਿ ਅੰਗਰੇਜ਼ੀ ਵੱਲੋਂ ਮੇਰਾ ਹੱਥ ਤੰਗ ਹੀ ਹੈ। ਉਹ ਤੇ ਵੱਖ ਵੱਖ ਚੈਪਟਰ ਸੀਗੇ, ਨਿਊ ਮਾਈਗ੍ਰੈਂਟਸ ਦਾ ਚੈਪਟਰ, ਟਰਾਂਸਜੈਂਡਰ ਦਾ ਚੈਪਟਰ, ਤੇ ਹੋਮੋ ਦਾ ਚੈਪਟਰ, ਬੇਰੁਜ਼ਗਾਰ ਦਾ ਚੈਪਟਰ, ਆਪਣਾ ਬਿਮਾਰਾਂ ਦਾ ਚੈਪਟਰ। ਉਹ ਇੰਨਾ ਆਸਟ੍ਰੇਲੀਆ ਸਮਾਜ ਦਾ ਇੰਨਾ ਮਾੜਾ ਪੱਖ ਦੱਸਿਆ ਸੀ ਇੱਕ, ਤੇ ਦੂਜਾ ਇਹ ਸੀਗਾ ਭਈ ਉਹ ਜਦੋਂ ਅਫਰੀਕਾ ਚੋਂ ਇਹ ਜ਼ਬਰਦਸਤੀ ਫੜ ਕੇ ਲਿਆਉਂਦੇ ਤੇ ਉਹਨਾਂ ਨੂੰ ਅਮਰੀਕਾ ਚ ਗੁਲਾਮਾਂ ਦੇ ਤੌਰ ਤੇ ਵੇਚਿਆ ਜਾਂਦਾ ਸੀ, ਤੇ ਉਹ 17ਵੀਂ ਪੀੜ੍ਹੀ ਇੱਕ ਬੰਦਾ ਹੁਣ ਮਰ ਗਿਆ ਵਿਚਾਰਾ, ਉਹ ਆਪਣੇ ਉਸ ਥਾਂ ਤੇ ਜਿੱਥੋਂ ਉਹਦਾ ਬਜ਼ੁਰਗ ਜਵਾਨੀ ਵਿੱਚ ਫੜ ਕੇ ਲਿਆਂਦਾ ਸੀ, ਤੇ ਉਹ 17ਵੀਂ ਪੀੜ੍ਹੀ ਹੋ ਗਈ ਸੀ ਅਮਰੀਕਾ ਚ, ਤੇ ਉਹ ਉਸ ਮੁਲਕ ਚ ਉਹਨੇ ਜਾ ਕੇ ਵੇਖਿਆ। ਉਹ ਇੱਕ ਉਹਨੇ ਨਾਵਲ ਲਿਖਿਆ ਸੀ, ਉਸ ਨਾਵਲ ਤੇ ਡਾਕੂਮੈਂਟਰੀ ਮੂਵੀ ਵੀ ਬਣੀ ਸੀ। ਉਹ ਮੂਵੀ ਦੇ ਮੈਂ ਕੁਝ ਹਿੱਸੇ ਵੇਖ ਲਏ, ਤੇ ਉਹ ਪੜ੍ਹ ਲਿਆ ਮੈਂ ਨਾਵਲ, ਤੇ ਮੈਂ ਆਸਟ੍ਰੇਲੀਆ ਦੇ ਚੋਂ ਤੰਗ ਆ ਕੇ, ਤੇ ਮੈਂ ਸਭ ਕੁਝ ਰੋਕਦਿਆਂ ਰਗਦਿਆਂ 30 ਮਈ ਨੂੰ ਬਿਨਾਂ ਵੀਜ਼ੇ ਤੋਂ ਉਹ ਵੀਜ਼ਾ ਦੇਣ ਵਾਲੀ ਲੇਡੀ ਨਿਊਜ਼ੀਲੈਂਡ ਦਾ ਵੀਜ਼ਾ ਲੈਣ ਗਿਆ, ਉਹਨੇ ਮੈਨੂੰ ਨਾ ਕਰਤੀ ਵੀਜ਼ਾ ਦੇਣ ਤੋਂ। ਮੈਂ ਚੜੇ ਘੋੜੇ ਸਵਾਰ ਗਿਆ ਸੀ ਵੀ ਮੈਨੂੰ ਵੀਜ਼ਾ ਮਿਲ ਜਾਣਾ, ਇੰਡੀਅਨ ਪਾਸਪੋਰਟ ਸੀ ਮੇਰੇ ਕੋਲ, ਮੂੰਹ ਹੀ ਮੇਰਾ ਦਾੜੀ ਤੇ ਮੂੰਹ ਵੀ ਇੱਕੋ ਰੰਗ ਦੇ ਹੁੰਦੇ ਸੀ ਉਸ ਵੇਲੇ, ਤੇ ਮੈਂ ਉਹਨੇ ਮੈਨੂੰ ਵੀਜ਼ੇ ਤੋਂ ਨਾ ਕਰਤੀ ਲੇਡੀ ਨੇ, ਤੇ ਮੈਂ ਉਹ ਕਾਊਂਟਰ ਦੇ ਅੰਦਰ ਸੀ, ਮੈਂ ਬਾਹਰ, ਮੈਂ ਉਹਦੀ ਵੱਲ ਜਿਹੜੀ ਵਿੰਗੀ ਹੋ ਚੁੱਕੀ ਉਂਗਲ, ਇਹ ਨੀ ਦੂਜੀ ਉਂਗਲ, ਖੱਬੇ ਹੱਥ ਵਾਲੀ ਉਂਗਲ ਕਰਕੇ ਕਿਹਾ, ਮੈਂ ਕਿਹਾ ਟੁਮਾਰੋ ਆਈ ਐਮ ਗੋਇੰਗ ਟੂ ਆਕਲੈਂਡ, ਸਟੇ ਦੇਅਰ 1 ਵੀਕ ਐਂਡ ਆਈ ਵਿਲ ਸੀ ਹੂ ਇਜ਼ ਗੋਇੰਗ ਟੂ ਸਟੋਪ ਮੀ।
ਅੱਛਾ,
ਉਹ ਹੱਕੀ ਬੱਕੀ ਜੀ ਮੇਰੇ ਵਾਲੇ ਅੱਖੇ, ਲੋਕ ਹੀ ਮਿੰਨਤਾਂ ਕਰਦੇ, ਮੈਂ ਉਹਨੂੰ ਦਬਕੇ ਮਾਰ ਕੇ ਆ ਗਿਆ, ਤੇ ਉਹ ਥੱਲੇ ਆਣ ਕੇ ਕਾਂਟਾ ਦੇ ਦਫ਼ਤਰ ਚ ਰਿਸੈਪਸ਼ਨਿਸਟ ਕੁੜੀ ਨੂੰ ਮੈਂ ਕਿਹਾ ਵੇਖ ਅੱਜ ਤੋਂ ਟੇਮ ਕੱਢ। ਉਹਨਾਂ ਦਿਨਾਂ ਚ ਨਾ ਮੈਂ ਜਦੋਂ ਮੂੰਹ ਤੇ ਦਾੜੀ ਇੱਕੋ ਜਿਹੇ ਹੁੰਦੇ ਨਾ, ਉਦੋਂ ਮੈਂ ਜ਼ਿਆਦਾ ਦਲੇਰ ਹੁੰਦਾ ਸੀ, ਤੇ ਉਹ ਅਕਲ ਵੀ ਜ਼ਿਆਦਾ ਸੀ ਉਦੋਂ ਮੇਰੇ ਕੋਲ, ਹੁਣ ਤੇ ਹੌਲੀ ਹੌਲੀ ਘੱਟਦੀ ਜਾਂਦੀ ਹੈ ਨਾ, ਤੇ ਵੈਸੇ ਮੈਂ ਚਲਾਕ ਹੋ ਗਿਆ ਮੈਂ ਵੈਸੇ ਅੱਗੇ ਨਾਲ, ਅਕਲ ਨਹੀਂ ਵਧੀ
ਜੀ। ਆਪਾਂ ਨੂੰ ਜਾਣਾ ਪੈਣਾ ਕਿਉਂਕਿ ਗੱਜਣ ਵਾਲਾ ਬਾਈ ਜੀ ਵੀ ਆ ਰਹੇ, ਪਰ ਆਪਾਂ ਇਹਨੂੰ ਫਿਨਿਸ਼ ਕਰੀਏ,
ਕੋਈ ਨੀ ਬਸ ਮੁਕਾ ਲਈਏ। ਤੇ ਉਹ ਫੇਰ ਮੈਂ ਉਹਨੂੰ ਕਿਹਾ ਕੱਢ ਟਿਮ ਕੱਢ ਲਈ, ਮੈਂ ਕਿਹਾ ਇੱਥੇ ਨਿਊਜ਼ੀਲੈਂਡ ਵਾਲਾ ਪੇਜ ਕੱਢ, ਜੁਲਾਈ ਨੂੰ ਵਾਪਸ ਆਉਣਾ ਪਿਆ। ਚਲੋ ਐਨੀ ਹਾਊ ਆਪਾਂ ਕਿੱਥੇ ਸੀ ਹੁਣ? ਓਹਦੇ ਪੈਰਾਗ੍ਰਾਫ ਪੂਰਾ ਕਰ ਲਿਆ ਸੀ,
ਉਹ ਕਰ ਲਿਆ, ਹੁਣ ਆਪਾਂ ਅਗਲੇ ਹਫਤੇ ਕਰਨਾ ਇਸ ਤੋਂ ਅਗਲਾ ਪੈਰਾਗ੍ਰਾਫ ਨਾ।
ਟਾਈਮ ਤਾਂ ਭਾਵੇ ਡੇਢ ਘੰਟੇ ਦੀ ਬਜਾਏ ਤੁਸੀਂ ਨਾ, ਆਪਾਂ ਅੱਜ ਇੱਕ ਘੰਟਾ ਲਾਇਆ ਨਾ,
ਹਾਂਜੀ ਹਾਂਜੀ,
ਟਾਈਮ ਤਾਂ ਭਾਵੇ ਤੁਸੀਂ ਅੱਧਾ ਪੌਣਾ ਘੰਟਾ ਰੱਖ ਲੋ, ਹਰ ਵੀਕ ਰੱਖੋ, ਕੋਸ਼ਿਸ਼ ਕਰੋ।
ਓਕੇ ਜੀ, ਠੀਕ ਹੈ, ਓਕੇ ਤਾਜ, ਸ਼ੁਕਰਾਨਾ,
ਚੰਗਾ ਜੀ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ
ਫਤਿਹ ਜੀ। ਸੋ ਮਿੱਤਰ ਪਿਆਰਿਓ, ਤਾਇਆ ਜੀ ਦੇ ਸੁਨੇਹੇ ਬਹੁਤ ਆਏ ਨੇ, ਸੰਦੀਪ ਰਾਏ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਵਧੀਆ, ਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਕਹਿੰਦੇ ਨੇ ਜੰਗਲ ਵਿਚ ਖੂਹ ਲਵਾ ਉੱਤੇ ਲਵਾ ਦੇ ਡੋਲ, ਸਕੀਆ ਨਾਮ ਹਰੀ ਦਾ ਬੋਲ, ਬਹੁਤ ਸੋਹਣਾ ਜੀ, ਸ਼ੁਕਰਾਨਾ। ਮਹਿੰਦਰ ਸਿੰਘ ਹੰਸ ਬ੍ਰੈਮਟਨ ਕੈਨੇਡਾ ਤੋਂ ਕਹਿੰਦੇ ਬਹੁਤ ਸੋਹਣੀ ਡਿਸਕਸ਼ਨ ਚੱਲ ਰਹੀ ਹੈ। ਦਲਵੀਰ ਹਲਵਾਰ ਵੀ ਜੀ, ਕੀ ਹਾਲ ਚਾਲ ਹੈ ਜੀ? ਹਾਂਜੀ, ਸਮੈਤੇ ਗੁਰਦੁਆਰੇ ਦੀ ਘਟਨਾ ਜਿਹੜੀ ਹੈ ਉਹ ਫਿਰ ਸੁਣਾਵਾਂਗੇ ਕਿਤੇ, ਪਰ ਬਹੁਤ ਬਹੁਤ ਧੰਨਵਾਦ। ਸੁਖਦੀਪ ਸਿੰਘ ਮਿੱਠਾਪੁਰੀ ਆ ਪ੍ਰੋਗਰਾਮ ਸ਼ਾਮਲ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਗੁਰਿੰਦਰ ਸਿੰਘ ਕਹਿ ਰਹੇ ਨੇ ਕਿ ਵੀਰ ਜੀ ਭਾਰਤ ਦੀ ਆਜ਼ਾਦੀ ਵਿਚ ਸਭ ਤੋਂ ਵੱਧ ਸ਼ਹੀਦੀਆਂ ਸਿੱਖਾਂ ਨੇ ਦਿੱਤੀਆਂ, ਪਰ ਜਦੋਂ ਗੱਲ ਆਈ ਆਜ਼ਾਦੀ ਦੀ ਤੇ ਮੁਸਲਿਮ ਲੀਡਰਾਂ ਨੇ ਪਾਕਿਸਤਾਨ ਬਣਾ ਲਿਆ ਉਸ ਜਗ੍ਹਾ ਤੇ ਜਿਹੜਾ ਇਲਾਕਾ ਸਿੱਖ ਰਾਜ ਦਾ ਸੀ। ਬਿਲਕੁਲ ਸਹੀ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਸਿੱਖਾਂ ਨੇ ਹੁਣ ਵੀ ਆਪਣੇ ਕਾਇਮ ਰੱਖਣ ਲਈ ਆਵਾਜ਼ ਉਠਾਉਣ ਨੂੰ ਅੱਤਵਾਦ ਕਹਿ ਦਿੱਤਾ ਜਾਂਦਾ ਹੈ, ਇਸ ਤੇ ਕੀ ਵਿਚਾਰ ਨੇ? ਇਹ ਕਰਾਂਗੇ ਜੀ ਗੱਲਬਾਤ। ਤੇ ਜਗਵੀਰ ਸਿੰਘ ਢਿੱਲੋਂ ਵੀ ਪ੍ਰੋਗਰਾਮ ਚ ਆਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਅਵਤਾਰ ਸਿੰਘ ਸੰਧੂ ਕਹਿੰਦੇ ਚੱਕੀ ਚੱਲੋ ਫੱਟੇ ਜੀ। ਰਾਜਵਿੰਦਰ ਖੱਕ ਕਹਿ ਰਹੇ ਨੇ ਕਿ ਵਿੰਗੀ ਉਂਗਲ ਕਰਕੇ ਬਚਾ ਰਹਿ ਗਿਆ, ਨਹੀਂ ਤਾਂ ਘਰਦੇ ਨੇ ਤਾਇਆ ਜੀ ਨੂੰ ਫੌਜ ਚ ਭਰਤੀ ਕਰਵਾ ਦੇਣਾ ਸੀ। ਠੀਕ ਹੈ ਜੀ, ਤੇ ਈਮੇਲ ਦੇ ਜ਼ਰੀਏ ਇਕਬਾਲ ਪੈਣੀ ਵਾਲੇ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾਈ ਹੈ ਬੰਡਾ ਵਰਗ ਤੋਂ, ਤੇ ਕਹਿੰਦੇ ਮੈਂ ਇੱਥੇ ਆਇਆ ਤੇ ਮੈਨੂੰ ਪਤਾ ਲੱਗਾ ਕਿ ਵਰਗ ਨਾਮ ਜਿਹੜਾ ਜਰਮਨ ਦਾ ਆ, ਜਿਸ ਤਰ੍ਹਾਂ ਪੁਰ ਜਿਹੜਾ ਆ ਉਹ ਪੰਜਾਬੀ ਆ, ਇਸ ਕਰਕੇ ਲੋਟ ਆਫ ਟਾਊਨ ਜਿਹੜੇ ਉਹ ਵਰਗ ਦੇ ਨਾਲ ਸ਼ੁਰੂ ਹੁੰਦੇ ਆ, ਤੇ ਅਰਲੀ ਸੈਟਲਰ ਬੰਡਾ ਵਰਗ ਦੇ ਜਿਹੜੇ ਜਰਮਨ ਸੀ। ਕੌਫਸ ਹਾਰਬਰ ਵੀ ਇਸੇ ਤਰ੍ਹਾਂ ਸੀ ਜੀ, ਕਰੋਫਸ ਨਾਮ ਸੀਗਾ ਜਿਹੜਾ ਜਿਹਨੇ ਇੱਥੇ ਪਹਿਲਾਂ ਲੰਗਰ ਸੁੱਟਿਆ ਸੀ ਜਹਾਜ਼ ਦਾ। ਸਤਿਕਾਰਯੋਗ ਅਜਮੇਰ ਸਿੰਘ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਾਰੀ ਸ਼ਕਤੀ ਉਂਗਲ ਵਿਚ ਹੈ, ਸਾਡੇ ਸਾਂਸੀ ਵਿਧਾਵੇ ਨੂੰ ਅਦਾਲਤ ਵਿਚ ਕੁਰਸੀ ਨਾਵਾਂ ਦੇਣ ਲਈ ਬੁਲਾਇਆ ਪਰ ਉਸਦੀ ਸੋਟੀ ਲੈ ਲਈ, ਉਹ ਸੁਣ ਨਾ ਸਕਿਆ ਤੇ ਸੋਟੀ ਮੰਗੀ ਤੇ ਫਿਰ ਸਹੀ ਸੁਣਾਈ, ਤੇ ਉਹ ਹਰ ਨਾਮ ਬੋਲ ਤੇ ਧਰਤੀ ਤੇ ਸੋਟੀ ਤੇ ਹੁੱਜ ਮਾਰਦਾ ਸੀ। ਗੁਰਮੁਖ ਸਿੰਘ ਹੁਣੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਿਰਪਾਲ ਸਿੰਘ ਚੀਮਾ ਵੀ ਜੀ, ਸੋ ਰਵਿੰਦਰ ਸਿੰਘ ਧਨੀ ਵੀ ਪ੍ਰੋਗਰਾਮ ਚ ਆਏ ਨੇ, ਪਾਲਾ ਬੈਂਸ ਸਤਿ ਸ੍ਰੀ ਅਕਾਲ, ਗੁਰਨਾਮ ਸਿੰਘ ਭੁੱਲਰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਜਗਜੀਤ ਸਿੰਘ ਜੀ ਕਹਿੰਦੇ ਬਹੁਤ ਵਧੀਆ। ਸੋ ਇੱਕ ਦਲਜੀਤ ਸਿੰਘ ਮਹਿਤਾ ਚੌਂਕ ਹੁਣਾਂ ਦੀ ਸੁਨੇਹਾ ਲੈਂਦੇ ਹਾਂ, ਉਸ ਤੋਂ ਬਾਅਦ ਆਪਾਂ ਗੱਜਣ ਵਾਲਾ ਬਾਈ ਜੀ ਦੀ ਸਟੋਰੀ ਤੇ ਆਉਣਾ, ਉਸਦੀ ਪ੍ਰਤੀਕਿਰਿਆ ਆਈ ਹੈ ਤੇ ਉਸਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਮਾਫ ਕਰਨਾ, ਐਡਵਰਟਾਈਜ਼ਮੈਂਟ ਉਹ ਮੈਸੇਜ ਲੱਗ ਨਹੀਂ ਪਾਇਆ, ਪਰ ਪਿਛਲੇ ਹਫਤੇ ਗੱਜਣ ਵਾਲਾ ਬਾਈ ਜੀ ਨੇ ਕਹਾਣੀ ਸੁਣਾਈ ਸੀ, ਬੜੀ ਹਿੱਟ ਹੋਈ ਆ ਕਹਾਣੀ, ਬਹੁਤ ਸਰਕੂਲੇਟ ਹੋਈ ਆ, ਬਹੁਤ ਮੈਸੇਜ ਆਏ ਨੇ, ਕੱਲ ਵੀ ਕਈ ਮੈਸੇਜ ਆਏ ਸੀ ਕਿ ਉਸ ਦੇ ਉੱਤੇ ਗੱਲਬਾਤ ਕੀਤੀ ਜਾ ਸਕੇ। ਸੋ ਕਈ ਮਿੱਤਰ ਪਿਆਰੇ ਜਿਹੜੇ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਕਾਫੀ ਪ੍ਰਤੀਕਿਰਿਆਵਾਂ ਭੇਜੀਆਂ ਸੀਗੀਆਂ, ਜਿਨ੍ਹਾਂ ਦਾ ਸਾਰਾਂਸ਼ ਮੈਂ ਕਰਾਂਗਾ, ਤੇ ਪਰ ਸਾਡੇ ਕੋਲ ਦੋ ਰਿਕਾਰਡਿੰਗਸ ਵੀ ਆਈਆਂ ਨੇ। ਦਲਵੀਰ ਹਲਵਾਰ ਵੀ ਹੁਣਾਂ ਨੇ ਰਿਕਾਰਡਿੰਗ ਭੇਜੀ, ਆਪਣੇ ਵਿਚਾਰ ਭੇਜੇ ਨੇ, ਬੜੇ ਖੂਬਸੂਰਤ ਨੇ, ਤੁਹਾਡੇ ਨਾਲ ਮੈਂ ਸਾਂਝਾ ਕਰਾਂਗਾ। ਤੇ ਸਾਡੇ ਹੀ ਘਰੋਂ ਮੇਰੀ ਮਿਸਿਸ, ਉਹ ਵੀ ਬੜੀ ਪੈਸ਼ਨੇਟ ਹੈ ਸੋਸ਼ਲ ਸਾਇੰਸਿਸ ਦੇ ਵਿੱਚ, ਉਹ ਕਿਉਂਕਿ ਬਹੁਤ ਦੇਰ ਤੋਂ ਉਹ ਜਿਹੜੇ ਸਟੂਡੈਂਟਸ ਆਉਂਦੇ ਸੀ ਪਿਛਲੇ 15 ਸਾਲ ਤੋਂ, ਉਹ ਟੇਫ ਦੇ ਵਿੱਚ ਕਾਲਜਿਸ ਦੇ ਵਿੱਚ ਉਹਨਾਂ ਦੀ ਹੈਲਪ ਕਰਦੀ ਸੀ ਤੇ ਹੁਣ ਵੀ ਕਰਦੀ ਆ, ਇੱਥੇ ਬਹੁਤ ਸਾਰੇ ਪਿੱਕਰਸ ਆਉਂਦੇ ਨੇ ਉਹਨਾਂ ਦੀ ਵੀ ਹੈਲਪ ਕਰਦੀ ਆ ਹਰ ਤਰ੍ਹਾਂ ਨਾਲ, ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ, ਬੱਚਿਆਂ ਦੇ ਨਾਲ, ਐਨੀਥਿੰਗ। ਸੋ ਉਹਨੂੰ ਵੀ ਕਾਫੀ ਤਜਰਬਾ, ਉਹਨੂੰ ਵੀ ਆਪਣੀ ਇਸ ਸਟੋਰੀ ਦੇ ਪ੍ਰਤੀਕਿਰਿਆ ਦਿੱਤੀ ਹੈ, ਸੋ ਉਹਦੇ ਵੀ ਆਪਾਂ ਆਡੀਓ ਰਿਕਾਰਡਿੰਗ ਸੁਣਗੇ। ਪਰ ਪਹਿਲਾਂ ਕਹਾਣੀ ਦੇ ਬਾਰੇ ਦੱਸਦਾ ਕਿ ਤਿੰਨ ਮਿੱਤਰ ਬੜੇ ਪੜ੍ਹੇ ਲਿਖੇ ਪੋਸਟ ਗ੍ਰੈਜੂਏਟ ਗਲਾਸੀ ਲਾ ਰਹੇ ਨੇ ਕਿਤੇ ਬੈਠ ਕੇ, ਤੇ ਉਹ ਡਿਸਕਸ਼ਨਸ ਕਰ ਰਹੇ ਨੇ ਕਿ ਇੱਕ ਪ੍ਰੋਫੈਸਰ ਨੇ, ਉਹਨਾਂ ਨੇ ਆਪਣੇ ਬੇਟੇ ਜਿਹੜੇ ਆ ਕਿਉਂ ਨਹੀਂ ਪੜ੍ਹਾਏ, ਕਿਉਂ ਨਹੀਂ ਪੜ੍ਹਾ ਰਿਹਾ ਆਪਣੇ ਬੱਚਿਆਂ ਨੂੰ, ਤੇ ਉਹ ਫਿਰ ਉਹ ਦੱਸਦਾ ਆ ਵੀ ਕਿਉਂ ਨਹੀਂ ਪੜ੍ਹਾ ਰਿਹਾ, ਕਿਉਂਕਿ ਉਹਨਾਂ ਦਾ ਮਾੜਾ ਐਕਸਪੀਰੀਅੰਸ ਰਿਹਾ ਆ, ਤੇ ਉਹਨਾਂ ਦੋਵਾਂ ਦੇ ਨਾਲ ਹੀ ਉਹਨਾਂ ਨੇ ਐਕਸਪੀਰੀਅੰਸ ਸਾਂਝਾ ਕੀਤਾ ਕਿ ਤੂੰ ਵੀ ਇਸ ਤਰ੍ਹਾਂ ਕਰ ਰਿਹਾ, ਤੂੰ ਵੀ ਇਸ ਤਰ੍ਹਾਂ ਕਰ ਰਿਹਾ, ਤੁਹਾਡੇ ਬੱਚਿਆਂ ਨੂੰ ਵੀ ਆਹ ਪ੍ਰੋਬਲਮ ਹੈ। ਸੋ ਹੁਣ ਕਹਾਣੀ ਦੇ ਵਿੱਚ ਇਹ ਸੀਗਾ ਕਿ ਗੱਜਣ ਵਾਲਾ ਜੀ ਕਹਿੰਦੇ ਵੀ ਇਸਦਾ ਕੀ ਸੰਭਾਵੀ ਸਿੱਟਾ ਕੀ ਨਿਕਲਣਾ ਚਾਹੀਦਾ ਕਿ ਉਸ ਨੂੰ ਆਪਣੇ ਬੱਚੇ ਪੜਾਣੇ ਚਾਹੀਦੇ ਜਾਂ ਨਹੀਂ ਚਾਹੀਦੇ, ਤਾਂ ਜਿਨ੍ਹਾਂ ਨੇ ਪੜਾਏ ਤੇ ਉਹ ਕਿਉਂ ਫੇਲ ਹੋ ਰਹੇ ਨੇ, ਇਸ ਨੇ ਇੱਕ ਚਿੰਤਾ ਛੇੜੀ ਆ, ਡਿਸਕਸ਼ਨ ਡਿਬੇਟ ਛੇੜਿਆ ਆ ਕਿ ਪੜਾਈ ਦੇ ਬਾਰੇ ਕਿ ਪੜ੍ਹ ਲਿਖ ਕੇ ਵਧੀਆ ਨੌਕਰੀਆਂ ਕਰਦੇ ਆ ਤੇ ਪਰ ਖੁਸ਼ ਕਿਉਂ ਨਹੀਂ ਹੈਗੇ ਲੋਕ। ਸੋ ਪਹਿਲਾਂ ਮੈਂ ਦਲਵੀਰ ਹਲਵਾਰਵੀ ਜੀ ਦੇ ਜਿਹੜੀ ਪ੍ਰਤੀਕਿਰਿਆ ਤੁਹਾਨੂੰ ਸੁਣਾਉਣਾ ਜੀ।
ਬਾਈ ਜੀ ਗਜਨਵਾਲਾ ਦੀ ਕਹਾਣੀ ਬਹੁਤ ਹੀ ਰੌਚਕ ਸੀ। ਇਹ ਕਹਾਣੀ ਸਾਡੇ ਸਮਾਜ ਵਿੱਚ ਨਿੱਤ ਪ੍ਰਤੀ ਆ ਰਹੀਆਂ ਤ੍ਰੇੜਾਂ ਅਤੇ ਮੁਸ਼ਕਲਾਂ ਨੂੰ ਬਿਆਨ ਕਰਦੀ ਹੈ ਕਿ ਪੜ੍ਹੇ ਲਿਖੇ ਸਾਡੀ ਸੁਸਾਇਟੀ ਦੇ ਵਿਦਵਾਨ ਸੱਜਣਾਂ ਦੀ ਕਹਾਣੀ ਹੈ ਇਹ। ਇਹ ਕਹਾਣੀ ਜਸਵੀਰ ਸਿੰਘ ਲਈ ਇੱਕ ਸਵਾਲ ਹੈ ਕਿ ਉਸਨੇ ਆਪਣੇ ਦੋਵੇਂ ਮੁੰਡਿਆਂ ਨੂੰ ਅੱਠਵੀਂ ਤੇ ਨੌਵੀਂ ਤੋਂ ਅੱਗੇ ਕਿਉਂ ਨਹੀਂ ਪੜ੍ਹਾਇਆ। ਪ੍ਰੋਫੈਸਰ ਭਰਪੂਰ ਸਿੰਘ ਸਵਾਲ ਦਾ ਜਵਾਬ ਦੇਣ ਦੀ ਥਾਂ ਆਪਣੇ ਉਸਤਾਦ ਪ੍ਰੋਫੈਸਰ ਦੀ ਗੱਲ ਕਰਦਾ ਹੋਇਆ ਪ੍ਰੀਤਮ ਸਿੰਘ ਅਤੇ ਜਸਵੀਰ ਸਿੰਘ ਦੇ ਪਰਿਵਾਰਾਂ ਦੇ ਮਸਲਿਆਂ ਬਾਰੇ ਵੀ ਟਿੱਪਣੀ ਕਰਦਾ ਹੈ। ਹੁਣ ਗੱਲ ਆਉਂਦੀ ਹੈ ਕਿ ਭਰਪੂਰ ਸਿੰਘ ਦਾ ਉਸਤਾਦ ਪ੍ਰੋਫੈਸਰ ਆਪਣੇ ਬੱਚਿਆਂ ਦੀਆਂ ਬਹੁਤ ਸਾਰੀਆਂ ਸਿਫਤਾਂ ਕਰਨ ਨਾਲ ਨਾਲ ਇਹ ਦੱਸਣਾ ਭੁੱਲ ਜਾਂਦਾ ਹੈ ਕਿ ਉਹਨਾਂ ਵਿੱਚ ਬੁਰਾਈਆਂ ਵੀ ਕੀ ਹਨ। ਉਹ ਕਹਿੰਦਾ ਹੈ ਕਿ ਇਸ ਤਰ੍ਹਾਂ ਦਾ ਵਰਤਾਰਾ ਉਹਦੇ ਬੇਟੇ ਵੱਲੋਂ ਹੁੰਦਾ ਹੀ ਰਹਿੰਦਾ ਹੈ। ਜੇ ਇਹ ਗੱਲ ਸੀ ਤਾਂ ਕੀ ਲੋੜ ਸੀ ਭਰਪੂਰ ਸਿੰਘ ਕੋਲ ਆਪਣੇ ਬੱਚਿਆਂ ਦੀਆਂ ਸਿਫਤਾਂ ਕਰਨ ਦੀ ਅਤੇ ਆਪਣਾ ਘਰ ਬਾਰ ਦਿਖਾਉਣ ਦੀ। ਉਸ ਦੀ ਨੂੰਹ ਵੀ ਲੜਾਈ ਝਗੜੇ ਵਿੱਚ ਸ਼ਾਮਲ ਹੁੰਦੀ ਹੋਈ ਆਪਣੇ ਸਹੁਰੇ ਨੂੰ ਧੱਕਾ ਮਾਰ ਜਾਂਦੀ ਹੈ ਅਤੇ ਸਹੁਰਾ ਨਾ ਕਾਕਾ ਜੀ ਨਾ ਕਾਕਾ ਜੀ ਕਰਦਾ ਰਹਿ ਜਾਂਦਾ ਹੈ। ਇਸ ਪਰਿਵਾਰ ਦੇ ਮਸਲੇ ਵੀ ਕਈ ਸਵਾਲ ਖੜੇ ਕਰਦੇ ਹਨ। ਨੂੰਹ ਦਾ ਚੰਗਾ ਮੰਦਾ ਬੋਲਣਾ ਵੀ ਕਈ ਪ੍ਰਸ਼ਨ ਖੜੇ ਕਰਦਾ ਹੈ। ਪ੍ਰੀਤਮ ਸਿੰਘ ਦੇ ਬੱਚੇ ਕਾਫੀ ਉਮਰ ਦੇ ਹੋ ਗਏ ਹਨ, ਵਿਆਹ ਨਹੀਂ ਕਰਾਉਂਦੇ। ਮੁੰਡਾ 40 ਸਾਲ ਅਤੇ ਕੁੜੀ ਦੀ ਉਮਰ 38 ਸਾਲ ਹੋ ਗਈ ਹੈ। ਇਹ ਵੀ ਕਾਰਨ ਹੋ ਸਕਦਾ ਹੈ ਉਹਨਾਂ ਦੋਵਾਂ ਨੂੰ ਮਨ ਮਰਜ਼ੀ ਦਾ ਜੀਵਨ ਸਾਥੀ ਨਾ ਮਿਲਿਆ ਹੋਵੇ ਅਤੇ ਉਹ ਤਲਾਸ਼ ਕਰ ਰਹੇ ਹੋਣ। ਇਹ ਵੀ ਹੋ ਸਕਦਾ ਹੈ ਕਿ ਉਹਨਾਂ ਦੇ ਦੋਸਤ ਮਿੱਤਰ ਆਪਣੇ ਵਿਆਹਾਂ ਤੋਂ ਨਾ ਖੁਸ਼ ਹੋਣ ਜਾਂ ਫਿਰ ਤਲਾਕ ਲੈ ਕੇ ਇਕੱਲੇ ਇਕੱਲੇ ਰਹਿੰਦੇ ਹੋਣ। ਦੋਹਾਂ ਬੱਚਿਆਂ ਦਾ ਵਿਆਹ ਤੋਂ ਇਨਕਾਰ ਕਰਨ ਦਾ ਇਹ ਵੀ ਇੱਕ ਕਾਰਨ ਹੋ ਸਕਦਾ ਹੈ। ਇਹ ਵੀ ਗੱਲ ਹੋ ਸਕਦੀ ਹੈ ਕਿ ਅੱਜ ਦੇ ਬੱਚਿਆਂ ਵਾਂਗੂ ਕੋਈ ਵੀ ਬੱਚੇ ਜ਼ਿੰਮੇਵਾਰੀ ਨਾ ਲੈਣਾ ਚਾਹੁੰਦੇ ਹੋਣ ਅਤੇ ਆਪਣੇ ਸਿਰ ਆਪਣੀ ਲਾਈਫ ਆਪਣੇ ਤਰੀਕੇ ਨਾਲ ਇੰਜੋਏ ਕਰਨ ਨੂੰ ਪਹਿਲ ਦੇ ਰਹੇ ਹੋਣ। ਪ੍ਰੀਤਮ ਸਿੰਘ ਸਿਰਫ ਉਹਨਾਂ ਨਾਲ ਵਿਚਾਰ ਵਟਾਂਦਰਾ ਕਰ ਸਕਦਾ ਹੈ ਪਰ ਜ਼ੋਰ ਨਹੀਂ ਪਾ ਸਕਦਾ। ਜੇਕਰ ਉਹ ਹੋਰ ਰਿਸ਼ਤੇਦਾਰਾਂ ਰਾਹੀਂ ਬੱਚਿਆਂ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰੇਗਾ ਤਾਂ ਹੌਲੀ ਹੌਲੀ ਬੱਚੇ ਉਸ ਨਾਲੋਂ ਨਾਤਾ ਤੋੜ ਲੈਣਗੇ ਅਤੇ ਆਪਣੇ ਆਲੇ ਦੁਆਲੇ ਦੀ ਦੁਨੀਆਂ ਦੇ ਵਿੱਚ ਮਸਤ ਹੋ ਜਾਣਗੇ। ਜਸਵੀਰ ਸਿੰਘ ਜਿੱਥੇ ਪ੍ਰੋਫੈਸਰ ਪ੍ਰੀਤਮ ਸਿੰਘ ਆਪਣੇ ਬੱਚਿਆਂ ਦੀਆਂ ਬਹੁਤ ਸਾਰੀਆਂ ਸਿਫਤਾਂ ਕਰਦਾ ਰਹਿੰਦਾ ਹੈ ਪਰ ਆਪਣੀ ਬੇਇੱਜ਼ਤੀ ਜਗ ਜ਼ਾਹਰ ਨਹੀਂ ਹੋਣਾ ਚਾਹੁੰਦਾ, ਪਰ ਜਸਵੀਰ ਸਿੰਘ ਬਾਰੇ ਤਾਂ ਸਾਰਾ ਪਿੰਡ ਜਾਣਦਾ ਹੈ ਕਿ ਉਸਨੇ ਆਪਣੇ ਬਾਪ ਨਾਲ ਕੀ ਕੀਤਾ ਅਤੇ ਉਹ ਪਿੰਡ ਛੱਡ ਆਪਣੀ ਕੁੜੀ ਕੋਲ ਰਹਿਣ ਚਲੇ ਗਏ। ਭਾਵੇਂ ਜਸਵੀਰ ਕੋਲ ਕਿਸੇ ਚੀਜ਼ ਦੀ ਘਾਟ ਨਹੀਂ ਪਰ ਮਾਂ ਬਾਪ ਨਾਲ ਜ਼ਮੀਨ ਜਾਇਦਾਦ ਦੇ ਝਗੜੇ ਦੇ ਨਾਲ ਆਪਣੇ ਨਾ ਕਰਵਾਉਣ ਲਈ ਝਗੜਾ ਹੁੰਦਾ ਰਹਿੰਦਾ ਸੀ। ਸ਼ਾਇਦ ਕੁੱਟ ਮਾਰਨ ਦੇ ਕਾਰਨ ਵੀ ਕੁਝ ਇਹ ਹੋਵੇ ਕਿ ਪਿੰਡ ਵਾਲਿਆਂ ਨੇ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਪਿੰਡ ਦੀ ਪੰਚਾਇਤ ਨੇ ਸ਼ਮੂਲੀਅਤ ਨਹੀਂ ਕੀਤੀ। ਇਹ ਸਵਾਲ ਵੀ ਜਵਾਬ ਮੰਗਦੇ ਹਨ। ਹੁਣ ਗੱਲ ਕਰਦੇ ਹਾਂ ਭਰਪੂਰ ਸਿੰਘ ਬਾਰੇ। ਜਦੋਂ ਉਹ ਲੋਕਾਂ ਦੇ ਬੱਚਿਆਂ ਨੂੰ ਆਪਣੇ ਬੱਚੇ ਸਮਝ ਕੇ ਪੜਾਉਂਦਾ ਹੈ ਬਹੁਤ ਮਿਹਨਤ ਕਰਦਾ ਹੈ, ਉਹੀ ਮਿਹਨਤ ਉਹ ਆਪਣੇ ਬੱਚਿਆਂ ਤੇ ਕਿਉਂ ਨਹੀਂ ਕਰ ਸਕਦਾ? ਕੀ ਉਸਦੇ ਬੱਚੇ ਨਲਾਇਕ ਹਨ, ਉਸਦੀ ਕੋਈ ਗੱਲ ਨਹੀਂ ਸੁਣਦੇ, ਜਾਂ ਫਿਰ ਉਸ ਕੋਲ ਇੰਨੀ ਧਨ ਦੌਲਤ ਹੈ ਕਿ ਬੱਚਿਆਂ ਨੂੰ ਇਹ ਕਹਿ ਕੇ ਕਿ ਤੁਹਾਨੂੰ ਪੜ੍ਹਾਈ ਦੀ ਲੋੜ ਨਹੀਂ, ਜਾਓ ਐਸ਼ ਕਰੋ, ਪੜ੍ਹ ਲਿਖ ਕੇ ਤੁਹਾਨੂੰ ਕਿਹੜਾ ਨੌਕਰੀਆਂ ਮਿਲ ਜਾਣੀਆਂ ਹਨ, ਸਾਡੇ ਵੇਲੇ ਤਾਂ ਹਾਲਾਤ ਕੁਝ ਚੰਗੇ ਸਨ, ਜਾਂ ਫਿਰ ਬੱਚਿਆਂ ਵਿੱਚ ਕੋਈ ਐਬ ਹੈ, ਉਹ ਮਾੜੀ ਸੁਸਾਇਟੀ ਵਿੱਚ ਵਿਚਰਦੇ ਹਨ ਅਤੇ ਲੱਖ ਸਮਝਾਉਣ ਤੇ ਵੀ ਨਹੀਂ ਮੰਨੇ। ਭਰਪੂਰ ਸਿੰਘ ਜਿਹੜਾ ਲੋਕਾਂ ਦੇ ਬੱਚਿਆਂ ਨੂੰ ਆਪਣੇ ਸਮਝ ਕੇ ਪੜ੍ਹਾਉਂਦਾ ਹੈ, ਆਪਣੇ ਬੱਚਿਆਂ ਨੂੰ ਅੱਗੇ ਕਿਉਂ ਨਾ ਪੜ੍ਹਾ ਸਕਿਆ? ਇਹ ਵੀ ਇੱਕ ਸਵਾਲ ਹੈ। ਕੀ ਉਹ ਸੋਚਦਾ ਹੈ ਕਿ ਇਹਨਾਂ ਨੇ ਕਿਹੜਾ ਵੱਡੇ ਹੋ ਕੇ ਮੇਰੀ ਇੱਜ਼ਤ ਜਾਂ ਸਤਿਕਾਰ ਕਰਨਾ ਹੈ? ਉਹ ਸੋਚਦਾ ਹੈ ਕਿ ਜਿਵੇਂ ਮੇਰੇ ਉਸਤਾਦ ਪ੍ਰੋਫੈਸਰ ਦੇ ਬੱਚਿਆਂ ਨੇ ਉਹਨਾਂ ਦੀ ਕੋਈ ਪਰਵਾਹ ਨਹੀਂ ਕੀਤੀ ਜਿਹੜੀ ਉਸਨੇ ਆਪਣੇ ਅੱਖੀਂ ਦੇਖਿਆ ਹੈ, ਮੇਰੇ ਬੱਚੇ ਵੀ ਮੇਰੇ ਨਾਲ ਇਸੇ ਤਰ੍ਹਾਂ ਹੀ ਕਰਨਗੇ? ਆਲੇ ਦੁਆਲੇ ਤੋਂ ਵਾਤਾਵਰਨ ਤੋਂ ਪ੍ਰਭਾਵਿਤ ਉਸਨੂੰ ਲੱਗਦਾ ਹੈ ਕਿ ਉਸਦੇ ਬੱਚੇ ਵੱਡੇ ਹੋ ਕੇ ਆਪਣੇ ਮਾਂ ਬਾਪ ਤੋਂ ਇੱਜ਼ਤ ਕਰਨ ਤੋਂ ਪਾਸਾ ਵੱਟਣਗੇ। ਆਖਰ ਵਿੱਚ ਜੇ ਤਿੰਨੇ ਵਿਦਵਾਨ ਸੱਜਣ ਇਕੱਠੇ ਹੋ ਕੇ ਸੋਫੀਆ ਸ਼ਰਾਬ ਠੇਕੇ ਦੀ ਦਾਰੂ ਪੀਂਦੇ ਹਨ ਜਿਸ ਨਾਲ ਪੰਜਾਬ ਵਿਚ ਸੈਂਕੜੇ ਲੋਕ ਮਰ ਰਹੇ ਹਨ, ਤਾਂ ਉਹ ਆਪਣੇ ਬੱਚਿਆਂ ਆਪਣੇ ਵਿਦਿਆਰਥੀਆਂ ਲਈ ਕੀ ਰੋਲ ਮਾਡਲ ਸਾਬਿਤ ਹੋਣਗੇ? ਇਹ ਵੀ ਨਹੀਂ ਕਿ ਉਹਨਾਂ ਕੋਲ ਪੈਸੇ ਦੀ ਘਾਟ ਹੈ, ਪਰ ਉਹ ਵਧੀਆ ਵਾਈਨ ਜਾਂ ਬੀਅਰ ਦਾ ਸੇਵਨ ਬਾਹਰਲੇ ਲੋਕਾਂ ਵਾਂਗੂ ਕਰ ਸਕਦੇ ਹਨ। ਅਖੀਰ ਵਿਚ ਗੱਜਣਵਾਲਾ ਬਾਈ ਅਮਨਦੀਪ ਸਿੱਧੂ ਹਰਮਨ ਰੇਡੀਓ ਦਾ ਧੰਨਵਾਦ, ਜਿਨ੍ਹਾਂ ਕਿ ਰਿਸ਼ਤਿਆਂ ਵਿਚ ਆ ਰਹੀਆਂ ਤਰੇੜਾਂ ਬਾਰੇ ਇੱਕ ਭਰਪੂਰ ਚਰਚਾ ਛੇੜੀ। ਜੀ
ਜੀ, ਬਹੁਤ ਬਹੁਤ ਧੰਨਵਾਦ ਦਲਵੀਰ ਹਲਵਾਰਵੀ ਜੀ, ਜਿਹੜੇ ਬ੍ਰਿਸਬਨ ਤੋਂ ਸਾਡੇ ਨਾਲ ਜੁੜੇ ਨੇ, ਤੇ ਕਾਫੀ ਐਕਸਪੀਰੀਅੰਸ ਹੈ ਇਹਨਾਂ ਨੂੰ ਬ੍ਰੌਡਕਾਸਟਿੰਗ ਦੇ ਵਿਚ ਵੀ, ਤੇ ਇਹ ਜਿਹੜੀ ਚਰਚਾ ਛਿੜੀ ਆ ਰਿਸ਼ਤਿਆਂ ਦੀ, ਪੜ੍ਹਾਈ ਦੀ, ਸਾਡੇ ਸਮਾਜ ਦੇ ਵਿਚ ਜਿਹੜੇ ਐਟੀਚਿਊਡਸ ਨੇ ਉਹਦੇ ਬਾਰੇ ਆਪਾਂ ਅੱਗੇ ਜਾਰੀ ਰੱਖਾਂਗੇ ਗੱਲਬਾਤ। ਹੁਣ ਮੈਂ ਪਹਿਲਾਂ ਵੀ ਦੱਸ ਚੁੱਕਾ ਕਿ ਇਹ ਜਿਹੜੇ ਪ੍ਰਤੀਕਿਰਿਆ ਮੇਰੀ ਵਾਈਫ ਦੀ ਆ, ਜਿਹੜੇ ਕਿ ਕਾਫੀ ਸੋਸ਼ਲ ਐਸਪੈਕਟਸ ਤੇ ਨਿਗਾਹ ਰੱਖਦੇ ਨੇ, ਸਮਾਜਿਕ ਐਸਪੈਕਟ ਤੇ, ਤੇ ਆਓ ਇਹਨਾਂ ਦੇ ਵਿਚਾਰ ਸੁਣਦੇ ਆ।
ਜੋ ਮੈਂ ਫੀਲ ਕਰਦੀ ਆ ਉਹ ਇਹ ਆ ਕਿ ਐਜੂਕੇਸ਼ਨ ਦਾ ਇਹਦੇ ਵਿੱਚ ਕੋਈ ਰੌਲਾ ਨਹੀਂ ਹੈਗਾ, ਜੋ ਆਪਣੇ ਬਾਪ ਨਾਲ ਕਰਦੇ ਸੀਗੇ, ਜਾਂ ਉਹਨਾਂ ਸਵੇਰ ਨੂੰ ਆਰਗੂਮੈਂਟ ਹੋਈ ਉਹਨਾਂ ਦੀ ਨੂੰਹ ਨੇ ਵੀ ਕੀਤਾ, ਐਜੂਕੇਸ਼ਨ ਦਾ ਨਹੀਂ ਆਪਾਂ ਕਸੂਰ ਕੱਢ ਸਕਦੇ ਇੱਥੇ। ਐਜੂਕੇਸ਼ਨ ਤਾਂ ਹੁੰਦੀ ਆ ਆਪਣੀ ਲਾਈਫ ਸਟਾਈਲ ਲਈ, ਆਪਣੀ ਜ਼ਿੰਦਗੀ ਜੀਣ ਦੇ ਲਈ, ਆਪਣੀ ਰੋਜ਼ੀ ਰੋਟੀ ਕਮਾਉਣ ਵਾਸਤੇ। ਪਰ ਜੋ ਉਹਨਾਂ ਨੇ ਵਿਵਹਾਰ ਆਪਣੇ ਫਾਦਰ ਨਾਲ ਕੀਤਾ, ਉਹ ਵਿਵਹਾਰ ਉਹਨਾਂ ਨੂੰ ਸਕੂਲ ਦੇ ਕਿਸੇ ਵੀ ਟੀਚਰ ਤੋਂ, ਯੂਨੀਵਰਸਿਟੀ ਦੇ ਕਿਸੇ ਪ੍ਰੋਫੈਸਰ ਤੋਂ ਨਹੀਂ ਮਿਲਣਾ। ਉਹ ਹੈਗੀ ਆ ਮੁੱਢਲੀ ਸਿੱਖਿਆ, ਉਹ ਮਿਲਣੀ ਆ ਆਪਾਂ ਨੂੰ ਆਪਣੇ ਘਰਾਂ ਦੇ ਵਿੱਚੋਂ। ਇੱਕ ਮਾਂ ਨੇ, ਇੱਕ ਬਾਪ ਨੇ, ਐਕਸਟੈਂਡਡ ਫੈਮਿਲੀ ਦੇ ਵਿੱਚ ਰਹਿ ਰਹੇ ਹੋ ਤਾਂ ਦਾਦੀ ਬਾਬੇ ਭੂਆ ਮਾਸੀਆਂ ਮਾਮਿਆਂ ਸਾਰਿਆਂ ਨੇ ਇਹ ਸਿੱਖਿਆ ਦੇਣੀ ਆ ਇੱਕ ਬੱਚੇ ਨੂੰ ਕਿੱਦਾਂ ਬਰੋਟਅਪ ਕਰਨਾ ਆ। ਐਜੂਕੇਸ਼ਨ ਤਾਂ ਸਿਰਫ ਸਾਨੂੰ ਸਕੂਲ ਦੇ ਵਿੱਚ ਮਿਲਦੀ ਆ। ਮੇਰੇ ਖਿਆਲ ਦੇ ਵਿੱਚ ਉਸ ਫਾਦਰ ਨੇ ਕਮਾਈ ਕਰਕੇ ਫੀਸ ਲਾ ਦਿੱਤੀ ਆ, ਸਕੂਲ ਬੱਚੇ ਭੇਜੇ ਆ ਉੱਚ ਵਿੱਦਿਆ ਪ੍ਰਾਪਤ ਕਰਨ ਦੇ ਲਈ। ਉਹ ਉੱਚ ਵਿੱਦਿਆ ਜਿਹੜੀ ਪ੍ਰਾਪਤ ਕਰਨੀ ਉਹ ਕਦ ਲਈ ਕਰਨੀ ਆ? ਆਪਣੀ ਲਾਈਫ ਸਟਾਈਲ ਲਈ, ਆਪਣੀ ਜ਼ਿੰਦਗੀ ਜੀਣ ਲਈ, ਆਪਣੀ ਰੋਜ਼ ਦੀ ਰੋਟੀ ਕਮਾਉਣ ਵਾਸਤੇ, ਰਾਈਟ? ਜਿੱਥੇ ਉਹਨਾਂ ਨੇ ਆਪਣੇ ਬੱਚੇ ਪੜ੍ਹਾਏ, ਉਹ ਉਹਨਾਂ ਨੇ ਬਹੁਤ ਚੰਗੀ ਜੋਬ ਕੀਤੀ, ਉਹਨਾਂ ਪ੍ਰੋਫੈਸਰਸ ਨੇ ਜੋ ਵੀ ਪੜ੍ਹਾਇਆ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਔਰ ਸੁਲਝੇ ਹੋਏ ਤਰੀਕੇ ਦੇ ਨਾਲ ਪੜ੍ਹਾਇਆ। ਜਿੱਦਾਂ ਕਿ ਉਹ ਫਾਦਰ ਦੱਸਦੇ ਆ ਕਿ ਮੇਰੇ ਮੁੰਡਿਆਂ ਦਾ ਸ਼ਹਿਰ ਦੇ ਵਿੱਚ ਬਹੁਤ ਨਾਮ ਹੈ, ਬੜੇ ਬੜੇ ਗੱਡੀਆਂ ਆ, ਬੜੇ ਬੜੇ ਮਕਾਨ ਆ। ਉਹ ਦੈਟਸ ਹੀ ਪੇਡ ਫੋਰ ਦੈਮ, ਉਹਨੇ ਉਹ ਫੀਸ ਪੇ ਕੀਤੀ ਆ ਕਿ ਇਹਨਾਂ ਨੂੰ ਜ਼ਿੰਦਗੀ ਸੋਹਣੀ ਬਣੇ। ਉਹਨਾਂ ਨੇ ਉਹ ਪੜ੍ਹਾਈ ਕੀਤੀ ਤਾਂ ਕਿ ਉਹ ਸਕਸੈਸਫੁਲ ਹੋ ਸਕਣ, ਆਪਣੀ ਜ਼ਿੰਦਗੀ ਸੁਖੀ ਜੀਵਨ ਬਿਤਾ ਸਕਣ। ਪਰ ਜਿਹੜੀ ਜੋ ਅਕਲ ਆਉਣੀ ਆ, ਮਾਂ ਬਾਪ ਨਾਲ ਕਿੱਦਾਂ ਗੱਲ ਕਰਨੀ ਆ, ਆਪਣੇ ਤੋਂ ਵੱਡੇ ਦੇ ਨਾਲ ਕਿੱਦਾਂ ਗੱਲ ਕਰਨੀ ਆ, ਆਪ ਦੇ ਵੱਡੇ ਦੇ ਨਾਲ ਸਤਿਕਾਰ ਤੇ ਛੋਟੇ ਨਾਲ ਪਿਆਰ, ਇਹ ਚੀਜ਼ਾਂ ਤਾਂ ਸਾਨੂੰ ਆਪਣੇ ਘਰਾਂ ਦੇ ਵਿੱਚੋਂ ਹੀ ਮਿਲਣੀਆਂ ਹੈ ਨਾ। ਸੋ ਅੱਜ ਕੱਲ੍ਹ ਮੈਂ ਇਹ ਵੀ ਦੇਖਿਆ ਹੈ ਕਿ 3-4 ਸਾਲ ਦਾ ਬੱਚਾ ਸਕੂਲ ਦੇ ਵਿੱਚ ਪਾਇਆ ਜਾਂਦਾ ਆ। ਹੁਣ ਤੁਸੀਂ ਆਪ ਦੇਖ ਲਓ ਵੀ 3 ਸਾਲ ਦੇ ਬੱਚੇ ਨੂੰ ਕਿੰਨੀ ਕੁ ਸੋਝੀ ਹੋ ਸਕਦੀ ਆ, ਠੀਕ ਹੈ? ਸਾਰੀ ਇਹ ਜਿਹੜਾ ਕਸੂਰ ਹੋਇਆ ਉਹ ਆਰਗੂਮੈਂਟਸ ਹੋਏ ਆ ਉਹਦੇ ਆਪਣੇ ਡੈਡੀ ਦੇ ਨਾਲ, ਨੂੰਹ ਵੀ ਵਿੱਚ ਆ ਕੇ ਬੋਲਣ ਲੱਗ ਗਈ, ਤਾਂ ਇਹਦਾ ਮਤਲਬ ਉਹਨਾਂ ਨੂੰ ਘਰ ਚੋਂ ਇੱਥੇ ਕਿ ਨਹੀਂ ਮਿਲੇ? ਨੂੰਹ ਨੂੰ ਵੀ ਨਹੀਂ ਇਹ ਸਿਖਾਇਆ ਗਿਆ ਉਹਦੇ ਘਰਦਿਆਂ ਤੋਂ, ਮਾਂ ਤੋਂ? ਮੈਂ ਤਾਂ ਜੀ ਮਾਂ ਨੂੰ ਹੀ ਕਹੂੰਗੀ, ਸੋਰੀ ਟੂ ਸੇ, ਕਿ ਮਾਂ ਹੀ ਸਭ ਤੋਂ ਪਹਿਲਾਂ ਆਪਣੇ ਬੱਚੇ ਨੂੰ ਕੁਛ ਸਿਖਾਲਣਾ ਸਿਖਾਲਦੀ ਹੈ, ਠੀਕ ਹੈ? ਤੇ ਉਹ ਜਿਹੜੀ ਮਾਂ ਨੇ ਆਪਣੇ ਬਾਪ ਦਾ ਸਤਿਕਾਰ ਕਰਨਾ ਸਿਖਾਲਣਾ ਆ। ਬਾਪ ਦਾ ਸਤਿਕਾਰ ਕਰਨ ਦਾ ਮਤਲਬ ਇਹ ਹੋ ਜਾਂਦਾ ਹੈ ਕਿ ਉਸ ਬੱਚੇ ਨੇ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਵੱਡੇ ਹੋ ਕੇ ਸਾਰਿਆਂ ਨੂੰ ਉਸ ਆਪਣੀ ਬਾਪ ਦੇ ਹਾਣ ਦੇ ਬੰਦਿਆਂ ਨੂੰ ਉਸੇ ਤਰ੍ਹਾਂ ਹੀ ਟ੍ਰੀਟ ਕਰਨਾ ਹੈ, ਉਸੇ ਤਰ੍ਹਾਂ ਹੀ ਗੱਲਬਾਤ ਕਰਨਾ ਹੈ ਜਿਸ ਤਰ੍ਹਾਂ ਕਿ ਉਹ ਆਪਣੇ ਬਾਪ ਨਾਲ ਕਰਨਗੇ। ਸੋ ਇੱਕ ਮਾਂ ਦੇ ਨਾਲ ਜੋ ਵਿਵਹਾਰ ਕਰਨਾ ਹੈ, ਕਿਸ ਤਰ੍ਹਾਂ ਬੋਲਣਾ ਹੈ, ਉਹ ਬਾਪ ਨੇ ਦੇਖਣਾ ਹੈ ਵੀ ਇਹ ਆਪਣੀ ਮਾਂ ਨੂੰ ਕਿੱਦਾਂ ਬੋਲਦੇ ਆ। ਸੋ ਜਿਸ ਲਹਿਜੇ ਦੇ ਵਿੱਚ ਉਹ ਮਾਂ ਨੂੰ ਬੋਲਣਗੇ, ਇਸੇ ਤਰ੍ਹਾਂ ਸਾਰੇ ਆਪਣੇ ਆਲੇ ਦੁਆਲੇ ਕਮਿਊਨਿਟੀ ਸੋਸਾਇਟੀ ਦੇ ਵਿੱਚ ਉਹ ਔਰਤਾਂ ਨੂੰ ਬੋਲਣਗੇ। ਸੋ ਇਹ ਇਹ ਐਜੂਕੇਸ਼ਨ ਦਾ ਕੋਈ ਕਸੂਰ ਨਹੀਂ ਹੈਗਾ। ਐਜੂਕੇਸ਼ਨ ਫੋਰ ਅਸ ਇਜ਼ ਓਨਲੀ ਟੂ ਆਪਣੀ ਜ਼ਿੰਦਗੀ ਵਧੀਆ ਬਣਾਉਣ ਵਾਸਤੇ, ਰੋਜ਼ੀ ਰੋਟੀ ਕਮਾਉਣ ਵਾਸਤੇ। ਬੋਲਬਾਣੀ, ਲਿਆਕਤ, ਅਕਲ ਉਹ ਸਾਨੂੰ ਸਾਡੇ ਘਰ ਤੋਂ ਮਿਲਣੀ ਆ, ਸਾਡੀ ਵਿਰਾਸਤ ਤੋਂ ਮਿਲਣੀ ਆ, ਸਾਨੂੰ ਸਾਡੇ ਮਾਂ ਬਾਪ ਤੋਂ ਮਿਲਣੀ ਆ। ਸੋ ਮੇਰੇ ਤਾਂ ਖਿਆਲ ਦੇ ਵਿੱਚ ਇਹ ਆ ਵੀ ਐਜੂਕੇਸ਼ਨ ਦਾ ਇਹਦੇ ਵਿੱਚ ਜੇ ਅਸੀਂ ਕਹਿੰਦੇ ਹਾਂ ਕਿ ਅਸੀਂ ਆਪਣੇ ਨਿਆਣੇ ਨਹੀਂ ਪੜ੍ਹਾਉਣੇ ਹੈ, ਆਪਣੇ ਥੋੜੇ ਪੜ੍ਹਾਉਣੇ ਆ, ਤਾਂ ਜੀ ਇਹ ਇਹ ਨਹੀਂ ਹੈ, ਇਸ ਤਰ੍ਹਾਂ ਨਹੀਂ ਹੈਗਾ ਵੀ ਆਪਾਂ ਆਪਣੇ ਨਿਆਣੇ ਪੜ੍ਹਾਉਣੇ ਆ, ਉਹਨਾਂ ਨੂੰ ਯੂਨੀਵਰਸਿਟੀਆਂ ਐਂਡ ਪੋਸਟ ਗ੍ਰੈਜੂਏਸ਼ਨਾਂ ਤੱਕ ਲੈ ਕੇ ਜਾਣਾ ਆ ਤਾਂ ਕਿ ਉਹ ਕੰਪਟੀਸ਼ਨ, ਕਿਉਂਕਿ ਦੁਨੀਆਂ ਵਿੱਚ ਕੰਪਟੀਸ਼ਨ ਆ। ਅਗਰ ਅਸੀਂ ਕੰਪਟੀਸ਼ਨ ਦੇ ਵਿੱਚ ਨਹੀਂ ਹੋਵਾਂਗੇ, ਓਬਵੀਅਸਲੀ ਸਾਨੂੰ ਮੰਨਣਾ ਪੈਣਾ ਆ ਵੀ ਸਾਨੂੰ ਕੰਪੀਟੀਸ਼ਨ ਰੇਸ ਦੇ ਵਿੱਚ ਅਸੀਂ ਰਹਿੰਦੇ ਹਾਂ ਓਕੇ ਆਪਣਾ ਜਿਹੜਾ ਵਰਲਡ ਆ ਉਹ ਰੇਸ ਹੀ ਹੈ ਦੌੜ ਜਿਹਨੂੰ ਆਪਾਂ ਕਹਿੰਦੇ ਹਾਂ ਆਪਾਂ ਇਸ ਦੌੜ ਦੇ ਵਿੱਚ ਪਿੱਛੇ ਨਹੀਂ ਰਹਿ ਸਕਦੇ ਬਟ ਜਿਹੜੀ ਅਕਲ ਹੈ ਵਿਜ਼ਡਮ ਆ ਉਹ ਤਾਂ ਸਾਨੂੰ ਘਰ ਚੋਂ ਹੀ ਮਿਲਣੀ ਹੈ ਨਾ ਜੋ ਸਾਡੇ ਮਾਂ ਬਾਪ ਕਰਦੇ ਆ ਜੋ ਸਾਡੇ ਦਾਦੀ ਬਾਬਾ ਕਰਦੇ ਹੋਣਗੇ ਅਸੀਂ ਉਹਨਾਂ ਨੂੰ ਦੇਖਣਾ ਆ ਔਰ ਜਦੋਂ ਅਸੀਂ 3 ਸਾਲ ਦੇ ਬੱਚੇ ਨੂੰ ਸਕੂਲ ਦੇ ਵਿੱਚ ਪਾ ਦੇਣਾ ਆ ਉਹ ਸਕੂਲ ਦੇ ਵਿੱਚ ਤਾਂ ਟੀਚਰਾਂ ਨੇ ਉਹਨੂੰ ਜੋ ਸਿਲੇਬਸ ਵਿੱਚ ਪੜਿਆ ਹੋਣਾ ਉਹੀ ਪੜ੍ਹਾਉਣਾ ਆ ਰਾਈਟ ਐਜੂਕੇਸ਼ਨ ਦਾ ਤਾਂ ਅਸੀਂ ਕਸੂਰ ਤਾਂ ਕੱਢੀਏ ਵੀ ਜੇ ਉਹ ਨਾ ਪੜ੍ਹਾਉਣ ਜੇ ਹੁਣ ਮੈਥ ਦੇ ਟੀਚਰ ਨੇ ਮੈਥ ਹੀ ਪੜ੍ਹਾਉਣਾ ਆ ਉਹ ਸਾਇੰਸ ਨਹੀਂ ਪੜ੍ਹਾ ਸਕਦਾ ਇੰਗਲਿਸ਼ ਦਾ ਟੀਚਰ ਉਹਨੇ ਇੰਗਲਿਸ਼ ਹੀ ਪੜ੍ਹਾ ਸਕਦਾ ਆ ਫਿਜ਼ਿਕਸ ਨਹੀਂ ਪੜ੍ਹਾ ਸਕਦਾ ਸੋ ਉਹ ਜੋ ਟੀਚਰਾਂ ਨੇ ਜੋ ਕੀਤਾ ਉਹਨਾਂ ਦੇ ਮੁੰਡਿਆਂ ਦੇ ਨਾਲ ਉਹ ਤਾਂ 100% ਬਿਲਕੁਲ ਠੀਕ ਕੀਤਾ ਉਹ ਕਾਮਯਾਬ ਇਨਸਾਨ ਹੋ ਗਏ ਬਟ ਕੀ ਉਹ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਏ ਉਹਦੇ ਵਿੱਚ ਐਜੂਕੇਸ਼ਨ ਦਾ ਕੋਈ ਕਸੂਰ ਨਹੀਂ ਹੈ ਮੇਰੇ ਹਿਸਾਬ ਦੇ ਨਾਲ ਤਾਂ ਘਰ ਚੋਂ ਹੀ ਕਸੂਰ ਹੈ ਉਸ ਬਾਪ ਦੇ ਕੋਲ ਉਸ ਸਰ ਦੇ ਕੋਲ ਆਪ ਤਾਂ ਲਿਆਕਤ ਬਹੁਤ ਸੀ ਤਲੀਮੀ ਬਹੁਤ ਸੀਗੀ ਐਸੀ ਕੋਈ ਗੱਲ ਨਹੀਂ ਆਪਾਂ ਮੰਨਦੇ ਬਟ ਕੀ ਉਹਨਾਂ ਨੇ ਉਹ ਆਪਣੇ ਹੁਨਰ ਉਹ ਸਕਿੱਲ ਆਪਣੇ ਬੱਚਿਆਂ ਨੂੰ ਦਿੱਤੇ ਨਹੀਂ ਠੀਕ ਹੈ ਔਰ ਉਹਨਾਂ ਦਾ ਖਮਿਆਜਾ ਉਹਨਾਂ ਨੂੰ ਭੁਗਤਣਾ ਪੈ ਰਿਹਾ ਹੈ ਲਿਆਕਤ ਤਲੀਮੀ ਅਕਲ ਬੋਲਬਾਣੀ ਦਾ ਤਰੀਕਾ ਖੜਨੇ ਦਾ ਸੋਸਾਇਟੀ ਵਿੱਚ ਵਿਚਰਨੇ ਦਾ ਤਰੀਕਾ ਤਾਂ ਸਾਨੂੰ ਸਾਡੇ ਮਾਂ ਬਾਪ ਨੇ ਘਰੋਂ ਹੀ ਦੇਣਾ ਆ ਜਾਂ ਦਾਦੀ ਬਾਬੇ ਨੇ ਦੇਣਾ ਆ ਤੇ ਹਾਂਜੀ ਨਾਲ ਗੱਲ ਇਹ ਵੀ ਆ ਕਿ ਅਗਰ ਅਸੀਂ ਆਪਣੇ ਬੱਚੇ ਨੂੰ ਟਾਈਮ ਨਹੀਂ ਦੇ ਸਕਦੇ ਜਿੱਦਾਂ ਕਿ ਉਹ ਪ੍ਰੋਫੈਸਰ ਸਾਹਿਬ ਨੇ ਕੀਤਾ ਆ ਵੀ ਉਹਨਾਂ ਨੇ ਆਪਣੇ ਬੱਚਿਆਂ ਨੂੰ ਟਾਈਮ ਨਹੀਂ ਦਿੱਤਾ ਉਹਨਾਂ ਨੇ ਜੋਬ ਕੀਤੀ ਦੋਨਾਂ ਹਸਬੈਂਡ ਵਾਈਫ ਨੇ ਜੋਬ ਕੀਤੀ ਆ ਠੀਕ ਹੈ ਐਂਡ ਦੇ ਔਰ ਉਹਨਾਂ ਨੇ ਉਹ ਚੀਜ਼ ਆਪਣੀ ਸਾਰੀ ਜ਼ਿੰਮੇਵਾਰੀ ਸਕੂਲ ਸਿਰ ਸੁੱਟ ਦਿੱਤੀ ਫਿਰ ਸਕੂਲ ਸਿਖਾ ਲਏ ਇਹਨਾਂ ਨੂੰ ਸਾਰਾ ਕੁਛ ਜੋ ਸਿਖਾਲਣਾ ਸਕੂਲ ਕਾਲਜਿਸ ਯੂਨੀਵਰਸਿਟੀਜ਼ ਨੇ ਸਿਰਫ ਉਹਨਾਂ ਨੂੰ ਸਿਲੇਬਸ ਸਿਖਾਲਣਾ ਆ ਆਪਣੀ ਚੁਣੀ ਹੋਈ ਫੀਲਡ ਦਾ ਇੰਜੀਨੀਅਰ ਨੂੰ ਇੰਜੀਨੀਅਰਿੰਗ ਹੀ ਸਿਖਾਲਣੀ ਆ ਕੰਸਟਰਕਸ਼ਨ ਨੂੰ ਕੰਸਟਰਕਸ਼ਨ ਹੀ ਸਿਖਾਲਣੀ ਆ ਉਹਨਾਂ ਨੂੰ ਉੱਠਣਾ ਬੈਠਣਾ ਖੜਨਾ ਸੋਸਾਇਟੀ ਵਿੱਚ ਵਿਚਰਨਾ ਨਹੀਂ ਸਿਖਾਲਣਾ ਉਹ ਅਸੀਂ ਸਿਖਾਲਣਾ ਆ ਐਜ਼ ਅ ਪੇਰੈਂਟਸ ਉਹਨਾਂ ਨੂੰ ਬੈਟਰ ਸਿਟੀਜ਼ਨ ਹਾਂ ਇਹ ਗੱਲ ਮੰਨਦੇ ਆ ਕਿ ਐਜੂਕੇਸ਼ਨ ਤੁਹਾਨੂੰ ਬੈਟਰ ਸਿਟੀਜ਼ਨ ਨਹੀਂ ਬਣਾ ਸਕਦੀ ਬੈਟਰ ਸਿਟੀਜ਼ਨ ਤਾਂ ਅਸੀਂ ਆਪਣੇ ਮਾਂ ਬਾਪ ਨੇ ਆਪਣੇ ਬੱਚਿਆਂ ਨੂੰ ਬਣਾਉਣਾ ਆ ਠੀਕ ਹੈ ਐਜੂਕੇਸ਼ਨ ਇੱਕ ਹੋਰ ਚੀਜ਼ ਹੈ ਮੁੱਢਲੀ ਸਿੱਖਿਆ ਇੱਕ ਹੋਰ ਚੀਜ਼ ਹੈ ਹਾਂ ਕਈ ਏਦਾਂ ਹੈ ਕਈ ਸਕੂਲਸ ਕਾਲਜਿਸ ਐਂਡ ਯੂਨੀਵਰਸਿਟੀ ਸੰਸਥਾਵਾਂ ਔਰਗਨਾਈਜੇਸ਼ਨ ਹੈਗੀਆਂ ਆ ਜਿੱਥੇ ਤੁਸੀਂ ਆਪਣੇ ਬੱਚੇ ਨੂੰ ਹੋਰ ਵੀ ਤਲੀਮ ਦੇਣ ਦੇ ਲਈ ਭੇਜ ਸਕਦੇ ਆ ਜਿੱਦਾਂ ਕਿ ਵਿੰਟਰ ਬ੍ਰੇਕਸ ਹੁੰਦੀਆਂ ਆ ਤੁਸੀਂ ਆਲੇ ਦੁਆਲੇ ਦੇਖਿਓ ਵੀ ਉੱਥੇ ਤੁਸੀਂ ਆਪਣਾ ਬੱਚਾ ਭੇਜ ਸਕਦੇ ਆ ਉੱਥੇ ਕੀ ਸਿਖਾਲਦੇ ਉਹ ਆਪਣਾ ਆਪ ਦਾ ਐਵਰੀ ਡੇ ਦਾ ਤੁਸੀਂ ਕਿੱਦਾਂ ਜ਼ਿੰਦਗੀ ਜੀਣੀ ਆ ਡੇਲੀ ਬੇਸਿਸ ਤੇ ਉੱਦਾਂ ਸਿਖਾਲਦੇ ਆ 9 ਵਜੇ ਉੱਠਣਾ ਆ 6 ਵਜੇ ਉੱਠਣਾ ਆ ਜਿੱਦਾਂ ਫਿਰ 9 ਵਜੇ ਪਾਠ ਕਰਨਾ ਆ ਫਿਰ ਆਪਣੇ ਬੈੱਡ ਵਿਛਾਉਣੇ ਆ ਫਿਰ ਆਪਣੇ ਕੱਪੜੇ ਧੋਣੇ ਆ ਫਿਰ ਆਪਣਾ ਬ੍ਰੇਕਫਾਸਟ ਕਰਨਾ ਆ ਆਪਣੀ ਕੁਕਿੰਗ ਆਪ ਕਰਨੀ ਆ ਉਹ ਤੁਹਾਨੂੰ ਸੈਲਫ ਡਿਸਿਪਲਿਨ ਕਰਨਾ ਸਿਖਾਲਦੇ ਆ ਬਟ ਜਿਹੜੀ ਅਕਲ ਹੈ ਨਾ ਦਿਮਾਗ ਦੇ ਵਿੱਚ ਪਾਉਣੀ ਆ ਉਹ ਤਾਂ ਇੱਕ ਮਾਂ ਬਾਪ ਨੇ ਹੀ ਪਾਉਣੀ ਆ ਛੋਟੀ ਜਿਹੀ ਤੁਹਾਨੂੰ ਮੈਂ ਗੱਲ ਦੱਸਦੀ ਹਾਂ ਹੱਡ ਬੀਤੀ ਗੱਲ ਹੈ ਇਹ ਵੀ ਮੇਰੇ ਫਰੈਂਡ ਸਰਕਲ ਦੇ ਵਿੱਚ ਲੇਡੀ ਆਈ ਤੇ ਉਹਨੇ ਉਹਦੀ 4-5 ਸਾਲ ਦੀ ਬੇਟੀ ਸੀਗੀ ਉਹਨੇ ਇੱਥੇ ਹੀ ਸਕੂਲ ਦੇ ਵਿੱਚ ਪਾ ਦਿੱਤੀ ਐਂਡ ਉਹ ਮੈਨੂੰ ਇੱਕ ਦਿਨ ਆ ਕੇ ਕਹਿੰਦੇ ਵੀ ਦੀਦੀ ਇੱਥੇ ਬੱਚੇ ਨੂੰ ਕੁਛ ਸਿਖਾਉਂਦੇ ਨਹੀਂ ਮੈਂ ਕਿਹਾ ਵੀ ਕੀ ਹੋਇਆ ਕੀ ਨਹੀਂ ਸਿਖਾਉਂਦੇ ਕਹਿੰਦੇ ਬਸ ਉਹੀ ਜੋ ਸਕੂਲ ਦੇ ਵਿੱਚ ਜੋ ਸਬਜੈਕਟ ਪੜ੍ਹਾਉਣਾ ਹੁੰਦਾ ਬਸ ਉਹੀ ਪੜ੍ਹਾਉਂਦੇ ਆ ਹੋਰ ਤਾਂ ਕੁਛ ਨਹੀਂ ਸਿਖਾਲਦੇ ਤੇ ਮੈਂ ਕਿਹਾ ਵੀ ਉਹ ਕੀ ਮਤਲਬ ਤੂੰ ਕਹਿਣਾ ਕੀ ਚਾਹੁੰਦੀ ਆ ਉਹ ਕਹਿੰਦੇ ਵੀ ਦੇਖ ਇਹ ਬੈੱਡ ਵੈਟਿੰਗ ਕਰਦੀ ਹੈ ਇਹ ਬੈੱਡ ਤੇ ਬਾਥਰੂਮ ਕਰ ਦਿੰਦੀ ਆ ਠੀਕ ਹੈ ਵੀ ਅਸੀਂ ਦੋਨੋਂ ਤਾਂ ਜੋਬ ਕਰਦੇ ਹਾਂ ਤਾਂ ਇਹ ਬੈੱਡ ਤੇ ਬਾਥਰੂਮ ਕਰ ਦਿੰਦੀ ਆ ਤੇ ਇਹ ਟੀਚਰਾਂ ਨੇ ਇਹਨੂੰ ਸਿਖਾਲਣਾ ਆ ਕਿ ਇਹ ਬਾਥਰੂਮ ਆਪਾਂ ਬੈੱਡ ਤੇ ਨਹੀਂ ਕਰੀਦਾ ਵੀ ਆਪਾਂ ਟੋਇਲਟ 'ਚ ਕਰਨਾ ਆ ਸੋ ਫਿਰ ਮੈਂ ਉਹਨੂੰ ਸਮਝਾਇਆ ਵੀ ਉਹ ਚੀਜ਼ਾਂ ਇੱਕ ਮਾਂ ਬਾਪ ਨੇ ਸਿਖਾਲਣੀਆਂ ਆ ਆਪਣੇ ਬੱਚੇ ਨੂੰ ਜਾਂ ਘਰ ਦੇ ਵਿੱਚ ਦਾਦੀ ਬਾਬਾ ਜੋ ਵੀ ਹੈ ਉਹਨਾਂ ਨੇ ਆਪਣੇ ਬੱਚਿਆਂ ਨੂੰ ਸਿਖਾਲਣਾ ਹੈ ਵੀ ਆਪਾਂ 5 ਸਾਲ ਜਾਂ 5.5 ਸਾਲ ਦੀ ਉਮਰ ਦੇ ਵਿੱਚ ਬੈੱਡ ਵੈਟਿੰਗ ਨਹੀਂ ਕਰਨੀ ਅਸੀਂ ਬਾਥਰੂਮ ਰਾਤ ਨੂੰ ਸੌਣ ਤੋਂ ਪਹਿਲਾਂ ਕਰਨਾ ਆ ਇਹ ਸਾਡੀਆਂ ਜ਼ਿੰਮੇਵਾਰੀਆਂ ਬਣਦੀਆਂ ਆ ਇੱਦਾਂ ਦੀਆਂ ਚੀਜ਼ਾਂ ਸਿਖਾਲਣ ਦੀਆਂ ਨਾ ਕਿ ਸਕੂਲ ਦੀਆਂ ਨਾ ਕਿ ਯੂਨੀਵਰਸਿਟੀ ਦੀਆਂ ਆਪਾਂ ਬੱਚੇ ਨੂੰ ਪ੍ਰੋਬਲਮ ਜੇ ਆ ਗਈ ਉੱਥੇ ਪ੍ਰੋਬਲਮ ਆ ਗਈ ਕਿਸੇ ਕਿਸਮ ਦੀ ਤਾਂ ਉਹ ਆਪਾਂ ਉਹਨਾਂ ਦੀ ਹੈਲਪ ਕਰ ਸਕਦੇ ਹਾਂ ਐਜ਼ ਅ ਟੀਚਰ ਵੀ ਕੈਨ ਗਾਈਡ ਦੈਮ ਬਟ ਵੀ ਕੈਨ ਨਾਟ ਟ੍ਰੇਨ ਦੈਮ ਟ੍ਰੇਨਿੰਗ ਤਾਂ ਅਸੀਂ ਆਪਾਂ ਘਰ ਚੋਂ ਹੀ ਮਿਲਣੀ ਆ ਉਹ ਸਕੂਲਾਂ ਨੇ ਨਹੀਂ ਦੇਣੀ ਸਕੂਲ ਨੇ ਤਾਂ ਸਿਰਫ ਤੁਹਾਨੂੰ ਸਪੈਸਿਫਿਕ ਸਬਜੈਕਟ ਦੀ ਸਿਲੇਬਸ ਪੜ੍ਹਾਉਣਾ ਆ, ਬਾਕੀ ਨੌਲੇਜ ਤੁਸੀਂ ਆਪਣੇ ਘਰੋਂ ਲੈਣੀ ਆ।
ਜੀ ਇਹ ਸੀ ਵਿਚਾਰ ਸਾਡੇ ਘਰੋਂ, ਤੇ ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ। ਤੇ ਨਰਿੰਦਰ ਰਾਠੌਰ ਸਾਡੇ ਨਾਲ ਜੁੜੇ ਨੇ, ਕਹਿੰਦੇ ਦੋਵੇਂ ਵਿਚਾਰ ਵਧੀਆ ਜੀ, ਤੇ ਬਾਕੀ ਕਹਿੰਦੇ ਵੀ ਭੈਣ ਜੀ ਦੇ ਵਿਚਾਰ ਬਿਲਕੁਲ ਸਾਡੇ ਦੇ ਢੁੱਕਦੇ ਨੇ, ਸਾਨੂੰ ਸਮਾਂ ਦੇਣਾ ਚਾਹੀਦਾ ਨਾ ਕਿ ਪੈਸਾ। ਸਤਿਕਾਰਯੋਗ ਅਜਮੇਰ ਸਿੰਘ ਜੀ ਜੁੜੇ ਨੇ, ਉਹ ਕਹਿੰਦੇ ਕਿ ਜੀ ਵਿਦਿਆ ਦੇ ਨਾਲ ਨਾਲ ਦੁਨੀਆਦਾਰੀ ਦੀ ਸਿੱਖਿਆ ਬਹੁਤ ਜ਼ਰੂਰੀ ਹੈ। ਜਿਵੇਂ ਗੁਰਮਤਿ ਸਾਹਿਤ ਵਿੱਚ ਦੱਸਿਆ ਗਿਆ ਹੈ ਕਿ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਵਾਂ ਧੀਆਂ ਭੈਣਾਂ ਜਾਣੇ, ਕਾਹੇ ਹਉ ਸੰਗ ਝਗਰਤ ਬਾਪ, ਜਿਨ ਕੇ ਜਣੇ ਵਡੇਰੇ ਤੁਮਹੋ ਤਿੰਨ ਸਿਉ ਝਗਰਤ ਪਾਪ। ਸੋ ਇਹ ਜਿਹੜੇ ਐਥਿਕਸ ਨੇ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ, ਹੋਰ ਕਾਫੀ ਸੱਜਣਾਂ ਨੇ ਫੋਨ ਤੇ ਵੀ ਗੱਲਬਾਤ ਕੀਤੀ ਹੈ, ਮੈਂ ਉਹ ਸਮਰਾਈਜ਼ ਹੀ ਕਰ ਦਿੰਦਾ ਉਹਨੂੰ ਕਿ ਇਸ ਕਹਾਣੀ ਨੇ ਇੱਕ ਚਿੰਤਨ ਛੇੜਿਆ ਕਿ ਅਸੀਂ ਉੱਚ ਵਿਦਿਆ ਨੂੰ ਹੀ ਜਿਹੜੀ ਆਪਾਂ ਰੋਜ਼ੀ ਰੋਟੀ ਲਈ ਕਮਾਉਂਦੇ ਹਾਂ, ਆਪਾਂ ਟਰੇਡ ਕੋਈ ਸਿੱਖਦੇ ਹਾਂ, ਇਲੈਕਟ੍ਰੀਕਲ ਇੰਜੀਨੀਅਰਿੰਗ ਕਰਦੇ ਹਾਂ, ਜਾਂ ਕੋਈ ਆਪਾਂ ਰੋਕਟ ਸਾਇੰਸਟਿਸਟ ਵੀ ਬਣ ਜਾਂਦੇ ਹਾਂ, ਤਾਂ ਇਟਸ ਉਹ ਅਲਟੀਮੇਟ ਨਹੀਂ ਹੈਗਾ। ਅਸੀਂ ਉਹਨੂੰ ਅਲਟੀਮੇਟ ਸਮਝ ਬੈਠਦੇ ਹਾਂ ਕਿ ਬਹੁਤ ਪੜ੍ਹਿਆ ਲਿਖਿਆ, ਪੜ੍ਹਿਆ ਲਿਖਿਆ ਮਤਲਬ ਹੀ ਇਜ਼ ਐਕਸਪਰਟ ਇਨ ਹਿਸ ਟ੍ਰੇਡ। ਇੱਕ ਬੰਦਾ ਰੋਕਟ ਸਾਇੰਟਿਸਟ ਹੈ, ਉਹ ਇੱਕ ਰੋਕਟ ਦਾ ਇੱਕ ਹਿੱਸਾ ਬਣਾਉਂਦਾ ਆ, ਤੇ ਉਹ ਉਨਾ ਹੀ ਸਕਿੱਲਡ ਹੈ ਜਿੰਨਾ ਇੱਕ ਲੋਹਾਰ ਲੋਹਾਰ ਲੋਹੇ ਨੂੰ ਘੜ ਕੇ ਕੋਈ ਚੀਜ਼ ਬਣਾ ਲੈਂਦਾ, ਜਾਂ ਸੁਨਿਆਰ ਜਿਹੜਾ ਆ ਉਹ ਆਪਣਾ ਸੋਨੇ ਦਾ ਗਹਿਣਾ ਬਣਾ ਲੈਂਦਾ। ਸੋ ਇੱਕ ਸਕਿੱਲ ਹੈ ਜਿਹਦੀ ਤੁਸੀਂ ਮਾਸਟਰੀ ਕਰਦੇ ਹੋ, ਪਰ ਉਹ ਸੁਨਿਆਰ ਸੋਨਾ ਵੇਚ ਕੇ ਪੈਸਾ ਕਮਾ ਲੈਂਦਾ ਆ, ਲੋਹਾਰ ਆਪਣੇ ਔਜ਼ਾਰ ਵੇਚ ਕੇ ਪੈਸਾ ਕਮਾ ਲੈਂਦਾ ਆ, ਰੋਕਟ ਸਾਇੰਟਿਸਟ ਰੋਕਟ ਦਾ ਇੱਕ ਪੁਰਜਾ ਬਣਾ ਕੇ ਉਹਨੂੰ ਉਸਦੇ ਬਦਲੇ ਉਸਦਾ ਪੈਸਾ ਮਿਲ ਜਾਂਦਾ ਰੋਜ਼ੀ ਰੋਟੀ ਕਮਾਉਣ ਦੇ ਲਈ। ਪਰ ਕੀ ਅਸੀਂ ਦੂਸਰੀਆਂ ਧੀਆਂ ਭੈਣਾਂ ਦੇ ਇੱਜ਼ਤ ਕਰਨੀ ਕੀ ਸਾਨੂੰ ਰੋਕਟ ਸਾਇੰਸ ਦੇ ਵਿੱਚ ਸਿਖਾ ਲਿਆ ਜਾਂਦਾ? ਕੀ ਆਪਣੇ ਘਰ ਦੇ ਵਿੱਚ ਵੱਡਿਆਂ ਦੇ ਨਾਲ ਸਤਿਕਾਰ, ਛੋਟਿਆਂ ਦੇ ਨਾਲ ਪਿਆਰ, ਇਹ ਕਰਨਾ ਕੀ ਸਾਨੂੰ ਕਿਸੇ ਟੈਕਨੀਕਲ ਕਾਲਜ ਦੀ ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ ਸਿਖਾ ਲਿਆ ਜਾਂਦਾ? ਨਹੀਂ। ਇਹ ਜਿਹੜੇ ਐਥਿਕਸ ਨੇ ਇਹ ਬੱਚਿਆਂ ਨੂੰ ਅਸੀਂ ਸਿਖਾਲਣੇ ਨੇ, ਮਾਂ ਬਾਪ ਨੇ ਸਿਖਾਲਣੇ ਨੇ, ਸਾਡੇ ਉਹਨਾਂ ਦੇ ਦਾਦੇ ਦਾਦੀ ਨੇ ਸਿਖਾਲਣੇ ਨੇ, ਸਾਡੇ ਧਰਮ ਨੇ ਸਿਖਾਲਣੇ ਨੇ, ਸਾਡੇ ਜਿਹੜੇ ਪੀਰ ਪੈਗੰਬਰ ਹੋਏ ਨੇ, ਗੁਰੂ ਹੋਏ ਨੇ, ਉਹਨਾਂ ਦੀ ਜੀਵਨੀਆਂ ਤੋਂ ਅਸੀਂ ਸਿੱਖਣਾ ਆ, ਤੇ ਰੋਜ਼ੀ ਰੋਟੀ ਲਈ ਜੋ ਵੀ ਅਸੀਂ ਕਰਦੇ ਹਾਂ ਉਹ ਇੱਕ ਵੱਖਰਾ ਵਿਸ਼ਾ ਹੈ। ਸੋ ਅਸੀਂ ਸਿਰਫ ਤੇ ਸਿਰਫ ਇੰਨਾ ਕੁ ਆਪਣੇ ਆਪ ਨੂੰ ਛੋਟਾ ਕਰ ਲਿਆ ਕਿ ਜਿਹੜੇ ਅਸੀਂ ਟ੍ਰੇਡ ਸਿੱਖਦੇ ਹਾਂ ਅਸੀਂ ਉਹਨੂੰ ਹੀ ਅਲਟੀਮੇਟ ਪੜ੍ਹਾਈ ਸਮਝ ਕੇ ਬਹਿ ਗਏ ਹਾਂ। ਨਹੀਂ, ਇਸ ਤਰ੍ਹਾਂ ਨਹੀਂ ਹੈਗੀ। ਦੂਸਰੇ ਪਾਸੇ ਕਈ ਵਾਰੀ ਇੱਦਾਂ ਵੀ ਹੁੰਦਾ ਕਿ ਕਈ ਐਥਿਕਸ ਨੂੰ ਹੀ ਸਾਰਾ ਕੁਝ ਸਮਝ ਜਾਂਦੇ ਕਿ ਹੋਰ ਕੁਝ ਕਰਨ ਦੀ ਲੋੜ ਨਹੀਂ। ਨਹੀਂ, ਦੋਨੋਂ ਹੀ ਜਿਹੜੇ ਗੁਣ ਹੈ ਉਹ ਪੈਰਲਲ ਚੱਲਣੇ ਚਾਹੀਦੇ ਨੇ, ਔਰ ਬੱਚਿਆਂ ਨੂੰ ਉਹਨਾਂ ਦੀ ਟ੍ਰੇਡ ਦੇ ਵਿੱਚ ਜੋ ਚਾਹੁੰਦੇ ਨੇ, ਜਿਸ ਦਾ ਉਹਨਾਂ ਵਿੱਚ ਸਕਿੱਲ ਹੈ, ਕੋਈ ਆਰਟਿਸਟ ਬਣਨਾ ਚਾਹੁੰਦਾ ਆ, ਕੋਈ ਇੰਜੀਨੀਅਰ ਬਣਨਾ ਚਾਹੁੰਦਾ ਆ, ਕੋਈ ਮਤਲਬ ਟੀਚਰ ਬਣਨਾ ਚਾਹੁੰਦਾ, ਉਹ ਕਰਨ, ਪਰ ਨਾਲ ਦੀ ਨਾਲ ਉਹਨਾਂ ਨੂੰ ਸਮਾਜ ਦੇ ਵਿੱਚ ਰਹਿਣ ਦੇ ਜਿਹੜੇ ਗੁਣ ਨੇ ਉਹ ਘਰੋਂ ਮਿਲਣੇ ਨੇ। ਉਹ ਦੇਖਦੇ ਨੇ ਬੱਚੇ ਕਿ ਉਹਨਾਂ ਦੇ ਮਾਂ ਬਾਪ ਕੀ ਕਰ ਰਹੇ ਨੇ, ਸਵੇਰ ਨੂੰ ਚਲੇ ਜਾਂਦੇ ਨੇ ਨਰਸਿੰਗ ਚਾਇਲਡ ਕੇਅਰ ਸੈਂਟਰ ਛੱਡ ਦਿੰਦੇ ਨੇ, ਉਹਨਾਂ ਕੋਲ ਟਾਈਮ ਹੈ ਨਹੀਂ, ਈਵਨ ਛੁੱਟੀ ਵਾਲੇ ਦਿਨ ਵੀ ਛੱਡ ਜਾਂਦੇ ਨੇ, ਕਿਉਂਕਿ ਕਈ ਜਿਹੜੇ ਮਾਂ ਬਾਪ ਹੈ ਯੰਗ ਜਿਹੜੇ ਆ ਅੱਜ ਕੱਲ੍ਹ ਉਹ ਇਹ ਸੋਚਦੇ ਨੇ ਕਿ ਅਸੀਂ ਉਹ ਨਹੀਂ ਨਹੀਂ ਸਾਡੇ ਲਈ ਤਾਂ ਫਿਰ ਇੱਕੋ ਦਿਨ ਰਹਿ ਗਿਆ ਨਾ, ਅਸੀਂ ਵੀ ਆਪਣਾ ਟਾਈਮ ਲੈਣਾ ਹੁੰਦਾ, ਮਤਲਬ ਫਿਰ ਬੱਚੇ ਕਿਉਂ ਬਣਾਉਣੇ ਆ? ਠੀਕ ਹੈ ਨਾ, ਬੱਚਿਆਂ ਨਾਲ ਟਾਈਮ ਸਪੈਂਡ ਕੀਤਾ ਜਾ ਸਕਦਾ, ਉਹ ਉੱਥੇ ਵੀ ਉਹ ਸੈਟਰਡੇ ਨੂੰ ਵੀ ਉੱਥੇ ਚਾਇਲਡ ਕੇਅਰ ਸੈਂਟਰ ਛੱਡ ਜਾਂਦੇ ਆ, ਰਾਈਟ? ਸਿਰਫ ਆਪਣੇ ਸੁੱਖ ਨੂੰ, ਉਹ ਨਾਪੀਆਂ ਨੂੰ ਪਿਓ ਬਦਲੀ ਜਾਣ, ਬਸ ਅਸੀਂ ਸਾਤੋਂ ਨਿਆਣੇ ਦੂਰ ਆ, ਵੀ ਟੇਕ ਅ ਬ੍ਰੇਕ। ਇਹ ਜਿਹੜੇ ਸੰਸਕਾਰ ਹੈ, ਮਲਕੀਤ ਸਿੰਘ ਹੁਣੀ ਕਹਿੰਦੇ ਨੇ ਕਿ ਇਹ ਸੰਸਕਾਰ ਪਰਿਵਾਰਾਂ ਦੇ ਵਿੱਚੋਂ ਆਉਣੇ ਨੇ। ਜਗਵੀਰ ਸਿੱਖੋਂ ਵੀ ਇਸੇ ਤਰ੍ਹਾਂ ਕਹਿ ਰਹੇ ਨੇ, ਕਹਿੰਦੇ ਪ੍ਰੋਗਰਾਮ ਬੜਾ ਸੋਹਣਾ ਚੱਲ ਰਿਹਾ ਜੀ, ਬਹੁਤ ਸੋਹਣੇ ਵਿਚਾਰ ਸੀ ਜੀ। ਹਾਂਜੀ ਬਿਲਕੁਲ, ਇਹ ਜਿਹੜਾ ਸਾਰੇ ਨੋਟ ਕਰੋ ਕਿ ਪਰਿਵਾਰ ਨੂੰ ਚਲਾਉਣਾ ਕਰਨਾ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਕਲਾ ਹੈ, ਇੱਕ ਸਾਇੰਸ ਹੈ। ਇਹਦੇ ਸਾਰੇ ਜਿਹੜੇ ਟਾਇਰ ਨੇ ਨਾ ਇੰਜਣ ਦੇ, ਗੱਡੀ ਦੇ, ਇਹ ਬਰਾਬਰ ਚੱਲਣੇ ਚਾਹੀਦੇ ਆ। ਇਕੱਲੀ ਮਾਂ ਨੇ ਨਹੀਂ ਦੱਸਣੇ ਸਾਰੇ ਐਥਿਕਸ, ਇਕੱਲੀ ਦਾਦੀ ਨੇ ਨਹੀਂ ਦੱਸਣੇ, ਦਾਦੇ ਨੇ ਵੀ ਦੱਸਣੇ ਆ, ਬਾਪ ਨੇ ਵੀ ਦੱਸਣੇ ਆ, ਚਾਚੇ ਤਾਇਆਂ ਨੇ ਵੀ ਦੱਸਣੇ ਆ। ਸੋ ਮਾਹੌਲ ਘਰ ਦੇ ਵਿੱਚ ਬੜਾ ਸੁਖਦ ਹੋਣਾ ਚਾਹੀਦਾ ਆ, ਜੇ ਬੱਚਿਆਂ ਨੂੰ ਜੋੜਨਾ ਆ, ਵਧੀਆ ਇਨਸਾਨ ਬਣਾਉਣਾ ਆ, ਇਮੋਸ਼ਨਲੀ ਵਧੀਆ ਬਣਾਉਣਾ ਆ, ਗੁਰਬਾਣੀ ਨਾਲ ਵੀ ਜੋੜਨਾ ਪੈਣਾ, ਆਪਣੇ ਧਰਮ ਨਾਲ ਵੀ ਜੋੜਨਾ ਪੈਣਾ, ਸਮਾਜ ਨਾਲ ਵੀ ਜੋੜਨਾ ਪੈਣਾ, ਸੇਵਾ ਵਿੱਚ ਵੀ ਲਾਉਣੇ ਪੈਣੇ ਆ ਬੱਚਿਆਂ ਨੂੰ। ਸੋ ਇਸ ਕਰਕੇ ਅਗਰ ਤੁਹਾਡੇ ਬੱਚੇ ਚਾਹੁੰਦੇ ਅਸੀਂ ਗੁਰੂ ਘਰ ਜਾਣਾ ਹੈ, ਮੰਦਰ ਜਾਣਾ ਹੈ, ਤਾਂ ਜ਼ਰੂਰ ਲੈ ਕੇ ਜਾਓ। ਉਹਨਾਂ ਨੂੰ ਚੰਗੀਆਂ ਗੱਲਾਂ ਸੁਣਾਓ, ਆਪਣਾ ਮਾਹੌਲ ਵਧੀਆ ਰੱਖੋ। ਸੋ ਅਗਲੇ ਹਫ਼ਤੇ ਗੱਜਣ ਵਾਲਾ ਬਾਈ ਜੀ ਆਉਣਗੇ ਅਤੇ ਇੱਕ ਹੋਰ ਕਹਾਣੀ ਆਪਾਂ ਲੈ ਕੇ ਆਵਾਂਗੇ, ਜਿਸ ਦੇ ਨਾਲ ਹੋਰ ਚਿੰਤਨ ਛਿੜੇਗਾ ਅਤੇ ਸਾਨੂੰ ਉਮੀਦ ਹੈ ਕਿ ਸਾਡਾ ਤੁਹਾਡਾ ਸਾਥ ਜਿਹੜਾ ਆਦਾਨ ਪ੍ਰਦਾਨ ਵਿਚਾਰਾਂ ਦਾ ਚੱਲਦਾ ਰਹੇਗਾ। ਬਹੁਤ ਸਾਰੇ ਸੱਜਣ ਦੇਸ਼ ਵਿਦੇਸ਼ ਤੋਂ ਜੁੜਦੇ ਨੇ, ਬੜਾ ਧੰਨਵਾਦ ਹੈ। ਬਹੁਤ ਸਾਰੇ ਸੁਨੇਹਾ ਨਹੀਂ ਵੀ ਭੇਜ ਸਕਦੇ, ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਕਿ ਤੁਸੀਂ ਸਾਨੂੰ ਚੁਣਦੇ ਹੋ। ਅਤੇ ਡਾਕਟਰ ਲਾਲ ਸਿੰਘ ਸਾਡੇ ਨਾਲ ਜੁੜੇ ਸਨ ਕੱਲ੍ਹ, ਅਤੇ ਉਹਨਾਂ ਦਾ ਵੀ ਧੰਨਵਾਦ, ਉਹ ਪੋਡਕਾਸਟ 'ਤੇ ਸੁਣਦੇ ਨੇ ਪ੍ਰੋਗਰਾਮ, ਅਤੇ ਜੀ ਆਇਆਂ ਨੂੰ ਉਹਨਾਂ ਦੀ ਫੀਡਬੈਕ ਦੇ ਲਈ ਚੰਗਾ ਲੱਗਿਆ। ਸੋ ਜਾਂਦੇ ਜਾਂਦੇ ਮੈਂ ਸਤਿੰਦਰ ਸਰਤਾਜ ਦਾ ਗੀਤ ਸੁਣਾਉਣਾ, ਜਿਹੜਾ ਮੈਂ ਸੁਣਾਉਣਾ ਸੀਗਾ ਜੀ ਐਸ ਚਾਹਲ ਉਹਨਾਂ ਦੀ ਫਰਮਾਇਸ਼ ਦੇ ਉੱਤੇ। ਅਤੇ ਇਹ ਪੋਡਕਾਸਟ ਦੇ ਵਿੱਚ ਤੁਸੀਂ ਪ੍ਰੋਗਰਾਮ ਸੁਣ ਸਕਦੇ ਹੋ, ਕਿਸੇ ਵੀ ਟਾਈਮ ਸ਼ੇਅਰ ਕਰੋ, ਸਾਡੀ ਆਪਣੀਆਂ ਐਪਸ ਡਾਊਨਲੋਡ ਕਰੋ, ਉਸ ਦੇ ਵਿੱਚ ਤੁਸੀਂ ਸਾਰਾ ਕੁਛ, ਸਾਰੇ ਫੀਚਰ ਉਸ ਦੇ ਵਿੱਚ ਨੇ। ਸੋ ਆਪਣਾ ਖਿਆਲ ਰੱਖਿਓ ਜੀ, ਅਤੇ ਲੰਨਾ ਵਿਦਾ, ਰੱਬ ਰਾਖਾ।